ਪਿਛਲੇ ਇੱਕ ਇੰਟਰਵਿਊ ਜਿਹੜੀ ਉਹ ਕਰਨੀ ਆ ਉਹ ਵੀ ਆਪਾਂ ਜਿਹੜਾ ਆਉਣ ਵਾਲੇ ਦਿਨਾਂ ਚ ਕਰਾਂਗੇ ਜੀ।
ਜਦੋਂ ਮਰਜ਼ੀ ਭਾਜੀ, ਜਦੋਂ ਮਰਜ਼ੀ। ਮੈਂ ਨਾ ਜਦੋਂ ਤੁਸੀਂ ਇੰਟਰਵਿਊ ਕਰੋਗੇ ਨਾ ਨੈਕਸਟ, ਆਪਾਂ ਨਾ ਇੱਦਾਂ ਕਰਾਂਗੇ, ਅਸੀਂ ਵਿਦ ਮਿਊਜੀਸ਼ੀਅਨਸ, ਵਿਦ ਮਤਲਬ ਥੋੜਾ ਜਿਹਾ ਅਸੀਂ ਸਾਊਂਡ ਸਿਸਟਮ ਰੱਖ ਕੇ ਨਾ, ਤੇ ਮੈਂ ਕੀ ਕਰੂੰਗਾ, ਆਪਾਂ ਕੁਛ ਇੱਦਾਂ ਦਾ ਪਲਾਨ ਬਣਾਵਾਂਗੇ। ਗੁਰਬਖਸ਼ ਸ਼ੌਂਕੀ ਨਾਲ ਹੋ ਜੂਗਾ, ਸੋਨੂੰ ਵਿਰਕ ਹੋ ਜੂਗਾ, ਮੈਂ ਹੋ ਜੂਗਾ, ਜਿਹੜੇ ਮੇਰੇ ਬਹੁਤ ਹੀ ਨੇੜੇ ਦੇ ਸਤਿਕਾਰਯੋਗ ਮੇਰੇ ਭਰਾ ਨੇ, ਜਿਨ੍ਹਾਂ ਨੂੰ ਮਤਲਬ ਜਿਹੜੇ ਸੰਗੀਤ ਨਾਲ ਵੀ ਇੰਨੇ ਮਤਲਬ ਮੁਹੱਬਤ ਰੱਖਦੇ ਨੇ ਤੇ ਇਨਸਾਨੀਅਤ ਨਾਲ ਵੀ, ਤੇ ਮੈਂ ਉਹ ਵਾਲੀਆਂ ਰੂਹਾਂ ਆਪਣੇ ਨਾਲ ਲੈ ਕੇ ਆਪਾਂ ਬਣਾਵਾਂਗੇ ਕਿਤੇ ਇੱਦਾਂ ਦੀ ਮਹਿਫਲ। ਤੁਸੀਂ ਜ਼ਰੂਰ ਆਪਣੇ ਪ੍ਰੋਗਰਾਮ 'ਚ ਲੈ ਕੇ ਆਓ ਵੀ ਆਪਾਂ ਕਰਾਂਗੇ ਜ਼ਰੂਰ, ਹੈ ਨਾ। ਤੇ ਦੂਜਾ ਭਾਜੀ ਇਹ ਹੈ, ਮੈਂ ਦੱਸਦਾ, ਮੈਂ ਮੇਨ ਸੋਢੀ ਸਾਹਿਬ ਤੁਹਾਨੂੰ ਗੱਲ ਦੱਸਦਾ, ਜਿਹੜੀ ਸਾਡੀ ਨਾ ਜਿਹੜੀ ਸਾਡੀ ਸੰਗੀਤਕ ਜਿਹੜੀ ਲਾਈਨ ਹੈ ਨਾ, ਜਿਹੜਾ ਸਾਡੇ ਅਸੀਂ ਆਰਟਿਸਟ ਹਾਂ ਨਾ, ਅਸੀਂ ਰੱਬ ਦੇ ਬਣਾਏ ਹੋਏ ਮਤਲਬ ਕੁਛ ਤਾਂ ਧੱਕੇ ਨਾਲ ਕੁਛ ਭੈਟ ਕਰਦੇ ਨੇ ਕੁਛ ਕਲਾਕਾਰ, ਪਰ ਕੁਛ ਕਲਾਕਾਰ ਨਾ ਰੱਬ ਦੇ ਬਣਾਏ ਹੋਏ ਭੇਜੇ ਜਾਂਦੇ ਨੇ, ਤੇ ਮਤਲਬ ਉਹ ਕਹਿ ਲਓ ਕਿ ਮਤਲਬ ਮੈਂ ਜਿੱਦਾਂ ਤੁਹਾਡੇ ਨਾਲ ਪਹਿਲਾਂ ਗੱਲ ਕਰਕੇ ਹਟਿਆ ਕਿ ਭਾਜੀ ਅਸੀਂ ਕੋਈ ਨਾ ਕੋਈ ਪਿਛਲੇ ਜ਼ਮਾਨੇ ਦੇ ਵਿੱਚ ਪਿਛਲੇ ਜਨਮ ਅਸੀਂ ਕੋਈ ਇਬਾਦਤ, ਕੋਈ ਰੱਬ ਦਾ ਨਾਮ ਲਿਆ ਜਾਂ ਅਸੀਂ ਕੋਈ ਦਾਨ ਪੁੰਨ ਕੀਤਾ। ਮੈਂ ਇਹੀ ਇਹ ਸਮਝਿਆ ਭਾਜੀ, ਅਗਰ ਕਿਸੇ ਵੀ ਸਿੰਗਰ ਦਾ ਕੋਈ ਨਾਮ ਬਣਦਾ ਨਾ, ਕਿਸੇ ਭਲਵਾਨ ਦਾ ਕੋਈ ਨਾਮ ਬਣਦਾ ਨਾ, ਕਿਸੇ ਸਪੋਰਟਸ ਪਰਸਨ ਦਾ ਅਗਰ ਕੋਈ ਨਾਮ ਬਣਦਾ ਨਾ, ਅਗਰ ਕੋਈ ਲੀਡਰ ਲੋਕਾਂ ਦਾ ਦੇਖੋ, ਲੀਡਰ ਕਈ ਐਸੇ ਨੇ ਜਿਹੜੇ ਬਦਦੁਆਵਾਂ ਲੈਂਦੇ ਨੇ, ਲੀਡਰ ਕਈ ਇੱਦਾਂ ਦੇ ਨੇ ਜਿਹੜੇ ਦੁਆਵਾਂ ਲੈਂਦੇ ਨੇ। ਸੋ ਕਲਾਕਾਰਾਂ ਦੇ ਵਿੱਚ ਵੀ ਬਾਬਾ ਜੀ ਇੱਦਾਂ ਹੀ ਹੈ, ਸੋਢੀ ਸਾਹਿਬ ਵੀ ਕਈ ਕਲਾਕਾਰ ਦੁਆ ਲੈ ਰਹੇ ਨੇ, ਕਈ ਬਦਦੁਆਵਾਂ ਲੈ ਰਹੇ ਨੇ। ਸੋ ਮੈਂ ਇਹ ਸਮਝਦਾ ਹਾਂ ਬਾਈ ਜੀ ਵੀ ਸਾਰਾ ਕੁਛ ਉਸ ਮਾਲਕ ਦੇ ਹੱਥ ਹੈ, ਕਿਉਂਕਿ ਦੇਖੋ ਕਿਸਮਤ ਤਾਂ ਇੱਕ ਬਿਜ਼ਨਸਮੈਨ ਵੀ ਕਮਾ ਰਿਹਾ ਜਿਹਨੂੰ ਉਸ ਗਲੀ ਦੇ ਵਿੱਚ ਕੋਈ ਨਹੀਂ ਜਾਣਦਾ, ਕਿੰਨਾ ਕਰੋੜਾਂ ਅਰਬਾਂ ਰੁਪਈਆ ਹੁੰਦਾ। ਹੁਣ ਆਪਾਂ ਬੰਬੇ ਚਲ ਜਾਈਏ, ਤੁਹਾਨੂੰ ਤੁਸੀਂ ਸੋਚ ਹੀ ਨਹੀਂ ਸਕਦੇ, ਆਟੋ ਤੇ ਤੁਹਾਡੇ ਨਾਲ ਕੋਈ ਬੰਦਾ ਚੱਪਲਾਂ ਪਾ ਕੇ ਬੈਠਾ ਹੈ, ਕਰੋੜਾਂ ਅਰਬਾਂ ਖਰਬਾਂਪਤੀ ਹੋਊਗਾ। ਬਟ ਬਸ ਉਸੇ ਆਟੋ 'ਚ ਸਲਮਾਨ ਨਹੀਂ ਬਹਿ ਸਕਦਾ, ਉਸ ਸ਼ਾਹਰੁਖ ਨਹੀਂ ਬੈਠ ਸਕਦਾ, ਉਸੇ ਆਟੋ ਦੇ ਵਿੱਚ ਕੋਈ ਏਦਾਂ ਦੀ ਹਸਤੀ ਨਹੀਂ ਬੈਠ ਸਕਦੀ। ਸੋ ਇਹ ਲੋਕ ਬੜੇ ਡਿਫਰੈਂਟ ਹੁੰਦੇ ਨੇ ਜਿਨ੍ਹਾਂ ਦਾ ਨਾਮ ਬਣਦਾ। ਮੈਂ ਪਹਿਲਾਂ ਵੀ ਜ਼ਿਕਰ ਹੀ ਕੀਤਾ ਕਿ ਇਹਨਾਂ ਆਰਟਿਸਟਾਂ ਨੂੰ ਮੈਕਸੀਮਮ ਦਾਨ ਪੁੰਨ ਔਰ ਮਤਲਬ ਕਰਨਾ ਚਾਹੀਦਾ, ਔਰ ਇਬਾਦਤ ਰੱਬ ਦੀ ਮਤਲਬ ਸ਼ੁਕਰਾਨਾ ਕਰਨਾ ਚਾਹੀਦਾ। ਔਰ ਬਾਕੀ ਸੋਢੀ ਸਾਹਿਬ, ਅੱਜ ਤੱਕ ਤੁਹਾਨੂੰ ਸੱਚੀ ਦੱਸਾਂ, ਅੱਜ ਤੱਕ ਸਿੱਖਦੇ ਹਾਂ, ਜਦੋਂ ਵੀ ਹੁਣ ਸੋਚੀਦਾ ਯਾਰ ਸਾਨੂੰ ਮਤਲਬ 25-30 ਸਾਲ ਤੱਕ ਤਾਂ ਅਕਲ ਹੀ ਨਹੀਂ ਆਈ ਵੀ ਜ਼ਿੰਦਗੀ ਐਂ ਲੰਘ ਗਈ, ਤੇ ਮਤਲਬ ਉਹ ਕਹਿੰਦੇ ਨਾ ਜਦੋਂ ਜਾਗਿਆ ਉਦੋਂ ਸਵੇਰ, ਹੁਣ ਜਿਹੜੀ ਅੱਜ ਸਾਡਾ ਟਾਈਮ ਹੈ, ਅਸੀਂ 5 ਸਾਲਾਂ ਬਾਅਦ ਹੋਰ ਜ਼ਿਆਦਾ ਮਤਲਬ ਸਮਝਦਾਰ ਹੋਵਾਂਗੇ। ਸੋ ਇਹ ਲਾਈਫ ਹੈ ਭਾਜੀ, ਸਾਡੀ ਇਹ ਡਿਊਟੀਆਂ ਲੱਗੀਆਂ ਸੀ, ਸਾਨੂੰ ਇਹ ਰੱਬ ਨੇ ਡਿਊਟੀ ਦਿੱਤੀ ਸੀ, ਕਿਉਂਕਿ ਮੈਂ ਭਾਜੀ ਕੁਛ ਮੈਂ ਤਾਂ ਕੁਛ ਹੋਰ ਵੀ, ਮੇਰੇ ਫਾਦਰ ਸਾਹਿਬ ਤਾਂ ਮੈਨੂੰ 2-3 ਚੀਜ਼ਾਂ ਹੋਰ ਕਰਵਾ ਰਹੇ ਸੀ। ਮੇਰੇ ਫਾਦਰ ਸਾਹਿਬ ਭਲਵਾਨ ਸੀਗੇ, ਬੇਸਿਕਲੀ ਮਤਲਬ ਜਿੱਦਾਂ ਉਹ ਭਲਵਾਨ ਸੀਗੇ ਤੇ ਜੋਬ ਕਰਦੇ ਸੀ ਬੜੀ ਅੱਛੀ, ਉਹ ਮੈਨੂੰ ਪੜ੍ਹਾਉਣਾ ਵੀ ਚਾਹੁੰਦੇ ਸੀ। ਬਟ ਮੈਂ ਇੱਕ ਚੀਜ਼ ਦੇਖੀ, ਜੋ ਬੰਦੇ ਦੀ ਕਿਸਮਤ 'ਚ ਲਿਖਿਆ ਹੁੰਦਾ ਨਾ ਭਾਜੀ ਸੋਢੀ ਸਾਹਿਬ, ਤੇ ਉਹ ਹੋ ਕੇ ਰਹਿੰਦਾ। ਤੇ ਜਿੰਨੀ ਦੇਰ ਮੈਂ ਗਾਣੇ ਕੀਤੇ, ਮੈਂ ਕੋਈ ਬਹੁਤੇ ਐਫਰਟਸ ਨਹੀਂ ਕੀਤੇ, ਸਟਰਗਲ ਮੈਂ ਬਹੁਤ ਕੀਤੀ, ਬਟ ਗਾਣੇ ਨਾ ਮੈਂ ਨੋਰਮਲੀ ਗਾਣੇ, ਤੇ ਮੈਨੂੰ ਪਤਾ ਵੀ ਉਹ ਮਾਲਕ ਨੇ ਪ੍ਰਵਾਨ ਕੀਤੇ ਤੇ ਲੋਕਾਂ ਦੇ ਦਿਲਾਂ ਚ ਵੱਸ ਗਏ। ਅੱਜ ਮੈਂ ਬੜਾ ਜ਼ੋਰ ਲਾਉਣਾ 12-13 ਸਾਲਾਂ ਤੋਂ, ਬਟ ਮੈਂ ਕੰਮ ਨਹੀਂ ਕਰ ਪਾਇਆ। ਮੈਂ ਮਤਲਬ ਮੈਂ ਇੱਕ ਚੀਜ਼ ਕਹਿਣਾ ਬਿਲਕੁਲ ਸਿੱਧੀ, ਮੈਂ ਮਤਲਬ ਦੇਸੀ ਉਹਦੇ ਨਾਲ ਵੀ ਆਪਾਂ ਜੋ ਮਰਜ਼ੀ ਕਰੀ ਜਾਈਏ, ਜਦ ਜਿਹੜੀ ਰਜ਼ਾ ਚ ਉਹਨੇ ਰੱਖਣਾ ਹੈ ਨਾ, ਜਿਹੜੀ ਜਿੱਥੇ ਉਹਨੇ ਰੱਖਣਾ ਆਪਾਂ ਉੱਥੇ ਹੀ ਰਹਿਣਾ ਭਾਜੀ। ਕਈ ਵਾਰੀ ਕਈ ਸਿੰਗਰ ਇੱਦਾਂ ਦੇ ਆ, ਮੈਂ ਬਹੁਤ ਉਹਨਾਂ ਦੀ ਸੰਗਤ ਕੀਤੀ ਨਾਲ ਰਿਹਾ, ਉਹ ਕਹਿੰਦੇ ਆਪਾਂ ਘੈਂਟ ਆ, ਆਪਾਂ ਕੀਤਾ, ਮੈਂ ਕੀਤਾ, ਔਰ ਉਹ ਬੁਲੰਦੀਆਂ ਤੇ ਨੇ, ਅੱਜ ਵੀ ਬੁਲੰਦੀਆਂ ਤੇ ਨੇ। ਮੈਂ ਕਈ ਵਾਰੀ ਉਹਨਾਂ ਨੂੰ ਸਟੱਡੀ ਕਰਦਾ ਹੁੰਦਾ, ਮੈਂ ਸੋਚਦਾ ਨਹੀਂ ਯਾਰ ਇਹਨਾਂ ਦੀ ਭਗਤੀ, ਇਹਨਾਂ ਦੀ ਇਬਾਦਤ ਪਿਛਲੀ ਇੰਨੀ ਹੋਊਗੀ ਸ਼ੇਰਿਆ,
ਸਹੀ ਗੱਲ
ਵੀ ਜਿਹੜਾ 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 ਇਹ ਇੰਨੇ ਬੁੱਕਦੇ ਨੇ, ਥੁੱਕਦੇ ਨੇ ਤੇ ਇੰਨਾ ਗੰਦ ਬੋਲਦੇ ਨੇ, ਤਾਂ ਵੀ ਰੱਬ ਇਹਨਾਂ ਨੂੰ ਨਿਵਾਜਦਾ, ਇਹ ਤਾਂ ਮਤਲਬ ਇਹਨਾਂ ਦੀ ਇਬਾਦਤ ਹੀ ਵੱਡੇ ਬੰਦੇ ਨੇ ਯਾਰ। ਤੂੰ ਇਹਨਾਂ ਨੂੰ ਸਿਰਫ ਦੇਖੀ ਚੱਲ, ਸਮਝੀ ਚੱਲ, ਫੋਲੋ ਆਪਾਂ ਕਿਹਨੂੰ ਕਰਨਾ, ਫੋਲੋ ਤਾਂ ਆਪਾਂ ਜਿਹਨੂੰ ਕਰਨਾ, ਉਹ ਇੱਕੋ ਹੀ ਨਾਮ ਸੀਗਾ ਆਰਟਿਸਟਾਂ ਦੇ ਵਿੱਚ, ਸਰਦੂਲ ਸਿਕੰਦਰ ਸਾਹਿਬ। ਤੇ ਮੈਂ ਭਾਜੀ ਇਹੀ ਕਹਿੰਦਾ, ਕੋਈ ਵੀ ਦੇਖੋ, ਮੈਂ ਐਜ ਏ ਸਿੰਗਰ, ਐਜ ਏ ਮਤਲਬ ਰੂਹ ਰੂਹਾਨੀਅਤ ਤੌਰ ਤੇ ਮੈਂ ਭਾਜੀ ਆਸ਼ਕ ਸੀ ਉਹਨਾਂ ਦਾ, ਆਸ਼ਕ ਦੀਵਾਨਗੀ ਸੀ ਮੇਰੀ ਉਹਨਾਂ ਨਾਲ, ਔਰ ਰਹੇਗੀ ਭਾਜੀ ਜਦ ਤੱਕ ਮੈਂ ਰਹਿਣਾ। ਕੁਛ ਕੁ ਮੈਂ ਲੀਡਰ ਨੇ ਜਿਹਨਾਂ ਨੂੰ ਮੈਂ ਲਾਈਕ ਕਰਦਾ, ਕੁਛ ਕੁ ਮੈਂ ਸਪੋਰਟਸ ਪਰਸਨ ਨੇ ਭਾਜੀ ਜਿਹਨਾਂ ਨੂੰ ਮੈਂ ਚੰਗਾ ਲਾਈਕ ਮਤਲਬ ਕਰਦਾ, ਤੇ ਮਤਲਬ ਹੁਣ ਮਤਲਬ ਇਹ ਚੀਜ਼ਾਂ ਹੈਗੀਆਂ ਨੇ ਭਾਜੀ। ਇੱਕ ਮੈਂ ਹੋਰ ਕਹਿਣੀ ਚਾਹੂੰਗਾ ਸੋਢੀ ਸਾਹਿਬ, ਆਪਾਂ ਜਿਹੜੇ ਫੈਨ ਹੈ ਨਾ, ਹਰ ਇੱਕ ਸਿੰਗਰ ਨੂੰ ਟ੍ਰਾਂਸਪੇਰੈਂਟਲੀ ਦੇਖੀਏ, ਕਿਉਂਕਿ ਉਹ ਬੋਲਦਾ ਕੁਛ ਹੋਰ ਹੈ ਤੇ ਕਰਦਾ ਕੁਛ ਹੋਰ ਹੈ। ਇਹ ਮੈਂ ਬਿਲਕੁਲ ਤਰਕ ਦੱਸਦਾ ਤੁਹਾਨੂੰ ਜ਼ਿੰਦਗੀ ਦਾ,
ਠੀਕ ਹੈ ਜੀ।
ਉਹ ਕੋਈ ਵੀ ਆਰਟਿਸਟ, ਕੋਈ ਫਨਕਾਰ ਹੈ, ਕੋਈ ਵੀ ਹੈ, ਉਹ ਮਤਲਬ ਜੋ ਕਹਿੰਦਾ ਉਹ ਨਹੀਂ ਹੁੰਦਾ, ਉਹ ਕੁਛ ਹੋਰ ਮਤਲਬ ਕਾਫੀ ਕੁਛ ਹੋਰ ਹੁੰਦਾ। ਸੋ ਇਹ ਮੈਂ ਇਸ ਸਰੋਤੇ ਨੂੰ ਕਹੂੰਗਾ ਵੀ ਅੱਜ ਤਾਂ ਇੰਨੇ ਸਮਝਦਾਰ ਹੋ ਗਏ ਸਰੋਤੇ ਵੀ ਤੁਸੀਂ ਗਾਣਾ ਸੁਣ ਕੇ ਠੀਕ ਹੈ ਗਾਣਾ ਅੱਛਾ ਤੇ ਉਹਨੂੰ ਮੁਹੱਬਤ ਕਰੋ ਸਾਈਡ ਤੇ ਹੋ ਜਾਓ। ਜਦ ਕਿਸੇ ਨੂੰ ਆਈਡੀਅਲ ਬਣਾਉਣਾ ਨਾ ਆਪਾਂ, ਜਦੋਂ ਕਿਸੇ ਨੂੰ ਫੋਲੋ ਕਰਨਾ ਫਿਰ ਉਹਨੂੰ ਕਹਿੰਦੇ ਗੁਰੂ ਬਣਾਈਏ ਜਾਣ ਕੇ ਤੇ ਪਾਣੀ ਪੀਏ ਛਾਣ ਕੇ, ਵੀ ਜਦੋਂ ਕਿਸੇ ਨੂੰ ਆਈਡੀਅਲ ਬਣਾਉਣਾ ਨਾ ਉਦੋਂ ਬਹੁਤ ਜ਼ਿਆਦਾ ਉਹਦੀ ਨਾ ਮਤਲਬ ਕਿ ਕਿਸੇ ਦੇ ਫੈਨ ਹੋਣਾ ਤੇ ਉਹਨੂੰ ਡੀਪਲੀ ਉਹਨੂੰ ਜਾਣੋ ਉਹਨੂੰ।
ਬਹੁਤ ਵਧੀਆ,
ਇੰਨੀ ਕੁ ਗੱਲ
ਹੈ ਜੀ। ਔਰ ਜਿਹੜੇ ਸਾਡੇ ਉਹ ਲਿਸਨਰ ਆ ਜਿਹੜੇ ਉਹ ਜਿਹੜੇ ਜਿੱਥੇ ਤੁਹਾਡੇ ਹਰੇਕ ਗਾਣਿਆਂ ਨੂੰ ਪਿਆਰ ਕਰਦੇ ਆ, ਜਿਹੜੇ ਕਿਤੇ ਨਾ ਕਿਤੇ ਮਰੀਜ਼ ਵੀ ਆ, ਉਹਨਾਂ ਨੂੰ ਦਰਦਾਂ ਦੀ ਕੋਈ ਦਵਾ ਦੇਣਾ ਚਾਹੁੰਦੇ ਜੀ?
ਸਾਡੇ ਕੋਲ ਹੋਰ ਹੈ ਕੀ
ਜੀ, ਦੋ ਕਬੂਲ ਹੋ ਜਾਣ ਜੀ।
ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਇਹ ਬੜੀ ਮਿਹਰਬਾਨੀ ਹੋਵੇਗੀ, ਇਹ ਬੜੀ ਮਿਹਰਬਾਨੀ ਹੋਵੇਗੀ। ਸਾਨੂੰ ਗਵਾਂ ਦੇਣਾ, ਹਾਂ ਸਾਨੂੰ ਗਵਾਂ ਦੇਣਾ, ਸਾਨੂੰ ਗਵਾਂ ਦੇਣਾ ਪਿੰਜਰੇ ਚ ਪਾ, ਇਹ ਬੜੀ ਮਿਹਰਬਾਨੀ ਹੋਵੇਗੀ, ਇਹ ਬੜੀ ਮਿਹਰਬਾਨੀ ਹੋਵੇਗੀ।
ਬਹੁਤ ਖੂਬ, ਬਹੁਤ
ਸੁਣੀ ਸਾਹਿਬ, ਆਪਾਂ ਬਹੁਤ ਗਾਣੇ ਗਾਵਾਂਗੇ ਜਦੋਂ ਇੱਕ ਵਾਰੀ ਵੀਡੀਓ, ਜਦੋਂ ਕਿਤੇ ਵੀਡੀਓ ਹੋਇਆ ਨਾ ਆਪਾਂ ਉਹ ਪਲਾਨ ਬਣਾ ਕੇ ਫਿਰ ਆਪਾਂ ਉਧਰ ਨੂੰ ਇੰਟਰਵਿਊ ਘੱਟ ਕਰਾਂਗੇ, ਕਿਉਂਕਿ ਲੋਕ ਗਾਣਿਆਂ ਦੇ ਦੀਵਾਨੇ। ਮੈਂ ਇਹ ਵੀ ਸੋਚਦਾ ਉਹਨਾਂ ਡਰ ਲੱਗਦਾ ਵੀ ਕਈ ਸਰੋਤੇ ਇਹ ਨਾ ਕਹਿ ਰਹੇ ਯਾਰ ਐਵੇਂ ਗੱਲਾਂ ਮਾਰੀ ਜਾਂਦੇ ਆ, ਸਾਨੂੰ ਮਤਲਬ ਸ਼ੇਰਾ ਸਾਨੂੰ ਮਤ ਦੇਈ ਜਾਂਦਾ। ਮੈਨੂੰ ਇਹ, ਮੈਂ ਮਾਫੀ ਚਾਹੁੰਦਾ ਉਹਨਾਂ ਸਰੋਤਿਆਂ ਤੋਂ ਵੀ, ਜਦੋਂ ਇਹ ਮਤਲਬ ਜੋ ਇਹਨਾਂ ਦੀ ਦਿਲ ਦੀ ਤਮੰਨਾ ਹੋਈ ਵੀ ਕੁਛ ਸੁਣਨਾ, ਜਿਵੇਂ ਮੇਰੀ ਬੜੀ ਤਮੰਨਾ ਕਿ ਮੈਂ ਗੁਰਬਖਸ਼ ਸ਼ੌਂਕੀ ਨਾਲ ਅਸੀਂ ਸਾਰੇ ਮਤਲਬ ਤਬਲਾ ਬਾਜਾ ਲੈ ਕੇ, ਮਾਈਕ ਲੈ ਕੇ, ਸੋਨੂ ਵਿਰਕ ਹੋ ਗਿਆ ਮੈਂ, ਅਸੀਂ ਕਿਤੇ ਮਹਿਫਲ ਲਾਈਏ, ਉਹਦੇ ਵਿੱਚ ਅਸੀਂ ਫਿਰ ਮਤਲਬ ਆਪਣੇ ਸਰੋਤਿਆਂ ਨੂੰ ਨਿਹਾਲ ਕਰੀਏ, ਜ਼ਰੂਰ ਜਦ ਕਿਤੇ ਦੇਖਾਂਗੇ ਸਬੱਬ ਬਣਿਆ
ਏਦਾਂ
ਦੀ ਪੋਸੀਬਿਲਿਟੀ ਹੋਈ
ਜੀ। ਸ਼ੇਰਾ ਜੀ, ਜਿੰਨੀ ਮਿੱਠੀ ਤੁਹਾਡੀ ਆਵਾਜ਼ ਹੈ, ਤੁਸੀਂ ਗੱਲਾਂ ਉਦੋਂ ਵੀ ਜ਼ਿਆਦਾ ਮਿੱਠੀਆਂ ਕਰਦੇ ਹੋ।
ਸਹੀ ਗੱਲ
ਹੈ
ਜੀ। ਮੈਂ ਨਾ ਆਪਣੇ ਇੱਕ ਜਿਹੜਾ ਸਭ ਤੋਂ ਪਹਿਲੇ ਲਿਸਨਰ ਦਾ ਕਾਲ ਆਇਆ ਸੀ, ਉਹ ਕੁਐਸਚਨ ਪੁੱਛ ਰਹੇ ਸੀ ਉਦੋਂ ਵੀ, ਮੈਨੂੰ ਲੱਗਦਾ ਵੀ ਉਹ ਹੀ ਕੁਐਸਚਨ ਸੀ ਜੇ ਮੈਂ ਸ਼ਾਇਦ ਉਹਨੂੰ ਸਹੀ ਟਰਾਂਸਲੇਟ ਕਰ ਸਕਦੀ ਹਾਂ, ਵੀ ਜਿਵੇਂ ਤੁਸੀਂ ਕਿਹਾ ਸਰਦੂਲ ਸਿਕੰਦਰ ਜਿਹਦੇ ਤੁਸੀਂ ਬਹੁਤ, ਤੁਸੀਂ ਉਹਨਾਂ ਨੂੰ ਬਹੁਤ ਮੰਨਦੇ ਸੀ, ਕਿ ਉਹ ਤੁਹਾਡੇ ਵਿਆਹ ਤੇ ਵੀ ਆਏ ਸੀ, ਵਿਆਹ ਦੇ ਰਿਲੇਟਡ ਕੋਈ ਕਿੱਸਾ ਸੀ ਕੁਝ ਕੁਰਸੀਆਂ ਨੂੰ ਲੈ ਕੇ?
ਕੁਰਸੀਆਂ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ? ਹਾਂਜੀ,
ਆਏ ਹਾਏ 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 ਭੈਣ ਜੀ, ਮੈਂ ਜ਼ਰੂਰ ਦੱਸਣੀ ਚਾਹੂੰਗਾ। ਮੈਂ ਭਾਜੀ ਨੂੰ ਕਿਹਾ, ਮੈਂ ਭਾਜੀ ਨੂੰ ਕਿਹਾ, ਮੈਂ ਕਿਹਾ ਗੁਰੂ ਜੀ ਤੁਸੀਂ ਕਿੰਨੇ ਵਜੇ ਪਹੁੰਚ ਰਹੇ ਹੋ? ਕਹਿੰਦੇ ਸ਼ੇਰੇ ਯਾਰ ਇੱਕ ਪ੍ਰੋਬਲਮ ਆ ਗਈ। ਮੈਂ ਕਿਹਾ ਕੀ ਗੁਰੂ ਜੀ? ਕਹਿੰਦੇ ਯਾਰ ਸਿਹਤ ਨਾਸਾਜ਼ ਹੈ, ਮੁਸ਼ਕਲ ਆ। ਨੂਰੀ ਵੀ ਮੈਨੂੰ ਉਹਨਾਂ ਮਨਾ ਕਰ ਰਹੀ ਹੈ ਕਿ ਨਹੀਂ ਪਲੀਜ਼ ਤੁਸੀਂ ਜ਼ਿਆਦਾ ਅਪਸੈਟ ਹੋ ਜਾਣਾ, ਨਹੀਂ ਜਾਣਾ। ਮੈਂ ਕਿਹਾ ਗੁਰੂ ਜੀ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਭੈਣ ਜੀ ਨੂੰ ਵੀ ਕਹਿ ਦਿਓ ਸ਼ੇਰਾ ਕਦੇ ਖੰਨਾ ਕ੍ਰੋਸ ਨਹੀਂ ਕਰੂਗਾ। ਦੂਜੀ ਗੱਲ, ਮੈਂ ਅੱਜ ਉਸ ਕੁਰਸੀ ਤੇ ਨਹੀਂ ਬੈਠੂਗਾ, ਮੈਂ ਵਾਅਦਾ ਕਰਦਾ ਤੁਹਾਡੇ ਨਾਲ, ਚਾਹੇ ਦੁਨੀਆਂ ਜਹਾਨ ਦੇ ਆਰਟਿਸਟ ਉੱਥੇ ਆ ਰਹੇ ਨੇ, ਮੈਂ ਕਿਹਾ ਮੈਂ ਉਸ ਕੁਰਸੀ ਤੇ ਨਹੀਂ ਬੈਠੂਗਾ। ਕਹਿੰਦੇ ਕੁੱਤਿਆ ਕੁੱਤਿਆ, ਓਏ ਕੁੱਤਿਆ ਚੱਲ ਪਿਆ, ਮੇਰਾ ਸਾਰਾ ਕੁਛ ਆ ਗਿਆ, ਮੇਰੀ ਡਰੈਸਅਪ ਆ ਗਿਆ, ਮੈਂ ਤੁਰਨ ਲੱਗਾ। ਤੇ ਤੁਸੀਂ ਯਕੀਨ ਜਾਣੇ ਸੋਢੀ ਸਾਹਿਬ, ਭੈਣ ਜੀ ਜਦੋਂ ਮੈਂ ਨਾ, ਮੈਨੂੰ ਦੂਜੀ ਕਾਲ ਕਦੋਂ ਆਉਂਦੀ ਸਰਦੂਰ ਭਾਜੀ ਦੀ? ਰਾਈਟ ਸਾਢੇ ਸੱਤ ਵਜੇ, ਪੌਣੇ ਅੱਠ, ਅੱਠ ਵਜੇ ਪਾਰਟੀ ਸ਼ੁਰੂ ਸੀ। ਕਹਿੰਦੇ ਸ਼ੇਰੇ, ਮੈਂ ਕਿਹਾ ਹਾਂਜੀ ਗੁਰੂ ਜੀ। ਕਹਿੰਦੇ ਕੁਰਸੀਆਂ ਲਾ ਦਿਆਂ ਕੰਜਰ ਦਿਆ? ਮੈਂ ਕਿਹਾ ਹਾਂਜੀ। ਕਹਿੰਦੇ ਤੇਰੀ ਵਿਆਹ ਵਾਲੀ ਕੁਰਸੀ ਠੀਕ ਕਰਦਾ ਬੇਟੇ? ਓਏ ਹੋਏ ਓਏ ਹੋਏ ਓਏ ਹੋਏ। ਮੈਂ ਕਿਹਾ ਲਵ ਯੂ ਮੇਰੇ ਭਾਜੀ, ਮੇਰੇ ਲਵ ਯੂ ਪਲੀਜ਼। ਕਹਿੰਦੇ ਸ਼ੇਰੇ ਟੈਨਸ਼ਨ ਨੀ ਲੈਣੀ, ਮੈਂ ਤੈਨੂੰ ਸਿਰਫ ਇਸ ਕਰਕੇ ਫੋਨ ਕੀਤਾ ਬੇਟਾ, ਕੋਈ ਨੀ ਆਇਆ ਪਰ ਮੈਂ ਸਰਦੂਲ ਸਿਕੰਦਰ ਆ ਗਿਆ। ਉਦੋਂ ਭਾਜੀ ਕੋਲ ਸਫਾਰੀ ਹੁੰਦੀ ਸੀ, ਤੇ ਭਾਜੀ ਨਾ, ਭਾਜੀ ਰਾਈਟ ਅੱਠ ਵਜੇ ਜਦੋਂ ਸਵਾ ਅੱਠ ਮੈਂ ਆ ਰਿਹਾ ਤੇ ਫੁੱਲ ਸਿੱਟਣ ਲੱਗੇ, ਤੇ ਭਾਜੀ ਵੀ ਮੇਰੇ ਤੇ ਫੁੱਲ ਸਿੱਟਿਆ ਤੇ ਬਹੁਤ, ਔਰ ਗਾ ਕੇ ਵੀ ਗਏ, ਬੱਬੂ ਵੀ, ਬਿੰਦਰ ਖਿਆ, ਰਵਿੰਦਰ ਗਰੇਵਾਲ, ਨਿੱਕੂ, ਮਤਲਬ ਦੁਨੀਆਂ ਜਹਾਨ ਦੇ ਕੇ, ਐਸ ਮੱਖਣ, ਸਰਬਜੀਤ ਚੀਮਾ, ਕੋਈ ਭਾਜੀ ਧਾਮੀ, ਅੱਛਾ ਬਿੰਦਰ ਖਿਆ ਭਾਜੀ ਕਿਸੇ ਦੇ ਜਾਂਦੇ ਨੀ ਸੀ। ਮੈਂ ਸੋਚੀ, ਮੈਂ ਕਹਿੰਦਾ ਲਵ ਯੂ, ਉਹ ਵੀ ਬੜਾ ਘੈਂਟ ਜੱਟ ਗਾਇਕ ਸੀਗਾ, ਉਹ ਦਿਲ ਦਾ ਇਹੋ ਜਿਹਾ ਰਾਜਾ ਸੀ, ਉਹ ਵੀ ਆਏ। ਅੱਛਾ, ਮੈਂ ਸਭ ਤੋਂ ਵੱਡੀ ਗੱਲ ਦੱਸਦਾ, ਸੋਢੀ ਸਾਹਿਬ ਸ਼ੋਰਟ ਚ ਦੱਸਦਾ, ਜਦੋਂ ਸਾਰੇ ਮੈਨੂੰ ਗਿਫਟ ਕਰਕੇ ਚਲੇ ਗਏ ਜਾਣ ਲੱਗੇ, ਸਰਦੂਲ ਭਾਜੀ ਨੇ ਪੋਕਿਟ ਚੋਂ ਮੈਨੂੰ ਸ਼ਗਨ ਕੱਢਿਆ, ਸ਼ਗਨ ਕੱਢਿਆ ਤੇ ਮੇਰੇ ਕੋਟ ਦੀ ਮੇਰੀ ਪੋਕਿਟ ਦੇ ਵਿੱਚ ਪਾਉਣ ਲੱਗੇ ਤੇ ਪਹਿਣ ਨਾ ਤੇ ਮੈਂ ਕਿਹਾ ਭਾਜੀ ਕੀ ਕਰ ਰਹੇ ਹੋ? ਮੈਂ ਤੇਰੇ ਵਾਲ ਜੇ ਪੱਟ ਦੇਣੇ ਆ, ਮੈਂ ਮੈਂ ਦੇਖ ਲਾ ਮੇਰੀ ਮੇਰੀ ਬੇਟੀ ਖੜੀ ਆ, ਮੈਂ ਇਹਦੇ ਸਾਹਮਣੇ ਤੇਰੀ ਬੇਇੱਜ਼ਤੀ ਕਰ ਦੇਣੀ, ਮੈਂ ਦੱਸ ਦੇਣਾ ਤੂੰ ਕੀ ਕਰਦਾ, ਮੈਂ ਸ਼ਕਟਾਂ ਲੜੀਆਂ ਸਾਰੀਆਂ, ਚੁੱਪ ਕਰ ਜਾ। ਅੱਛਾ ਮੇਰੀ ਪੋਕਿਟ ਦੇ ਵਿੱਚ, ਸੋਰੀ ਸਾਹਿਬ ਓਨੈਸਟਲੀ, ਮੇਰੀ ਪੋਕਿਟ ਦੇ ਵਿੱਚ ਜਦੋਂ ਉਹਨਾਂ ਨੇ ਧੱਕ ਤੇ ਨਾ ਐ ਪਾਏ ਔਰ ਇੱਕ ਇੱਕ ਦੱਥੀ ਇਧਰਲੇ ਪਾਸੇ ਦੂਜੀ ਪੋਕਿਟ ਚ ਪਾ ਤੀ, ਮਤਲਬ ਉਹ ਏਦਾਂ ਪਾ ਤੇ, ਤੇ ਮੈਂ ਭਾਜੀ ਜਦੋਂ ਬਿਲੀਵ ਕਰਿਓ ਮੇਰੀ ਮੇਰੇ ਕੋਲ ਕੋਈ ਸ਼ਬਦ ਨੀ, ਮਤਲਬ ਕਹਿੰਦੇ ਕਹਿੰਦੇ ਕੁੱਤਿਆਂ ਤੂੰ ਖਰਚਾ ਬਹੁਤ ਕਰ ਲਿਆ ਵਿਆਹ ਤੇ, ਬੜਾ ਵੱਡਾ ਅਰੇਂਜਮੈਂਟ ਔਰ ਸਵਾਦ ਆ ਗਿਆ, ਪੁੱਤ ਤੂੰ ਬਾਦਸ਼ਾਹ ਰਵੇ, ਚੜ੍ਹਦੀ ਕਲਾ ਚ ਰਵੇ ਮੇਰੇ ਬੇਟੇ, ਹੁਣ ਤੇਰੀ ਕਬੀਲਦਾਰੀ ਵੱਡੀ ਹੈ ਤੇ ਰੱਬਾ ਇਹਨੂੰ ਹੋਰ ਮੇਰੇ ਮੇਰੇ ਅੱਲਾ ਤਾਲਾ ਮੇਰੇ ਸਤਿਗੁਰ ਇਹਨੂੰ ਹੋਰ ਦਈ। ਮੈਂ ਘਰੇ ਜਾ ਕੇ ਭਾਜੀ ਸ਼ਗਨ ਗਿਣਿਆ ਉਹਨਾਂ ਵੇਲਿਆਂ ਚ, ਭਾਜੀ 2000 ਦੀ ਗੱਲ ਕਰਦਾ, 31,000 ਭਾਜੀ 31,000 ਮੈਨੂੰ ਮੇਰੇ ਪੋਕਿਟ ਚ ਪਾ ਕੇ ਚਲੇ ਗਏ। ਔਰ ਉਦਾਂ ਵੀ ਮੈਨੂੰ ਕਦੇ ਫੋਨ ਕਰਦੇ ਸੀ ਨਾ, ਮੈਨੂੰ ਫੋਨ ਕਰ ਦਿੰਦੇ ਸੀ ਕਹਿੰਦੇ ਸ਼ੇਰੇ ਪੁੱਤ ਕਿੱਥੇ ਆ ਬੇਟੇ, ਮੈਂ ਕਿਹਾ ਸਰਦੂਲ ਭਾਜੀ ਮੈਂ ਪਾਠ ਕਰਦਾ ਸੀ। ਕਹਿੰਦੇ ਕਿਹੜੀ ਕੀ ਕਿਹੜਾ ਪਾਠ ਕਰ ਰਿਹਾ, ਮੈਂ ਕਿਹਾ ਸੁਖਮਨੀ ਸਾਹਿਬ ਦਾ। ਕਹਿੰਦੇ ਕਿਹੜੀ ਅਸ਼ਟਪਦੀ ਤੇ ਬੇਟੇ, ਮੈਂ ਕਿਹਾ ਜੀ ਮੈਂ ਇਹ। ਕਹਿੰਦੇ ਅੱਗੇ ਅੱਗੇ ਉਹਨਾਂ ਨੇ ਪੜ੍ਹਨਾ ਸ਼ੁਰੂ ਕਰਤਾ ਮੈਨੂੰ, ਕਹਿੰਦੇ ਉਹਨਾਂ ਨੇ ਬੋਲਿਆ, ਮੈਂ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਮੀਰ ਆਲਮ ਨੇ ਬਟ ਸਾਡੇ ਸਿੱਖਾਂ ਦਾ ਮਤਲਬ ਇੰਨਾ ਪਾਠ ਕਰਦੇ ਨੇ ਬਾਬਾ ਜੀ। ਮੈਂ ਭਾਜੀ ਨੂੰ ਪੁੱਛਿਆ, ਮੈਂ ਕਿਹਾ ਭਾਜੀ ਇਹ ਕੀ, ਕਹਿੰਦੇ ਸ਼ੇਰੇ ਤੂੰ ਸਿਰਫ ਪਾਠ ਕਰਨ ਲੱਗ ਗਿਆ, ਭੌਰੇ ਚ ਵੜ ਗਿਆ, ਰੋਂਗ ਮਤਲਬ ਤੂੰ ਰੋਂਗ ਹੈ ਇੱਥੇ, ਤੂੰ ਪੁੱਤ ਮਿਲਿਆ ਗਿਲਿਆ ਕਰ, ਤੇਰੀ ਮਾਰਕੀਟ ਦੇ ਵਿੱਚ ਇੱਕ ਹੀ ਗੱਲ ਹੋ ਰਹੀ ਕਿ ਸ਼ੇਰਾ ਕਿਸੇ ਨੂੰ ਹੁਣ ਮਿਲਦਾ ਨਹੀਂ ਹੈ ਬੇਟੇ, ਬਾਹਰ ਨਿਕਲ, ਜਿਹੜੇ 15 ਮਜੀਸ਼ੀਅਨ ਤੇਰੇ ਨਾਲ ਜਾਂਦੇ ਉਹਨਾਂ ਦੇ ਵੀ ਘਰ ਚੱਲਦੇ, ਤੇ ਜਿਹੜੇ ਤੇਰੀ ਫੈਮਿਲੀ ਮਤਲਬ ਤੇਰੀ ਫੈਮਿਲੀ ਹੈ ਘਰੇ ਤੂੰ ਉਹਨਾਂ ਨੂੰ ਵੀ ਪਾਲ ਰਿਹਾ, ਤੇਰੇ ਕੋਲ ਤੇਰੇ ਪੁੰਨ ਬਹੁਤ ਨੇ, ਕਰਮ ਮਤਲਬ ਤੇਰੇ ਕਰਮ ਬੜੇ ਨੇ, ਘਬਰਾ ਨਾ। ਮੈਂ ਕਿਹਾ ਭਾਜੀ ਕੀ ਗਾਵਾਂ, ਮਤਲਬ ਅੱਜ ਦੀ ਪੂਜਾ ਨਾਲ ਡਿਊਟ ਚੱਲ ਰਹੇ ਨੇ, ਕਿੱਦਾਂ ਨੀ ਡਿਊਟ ਚੱਲ, ਮੈਨੂੰ ਸਾਰੇ ਕਹਿੰਦੇ ਡਿਊਟ ਕਰ ਲਾ, ਭਾਜੀ ਮੈਂ ਨੀ ਕਰਨਾ, ਕਹਿੰਦੇ ਨਹੀਂ ਤੂੰ ਨੀ ਕਰਨਾ, ਬਿਲਕੁਲ ਨੀ ਕਰਨਾ, ਪਰ ਬੇਟੇ ਤੂੰ ਐ ਘਬਰਾ ਕੇ ਗਿਆ, ਪੁੱਤ ਮੈਨੂੰ ਇੱਕ ਗੱਲ ਦੱਸ, ਕਮਲ ਦਾ ਫੁੱਲ ਬੇਟੇ ਕਿੱਥੇ ਖਿੜਦਾ ਹੁੰਦਾ, ਚਿੱਕੜ ਚ ਹੁੰਦਾ, ਸੋ ਜਿਹਨਾਂ ਕੋਲ ਸੁਰ ਹੈਗਾ ਬੇਟੇ ਉਹ ਨਹੀਂ ਘਬਰਾਉਂਦੇ, ਨਹੀਂ ਘਬਰਾਉਣਾ। ਔਰ ਮੈਂ ਕੀ ਦੱਸਾਂ, ਮਤਲਬ ਸੋਢੀ ਸਾਹਿਬ ਮੈਂ ਉਹਨਾਂ ਬਾਰੇ, ਇਹ ਮੇਰੇ ਕੋਲੇ ਨਹੀਂ ਸੀ ਗੱਲਾਂ, ਮੈਂ ਉਸ ਜਦੋਂ ਮੈਂ ਜਨਾਜ਼ੇ ਤੇ ਗਿਆ, ਜਦੋਂ ਉਹਨਾਂ ਦੇ ਕ੍ਰਿਮੇਸ਼ਨ ਤੇ ਲਾਸਟ ਗਿਆ, ਇਹ ਮੇਰੇ ਕੋਲੇ ਗੱਲਾਂ ਨਹੀਂ ਸੀ, ਇਹ ਜਿਹੜੀ ਉੱਥੇ ਜਿੰਨੀ ਵੀ ਪਬਲਿਕ ਉੱਥੇ ਆਈ ਸੀ, ਜਿੰਨੇ ਵੀ ਲੋਕ ਆਏ ਸੀ, ਹਰ ਇੱਕ ਸੱਥ ਚ ਸਰਦੂਲ ਭਾਜੀ ਦੀ ਗੱਲ ਸੀ, ਹਰ ਇੱਕ ਬੰਦਾ ਇਹ ਕਹਿੰਦਾ ਸੀ ਮੇਰੇ ਨਾਲ ਇੱਦਾਂ ਕੀਤਾ, ਮੇਰੇ ਨਾਲ ਇੱਦਾਂ ਕੀਤਾ। ਇੱਕ ਸਾਡਾ ਸਟੇਟ ਸੈਕਟਰੀ ਹੈ, ਮੈਂ ਤੁਹਾਨੂੰ ਇੱਕ ਲਾਸਟ ਉਹਨਾਂ ਬਾਰੇ ਇੱਕ ਗੱਲ ਕਹਾਂਗਾ, ਉਹ ਬੰਦੇ ਨੇ ਹਲਾਤਾ ਮੈਨੂੰ, ਕਹਿੰਦਾ ਸ਼ੇਰੇ ਭਾਜੀ ਤੁਸੀਂ ਤਾਂ ਫਿਰ ਤੁਹਾਡਾ ਨਾਮ ਸੀ, ਤੁਸੀਂ ਪਿਆਰ ਕਰਦੇ ਸੀ, ਸੋ ਵੀ ਬੜਾ ਵਧੀਆ ਮਤਲਬ ਤੁਹਾਡਾ ਸਿਸਟਮ ਸੀ। ਮੇਰੀ ਕਹਿੰਦਾ ਬੇਟੀ ਦੀ ਮੈਰਿਜ ਤੇ ਆਏ ਭਾਜੀ, ਕਹਿੰਦੇ ਮੈਂ ਬਿਲਕੁਲ ਗਰੀਬ, ਮੈਂ ਕਹਿੰਦੇ ਸਾਰੇ ਆਰਟਿਸਟ ਆ ਕੇ ਚਲੇ ਗਏ, ਸਾਰੇ ਆ ਗਏ, ਮਤਲਬ ਪਤਾ ਨੀ ਉਹ ਕਿੰਨੇ ਆਰਟਿਸਟ ਆ ਕੇ ਚਲੇ ਗਏ, ਨਾਮ ਲਏ ਉਹਨੇ। ਕਹਿੰਦਾ ਸਰਦੂਲ ਭਾਜੀ ਸਵੇਰੇ 3 ਵਜੇ ਜਾਣ ਲੱਗੇ, ਕਹਿੰਦੇ ਕਹਿੰਦੇ ਦੀਪ ਕੀ ਰਹਿ ਗਿਆ ਆਪਣਾ, ਸਾਰਾ ਹੋ ਗਿਆ ਕੰਪਲੀਟ? ਕਹਿੰਦੇ ਹਾਂਜੀ ਗੁਰੂ ਜੀ, ਉਹਦੇ ਤੋਂ ਬੋਲ ਨਾ ਹੋਵੇ, ਅੱਖਾਂ ਚ ਪਾਣੀ। ਕਹਿੰਦਾ ਕੀ ਰਹਿ ਗਿਆ? ਕਹਿੰਦਾ ਜੀ ਕੁਛ ਨੀ, ਬਸ ਹਲਵਾਈਆਂ ਦਾ ਰਹਿ ਗਿਆ, ਮੈਂ ਕਰ ਦੇਣਾ, ਬਸ ਹੋ ਗਿਆ ਜੀ, ਹੋ ਗਿਆ। ਉਹ ਸਰਦੂਲ ਭਾਜੀ ਨੇ ਵਾਚ ਕਰ ਲਿਆ ਕਿ ਇਹਦੇ ਕੋਲ ਪੇਮੈਂਟ ਹੈ ਨੀ। ਸਰਦੂਲ ਭਾਜੀ ਕਹਿੰਦੇ ਬੇਟੇ ਕਿੰਨੇ ਦੇਣੇ ਇਹਨਾਂ ਦੇ, ਪੁੱਛ ਕਿੰਨੇ ਦੇਣੇ? ਕਹਿੰਦਾ ਜੀ 40,000। 40,000? ਅੱਛਾ। ਕਹਿੰਦੇ ਉਹਦੇ ਰਾਸ਼ਨ ਦੇ ਕਿੰਨੇ ਦੇਣੇ? 60,000 ਭਾਜੀ, 60,000 ਉਹਨੂੰ ਦੇ ਕੇ ਗਏ। ਔਰ ਜਾਂਦੇ ਹੋਏ ਜਦੋਂ ਉਹਨੇ ਗੱਡੀ ਚ ਚੜਾਉਣ ਲੱਗਾ ਤੇ ਉਹਦਾ ਰੋਣਾ ਬੰਦ ਨਾ ਹੋਏ, ਕਹਿੰਦਾ ਕੀ ਹੋਇਆ ਤੈਨੂੰ? ਕਹਿੰਦਾ ਮੇਰੀ ਬੇਟੀ, ਕਹਿੰਦਾ ਸਰਦੂਲ ਭਾਜੀ ਕਹਿੰਦੇ ਮੈਂ ਆਪਣੀ ਬੇਟੀ ਤੋਰੀ ਆ, ਤੂੰ ਬੇਟੀ ਵੇਲੇ ਤਾਂ ਰੋਇਆ ਨੀ, ਤੂੰ ਇੰਨਾ ਹੁਣ ਕਿਉਂ ਰੋ ਰਿਹਾ? ਕਹਿੰਦਾ ਮੈਂ ਕਹਿੰਦਾ ਭਾਜੀ ਕੀ ਕਵਾਂ ਤੁਹਾਨੂੰ, ਕੀ ਕਿਹੜੀ ਗੱਲ ਬੋਲਾਂ, ਕੀ ਮਤਲਬ ਮੈਂ ਤੁਹਾਨੂੰ ਕੀ ਭਾਜੀ ਕਿਹੜੀ ਦਾਤ ਕਿਹੜੀ ਦਵਾ ਦੇਵਾਂ? ਕਹਿੰਦਾ ਕੁਛ ਨਾ ਦਵਾ ਦੇ ਮੈਨੂੰ, ਮੈਂ ਕਰਦਾ ਰਵਾਂ ਏਦਾਂ, ਜਦ ਤੱਕ ਮੇਰੇ ਸਾਹ ਚੱਲਦੇ ਆ ਮੈਂ ਏਦਾਂ ਹੀ ਕਰਦਾ ਰਵਾਂ। ਭਾਜੀ 60,000 ਉਹਨਾਂ ਨੂੰ, ਲਾਲ ਕਮਲ ਉੱਥੇ ਖੜਾ ਸੀ, ਲਾਲ ਕਮਲ ਮਿਊਜ਼ਿਕ ਉੱਤੇ ਖੜਾ ਸੀ, ਕੌਸ਼ਲ ਉੱਥੇ ਖੜਾ ਸੀ, ਕੌਸ਼ਲ ਸਟੇਟ ਸੈਕਟਰੀ ਰੋਪੜ ਵਾਲਾ। ਭਾਜੀ 3:30 ਸੋਢੀ ਸਾਹਿਬ ਉਹ ਗਏ। ਇਹ ਹੁੰਦੇ ਨੇ ਭਾਜੀ ਕਲਾਕਾਰ, ਇਹ ਹੁੰਦੇ ਨੇ ਆਰਟਿਸਟ। ਇਹਨੂੰ ਕਹਿੰਦੇ ਆ ਵੀ ਤੁਹਾਡੇ ਕਰਮ, ਅਗਰ ਤੁਸੀਂ ਕਮਾਇਆ ਤੁਸੀਂ ਸਿੱਟੀ ਜਾਂਦੇ ਹੋ ਅੰਦਰ, ਥੁੱਕੀ ਜਾਂਦੇ ਲੋਕਾਂ ਤੇ, ਆਕੜ ਦਿਖਾਈ ਜਾਂਦੇ ਹੋ, ਇਹ ਕੀ ਹੈ? ਵਟ ਇਜ਼ ਦਿਸ? ਤੁਹਾਡੇ ਕੋਲ ਸਦਾ ਰਹਿਣੀ ਹੈ ਸ਼ੌਹਰਤ? ਸਦਾ ਥੋੜੀ ਰਹਿਣੀ ਹੈ।
ਸਹੀ ਗੱਲ।
ਐਡੇ ਵੱਡਿਆਂ ਵੱਡਿਆਂ ਕੋਲ ਰੱਬ ਗਲਤੀਆਂ ਕਰਾ ਦਿੰਦਾ, ਐਡੇ ਵੱਡਿਆਂ ਵੱਡਿਆਂ ਕੋਲ ਰੱਬ ਨੇ ਇਹੋ ਜਿਹੀਆਂ, ਮੈਂ ਨਾਮ ਨੀ ਲਵਾਂਗਾ, ਉਹ ਜਦੋਂ ਉਹ ਘੁੰਡੀ ਮਰੋੜਦਾ ਨਾ, ਉਹ ਮਿੰਟ ਲਾਉਂਦਾ,
ਸਹੀ ਗੱਲ,
ਉਹਨੇ ਜਦੋਂ ਸਿੱਟਣਾ ਉਹ ਸਿੱਟ ਦਿੰਦਾ, ਉਹਨੇ ਬਣਾਇਆ ਜੀ ਸਾਨੂੰ।
ਚਲੋ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਹੋਰ ਸਵਾਲ, ਸੋਨੂ ਵਿਰਕ ਨਾਲ ਤੁਹਾਡੀ ਕਿਸ ਤਰ੍ਹਾਂ ਮੁਲਾਕਾਤ ਹੁੰਦੀ ਤੇ ਇਹ ਯਾਰੀ ਕਿੱਦਾਂ ਪੈਂਦੀ?
ਸੋਨੂ ਵਿਰਕ ਭਾਜੀ ਸੋਨੂੰ ਵਿਰਕ ਨਾਲ ਏਦਾਂ ਹੋਈ ਕਿ ਅਸੀਂ ਇੱਕ ਪ੍ਰੋਗਰਾਮ ਤੇ ਇਕੱਠੇ ਸੀਗੇ ਮੈਂ ਤੇ ਸੋਨੂੰ ਵਿਰਕ, ਮੇਰੇ ਤੋਂ ਪਹਿਲਾਂ ਸੋਨੂੰ ਵਿਰਕ ਸੀਗਾ ਤੇ ਮੈਨੂੰ ਮੇਰਾ ਜੋਏ ਨੇ ਉੱਥੇ ਵੈਲਕਮ ਕੀਤਾ, ਸਾਰੇ ਸਿੰਗਰ ਮੇਰੇ ਤੋਂ ਪਹਿਲਾਂ ਗਾ ਕੇ ਚਲੇ ਜਾਂਦੇ। ਮੈਂ ਤੁਹਾਨੂੰ ਦੱਸਿਆ ਕਿ ਸਿੰਗਰਾਂ ਦੀ ਬੜੀ ਕੈਟਾਗਰੀ ਹੈ ਭਾਜੀ, ਬਹੁਤ ਕੁਛ ਹੈ। ਸੋਰੀ ਸਾਹਿਬ ਜੋ ਇਹਨੇ ਮੇਰਾ ਵੈਲਕਮ ਕੀਤਾ ਤੇ ਮੇਰੇ ਪ੍ਰੋਗਰਾਮ ਚ ਮੈਨੂੰ ਇਹਨੇ ਸਟੇਜ ਤੇ ਚੜ ਕੇ ਇੰਨਾ ਮਾਣ ਸਤਿਕਾਰ ਦੇ ਕੇ ਇਹਨੇ ਜੱਫੀ ਪਾ ਲਈ, ਕਹਿੰਦਾ ਭਾਜੀ ਮੈਂ ਮਿਲਿਆ ਤੁਹਾਨੂੰ ਅੱਜ ਹੈ ਪਰ ਮੈਂ ਤੁਹਾਨੂੰ ਇੰਨਾ ਕੁ ਪਿਆਰ ਕਰਦਾ। ਔਰ ਉਸ ਤੋਂ ਬਾਅਦ ਉਹਨਾਂ ਨੇ ਲੋਕਾਂ ਨੇ ਇਹ ਕਿਹਾ ਕਿ ਸੋਨੂੰ ਵਿਰਕ ਤੇ ਭਾਜੀ ਇਕੱਠੇ ਅਸੀਂ ਇੱਕ ਗਾਣਾ ਹੋਰ ਸੁਣਨਾ ਚਾਹੁੰਦੇ ਹਾਂ। ਫਿਰ ਉਸ ਤੋਂ ਬਾਅਦ ਮੈਂ ਇਹਨੂੰ ਮਿਲਿਆ, ਮੈਨੂੰ ਮਤਲਬ ਮੈਂ ਹੈਰਾਨ ਹੋ ਗਿਆ ਕਿਉਂਕਿ ਮਿੰਟੂ ਧੂਰੀ ਉਹਨਾਂ ਦੀ ਇਹਨਾਂ ਦੀ ਰਿਸ਼ਤੇਦਾਰੀ ਆ। ਸੋ ਮੈਂ ਇਹਦੀ ਸਿਆਣਪ ਤੋਂ, ਮੈਂ ਇਹਦੀ ਲਿਆਕਤ ਤੋਂ, ਮੈਂ ਇਹਦੇ ਐਫਰਟਸ ਤੋਂ, ਮੈਂ ਮਤਲਬ ਇਹਦੀ ਹਰ ਗੱਲ ਤੋਂ ਇੰਨਾ ਕੁ ਮਤਲਬ ਮੈਂ ਇਹਦਾ ਇਹ ਤੋਂ ਮਤਲਬ ਮੁਤਾਸਿਰ ਹੋ ਗਿਆ। ਮੈਂ ਇਹਦਾ ਇੰਨਾ ਕੁ ਮੈਂ ਇਹਦਾ ਫੈਨ ਹੋ ਗਿਆ ਕਿ ਯਾਰ ਮੇਰਾ ਇੰਨਾ ਭਰਾ ਮਤਲਬ ਕਿਉਂਕਿ ਮੈਂ ਦੱਸਿਆ ਕਿ ਭਾਜੀ ਮੈਂ ਬਿਲਕੁਲ ਵਿਚਰਨਾ ਬੰਦ ਕਰਤਾ ਆਰਟਿਸਟਾਂ ਚ, ਮੈਂ ਬਹੁਤ ਵਿਚਰਿਆ ਭਾਜੀ, ਮੈਂ ਬੰਦ ਕਰਤਾ, ਮੈਂ ਬਹੁਤ ਘੱਟ ਲੋਕਾਂ ਨੂੰ ਮਿਲਦਾ, ਮੇਰਾ ਦਿਲ ਨਹੀਂ ਕਰਦਾ, ਬਟ ਮੇਰਾ ਜਿੱਥੇ ਦਿਲ ਕਰਦਾ ਮੇਰਾ ਮੇਰੇ ਤੋਂ ਉਹਨਾਂ ਤੋਂ ਬਿਨਾਂ ਰਹਿ ਨਹੀਂ ਹੁੰਦਾ। ਸੋ ਇਹ ਉਹਨਾਂ ਦੇ ਵਿੱਚੋਂ ਇੱਕ ਹੈ ਸੋਨੂੰ ਵਿਰਕ
ਜੀ ਜੀ।
ਸੋ ਇਹ ਅੱਛਾ, ਇਹਨੇ ਤੁਹਾਡੇ ਬਾਰੇ ਮੈਨੂੰ ਇੱਕ ਗੱਲ ਕਹੀ, ਕਹਿੰਦਾ ਸ਼ੇਰੇ ਭਾਜੀ ਸੋਡੀ ਨਾਗਰਾ, ਕਹਿੰਦਾ ਮੈਨੂੰ ਪਤਾ ਕਿ ਮੈਂ ਤੁਹਾਨੂੰ ਕੋਈ ਐਸੀ ਗੱਲ ਨਹੀਂ ਕਹਿ ਕੇ ਕਰਵਾ ਸਕਦਾ ਜਿਹੜੀ ਗੱਲ ਠੀਕ ਹੀ ਨਹੀਂ ਹੈ। ਔਰ ਮੈਂ ਸੱਚੀ ਦੱਸਾਂ ਥੋੜੀ ਸਾਹਿਬ, ਮੈਂ ਕਿਸੇ ਨੂੰ ਇੰਟਰਵਿਊਜ਼ ਬਹੁਤ ਘੱਟ, ਮੇਰਾ ਦਿਲ ਨਹੀਂ ਕਰਦਾ।
ਕੀ ਸ਼ੇਰਿਆ
ਉਹ ਗੱਲਾਂ ਕਰਨੀਆਂ ਬਾਰ ਬਾਰ, ਕਿਹਦੇ ਨਾਲ ਕਰਨੀਆਂ, ਕੌਣ ਸੁਣੂਗਾ ਅੱਜ? ਤੇ ਇਹ ਮੈਨੂੰ ਕਹਿੰਦਾ ਭਾਜੀ ਇਹ ਤੁਹਾਡੀ ਨਾਗਰਾ ਵੀ ਇਹ ਸਾਡਾ ਉਹ ਵੀਰ ਹੈ
ਜੀ,
ਵੀ ਦਿਲੋਂ ਕਹਿੰਦਾ ਮੈਨੂੰ ਤੁਸੀਂ ਇਹਨਾਂ ਨੂੰ ਮਿਲ ਕੇ ਵਾਪਸ ਫੋਨ ਕਰੋਗੇ ਕਿ ਸੋਨੂੰ ਤੂੰ ਕਿਸੇ ਸ਼ਖਸ ਨੂੰ ਮੈਨੂੰ ਮਿਲਾਇਆ ਯਾਰ, ਕਿਸੇ ਵੀਰ ਨੂੰ ਮੈਨੂੰ ਮਿਲਾਇਆ। ਸੋ ਮੈਂ ਇਸ ਕਰਕੇ ਤੁਹਾਡੀ ਇੰਨੀ ਦੀਦ ਕਰਦਾ। ਦੂਜਾ ਇਹ ਕਿ ਭਾਜੀ ਅੱਛਾ ਰੁਤਬਾ ਤੁਹਾਡਾ, ਔਰ ਭੈਣ ਜੀ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ ਕਿਹੋ, ਔਰ ਕਾਫੀ ਟਾਈਮ ਚਲੋ ਆਪਣਾ ਹੋ ਗਿਆ, ਤੁਸੀਂ ਜਦੋਂ ਮਰਜ਼ੀ ਫੇਰ ਕਿਤੇ ਆਪਾਂ ਜ਼ਰੂਰ ਆਪਣੀ ਘਰ ਦੀ ਗੱਲ ਹੈ
ਜੀ,
ਤੇ ਸਾਰੇ ਸਰੋਤਿਆਂ ਦੇ ਭਾਜੀ ਸੱਚੀ ਮੇਰੀ ਇੱਕ NRIs ਲਈ ਦੁਆ ਹੈ ਤੁਹਾਡੇ ਸਾਰਿਆਂ ਲਈ
ਜੀ,
ਕਿ ਭਾਜੀ ਮਤਲਬ ਇਹਦੇ ਬਾਰੇ ਇੱਕ ਸ਼ੇਅਰ ਹੈ ਕਿ ਮੈਂ ਇੰਨਾ ਤੈਨੂੰ ਪਿਆਰ ਦਿਆਂ ਕਿ ਜਿਹਦੀ ਕੋਈ ਮਿਸਾਲ ਹੀ ਨਾ ਹੋਵੇ, ਮਤਲਬ ਦੁਆਵਾਂ ਦੇ ਵਿੱਚ। ਮਤਲਬ ਭਾਜੀ ਅੱਜ ਜੋ ਪੰਜਾਬ ਬਚਿਆ ਨਾ, ਅੱਜ ਜਿੰਨਾ ਕੁ ਵੀ ਪੰਜਾਬ ਮਾਣ ਕਰਦਾ ਨਾ ਭਾਜੀ, ਅੱਜ ਕੜੇ ਵਾਲੀਆਂ ਗੱਡੀਆਂ ਸਾਡੇ ਸਭ ਤੋਂ ਪਹਿਲਾਂ ਪੰਜਾਬ ਚ ਬੁੱਕਦੀਆਂ ਫਿਰਦੀਆਂ ਨੇ, ਚਾਹੇ 50 ਲੱਖ ਦੀ ਗੱਡੀ ਹੋਵੇ ਚਾਹੇ ਕਰੋੜ ਦੀ ਹੋਵੇ, ਸਾਡੇ ਪੰਜਾਬ ਚ ਆਉਂਦੀ ਹੈ। ਸਾਡੇ ਪੰਜਾਬ ਚ ਭਾਜੀ ਕੋਈ ਖਾਸ ਇੰਡਸਟਰੀ ਨਹੀਂ ਹੈ, ਬਟ ਭਾਜੀ ਇਹਨਾਂ NRIs ਦੀ ਬਦੌਲਤ, ਇਹਨਾਂ ਭਰਾਵਾਂ ਦੀ ਬਦੌਲਤ ਜਿਨ੍ਹਾਂ ਨੇ ਆਪਣੇ ਆਪਣੇ ਪਿੰਡ ਦੇ ਲੋਕ ਖਿੱਚੇ ਆ ਬਾਹਰ, ਆਪਣੇ ਆਪਣੇ ਲੋਕਾਂ ਨੂੰ ਉੱਥੇ ਕੰਮ ਦਵਾਏ ਆ, ਇੰਨੀ ਸਪੋਰਟ ਕੀਤੀ ਆ, ਤਾਂ ਭਾਜੀ ਮੈਂ ਸੱਚੀ ਇਹ ਕਹੂੰਗਾ ਵੀ ਕਿਸੇ ਨਾਲ ਮਤਲਬ ਸਾਰਿਆਂ ਨਾਲ ਏਦਾਂ ਹੀ ਮੁਹੱਬਤ ਕਰਦੇ ਰਹੋ। ਇੰਡੀਆ ਪੰਜਾਬ ਤੁਹਾਡੇ ਤੋਂ ਬਿਨਾਂ ਬਿਲਕੁਲ ਹੀ ਵੀਰਾਨ ਹੈ, ਬਿਲਕੁਲ ਹੀ ਉੱਜੜ ਜੂਗਾ ਜੇ ਤੁਸੀਂ ਮੂੰਹ ਮੋੜ ਕੇ ਨਾ। ਅੱਜ ਅੰਦੋਲਨ ਚੱਲਿਆ, ਅੱਜ ਅੰਦੋਲਨ ਚੱਲਿਆ ਤੇ ਅਰਬਾਂ ਖਰਬਾਂ ਰੁਪਇਆ ਖਰਚ ਹੋਇਆ, ਇਹ ਸਾਰਾ ਪੈਸਾ NRI ਵੀਰਾਂ ਦਾ ਹੈ, ਇਹ ਸਾਰੀ ਉਹਨਾਂ ਦੀ ਮਿਹਨਤ ਲੱਗੀ ਆ, ਟਰੱਕਾਂ ਚ ਲਾਏ ਹੋਏ ਘੰਟੇ ਲੱਗੇ ਨੇ, ਫੈਕਟਰੀਆਂ ਚ ਲੱਗੇ ਨੇ। ਸੋ ਇਹਨਾਂ ਨੂੰ ਜਿਹੜਾ ਬੰਦਾ ਤੁੱਛ ਜਾਣੂਗਾ, ਜਿਹੜਾ ਬੰਦਾ ਇਹਨਾਂ ਇਸ ਮਨੀ ਨੂੰ ਗਲਤ ਵੇਸਟ ਕਰੂਗਾ, ਗਲਤ ਯੂਜ਼ ਕਰੂਗਾ, ਉਹ ਤਾਂ ਉੱਪਰਲੀ ਦਰਗਾਹ ਚ ਵੀ ਬਖਸ਼ਿਆ ਨਹੀਂ ਜਾਊਗਾ। ਬਟ ਤੁਸੀਂ ਇੰਨਾ ਠੋਕ ਕੇ ਇੰਗਲੈਂਡ, ਕੈਨੇਡਾ, ਅਮੈਰੀਕਾ, ਨਿਊਜ਼ੀਲੈਂਡ, ਜਿੱਥੇ ਵੀ ਕਿਤੇ ਹੈ ਸਾਡੇ ਪੰਜਾਬੀ ਵੱਸਦੇ ਨੇ, ਜਿਨ੍ਹਾਂ ਨੇ ਵੀ ਇੰਨੀਆਂ ਦੁਆਵਾਂ ਕੀਤੀਆਂ ਨੇ, ਮੈਂ ਕਹਿੰਦਾ ਸੱਚੀ ਇਹ ਵੱਸਦੇ ਹੱਸਦੇ ਨੱਚਦੇ ਰਹਿਣ, ਔਰ ਉਹ ਸਰਕਾਰਾਂ ਅੱਜ ਇਹਨਾਂ ਨੂੰ ਆਨਰ ਕਰ ਰਹੀਆਂ ਨੇ, ਚਾਹੇ ਉਹ ਖਾਲਸਾ ਐਡ ਹੈ, ਚਾਹੇ ਏਡ ਹੈ, ਜਾਂ ਹੁਣ ਕੋਰੋਨਾ ਦੇ ਵਿੱਚ ਆਪਣੇ ਸਿੱਖਾਂ ਨੇ ਕਿੰਨਾ ਕਿੰਨਾ ਲੰਗਰ ਲਾਇਆ। ਤੇ ਮੈਂ ਸੱਚੀ ਕਹਾਂ, ਪੈਸੇ ਨਾਲ ਕਿਸੇ ਦਾ ਨਾਮ ਨਹੀਂ ਹੋਣਾ, ਇਹ ਕੌਮ ਜਾਣੀ ਜਾਂਦੀ ਸ਼ਹਾਦਤਾਂ ਨਾਲ, ਦਾਨ ਪੁੰਨ ਨਾਲ। ਤੇ ਮੈਂ ਕਹਿੰਦਾ ਹੋਰ ਦੱਬ ਕੇ ਕਰਿਆ ਕਰੋ ਮਿਹਨਤ, ਹੋਰ ਇੱਦਾਂ ਕਰਿਆ ਕਰੋ ਵੀ ਮਤਲਬ ਇਹ ਸਿੱਖਾਂ ਦਾ ਨਾਮ ਜਾਣਿਆ ਜਾਵੇ, ਇੱਦਾਂ ਦੇ ਜਿਹੜੇ ਦੁਸ਼ਮਣ ਨੇ ਸਾਡੀ ਪੰਜਾਬ ਦੇ, ਸਾਡੇ ਸਿੱਖਾਂ ਦੇ, ਸਾਡੀ ਪੰਜਾਬੀਅਤ ਦੇ, ਇਹਨਾਂ ਦੇ ਮੂੰਹ ਤੇ ਇੱਦਾਂ ਦੇ ਥੱਪੜ ਮਾਰਦੇ ਰਿਹਾ ਕਰੋ। ਬਸ ਇਹੀ ਕਹਿਣਾ।
ਔਰ ਇੱਕ ਵਾਰੀ ਫਿਰ ਸ਼ੇਰੇ ਬਾਈ ਤੁਹਾਡਾ ਮੈਂ ਤਹਿ ਦਿਲ ਤੋਂ, ਮੇਰੇ ਕੋਲ ਸ਼ਬਦ ਨਹੀਂ ਜਿਹਨਾਂ ਨਾਲ ਮੈਂ ਧੰਨਵਾਦ ਕਰਾਂ, ਕਿਉਂਕਿ ਮੈਂ ਵੀ ਤੁਹਾਡੀਆਂ ਗੱਲਾਂ ਦੇ ਵਿੱਚ ਪੂਰਾ ਖੁੱਭ ਗਿਆ ਸੀ, ਭਾਵੇਂ ਅੱਜ ਆਪਣੀ ਫਸਟ ਮੁਲਾਕਾਤ ਸੀਗੀ। ਔਰ ਪਰਮਾਤਮਾ ਅੱਗੇ ਵੀ ਅਰਦਾਸ ਕਰਦਾ, ਔਰ ਮੈਂ ਤੁਹਾਨੂੰ ਪ੍ਰੋਮਿਸ ਵੀ ਕਰਦਾ, ਜਿੱਥੇ ਤੁਹਾਡੇ ਨਾਲ ਤੁਹਾਡੇ ਵਰਗੇ ਲੋਕਾਂ ਦੀ ਦਿਲੋਂ ਸਪੋਰਟ ਹੋਵੇਗੀ, ਇਕੱਲਾ ਔਨ ਏਅਰ ਨਹੀਂ, ਪੈਸੇ ਪੱਖੋਂ ਲੈ ਕੇ, ਪ੍ਰੋਗਰਾਮਾਂ ਪੱਖੋਂ ਲੈ ਕੇ, ਜਿੱਥੋਂ ਤੱਕ ਵੀ ਆ, ਆਪਾਂ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਜੀ।
ਮੈਂ ਕਿਹਾ ਭਾਜੀ ਸਿਰਫ ਤੁਹਾਡੀਆਂ ਦੁਆਵਾਂ ਚਾਹੀਦੀਆਂ, ਸੱਚੀ ਦੱਸੀਏ ਭਾਜੀ ਏਦਾਂ ਦੀ ਕਿਸੇ ਗੱਲ ਦੀ ਭੁੱਖ ਮੈਂ ਤੁਹਾਨੂੰ ਦਿਲੋਂ ਕਹਿੰਦਾ, ਤੁਸੀਂ ਸੋਨੂੰ ਨਾਲ ਜਦੋਂ ਮਰਜ਼ੀ ਕੋਈ ਭਾਜੀ ਕਿਸੇ ਕਿਸਮ ਦੀ, ਬਸ ਇਸੇ ਪਿਆਰ ਦੀ ਭੁੱਖ ਹੈ, ਇਸੇ ਸੱਚ ਦੀ ਭੁੱਖ ਹੈ ਕਿ ਭਾਜੀ ਇੰਨੇ ਅਮੀਰ ਹੋ ਜਾਣ ਸਰੋਤੇ ਸਾਡੇ, ਇੰਨੇ ਬਿਨਾਂ ਗੱਲ ਤੋਂ ਕਿਸੇ ਸਿੰਗਰ ਨੂੰ ਕੋਈ ਵੀ ਜਗ੍ਹਾ ਨਾ ਦੇਣ, ਬਸ ਗਾਣਾ ਸੁਣਿਆ ਤੇ ਆਪਣਾ ਇੰਜੋਏ ਕੀਤਾ, ਡੈਟਸ ਇਟ, ਬਸ ਗੱਲ ਖਤਮ। ਜਦੋਂ ਮੈਂ ਮੇਰੀ ਕੋਈ ਬਸ ਤੁਸੀਂ ਇਮੋਸ਼ਨਲ ਹੋ ਕੇ, ਇਮੋਸ਼ਨਲ ਹੋ ਕੇ, ਭਾਵੁਕ ਹੋ ਕੇ, ਤੁਹਾਡਾ ਕੋਈ ਇਮੋਸ਼ਨਲ ਅਤਿਆਚਾਰ ਨਾ ਕਰੇ, ਚਾਹੇ ਕੋਈ ਲੀਡਰ ਹੈ, ਚਾਹੇ ਕੋਈ ਸਪੋਰਟਸ ਪਰਸਨ ਹੈ, ਚਾਹੇ ਕੋਈ ਹੈ। ਹਾਂ, ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ, ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਲੱਖੇ ਸਿਧਾਣੇ ਦੀ, ਦੀਪ ਸਿੱਧੂ ਵਰਗਿਆਂ ਦੀ ਸਪੋਰਟ ਹੁੰਦੀ ਆ। ਮੈਂ ਦਿਲੋਂ ਕਹਿੰਦਾ ਨੁਕਸਾਨ ਸਾਡਾ ਜ਼ਰੂਰ ਹੋਇਆ, ਮਤਲਬ ਮੈਂ ਨਹੀਂ ਕਹਿੰਦਾ ਸਾਡੇ ਕੇਸਰੀ ਝੰਡੇ ਝੂਲਦੇ ਰਹਿਣੇ ਚਾਹੀਦੇ ਨੇ, ਬਟ ਇਹਦਾ ਨੁਕਸਾਨ ਹੋਇਆ, ਇਹ ਇਸ ਗੱਲ ਦਾ ਦੁੱਖ ਬੜਾ ਹੈ, ਪਰ ਉਹ ਸਾਡੇ ਹੀਰੇ ਨੇ, ਸਾਡੇ ਪੁੱਤ ਨੇ ਪੰਜਾਬ ਦੇ, ਇਹ ਇਸ ਗੱਲ ਲਈ ਸਪੈਸ਼ਲੀ। ਔਰ ਇੱਕ ਵਾਰੀ ਮੈਂ ਸੋਨੂੰ ਵਿਰਕ ਦੀ, ਸਾਰੇ ਸਰੋਤਿਆਂ ਨੂੰ ਮੈਂ ਚਾਹੁੰਦਾ ਸੋਨੂੰ ਵਿਰਕ ਇੱਕ ਵਾਰੀ ਸਤਿ ਸ਼੍ਰੀ ਅਕਾਲ ਕਰੇ ਭਾਜੀ, ਤੁਹਾਡੇ ਸਾਰਿਆਂ ਨਾਲ।
ਥੈਂਕ ਯੂ।
ਹੈਲੋ
ਸੋਨੂੰ ਵੀਰੇ, ਤੁਹਾਡਾ ਵੀ ਰੌਣਕ ਪੰਜਾਬ ਦੀ ਮਹਿਫਲ ਦੇ ਵਿੱਚ, ਜੀ ਆ, ਵੈਲਕਮ।
ਸਤਿ ਸ਼੍ਰੀ ਅਕਾਲ ਭਾਜੀ, ਸਾਰੀ ਰੌਣਕ ਪੰਜਾਬ ਦੀ ਟੀਮ ਨੂੰ, ਸਤਿ ਸ਼੍ਰੀ ਅਕਾਲ, ਜਿੰਨੇ ਵੀ ਭੈਣ ਭਰਾ ਸੁਣ ਰਹੇ ਆ, ਸਾਰਿਆਂ ਦਾ ਬਹੁਤ ਬਹੁਤ ਸਤਿਕਾਰ, ਬਹੁਤ ਬਹੁਤ ਸਤਿ ਸ਼੍ਰੀ ਅਕਾਲ।
ਲੋਕਾਂ ਵਾਸਤੇ ਤੁਸੀਂ ਕਲਾਕਾਰ ਹੋਵੇਂਗੇ, ਮੇਰੇ ਤੁਸੀਂ ਭਰਾ ਹੋ, ਮੈਨੂੰ ਤੁਹਾਡੇ ਤੇ ਮਾਣ ਆ। ਮੈਂ ਗੁਰਜੀਤ ਮਾਹਲ ਨਾਲ ਵੀ ਗੱਲ ਕਰਦਾ ਸੀ, ਕੱਲ ਬਾਈ ਬੈਣੀਏ ਨਾਲ ਵੀ ਗੱਲ ਕੀਤੀ, ਅੱਜ ਬਾਈ ਸ਼ੇਰੇ ਨਾਲ, ਔਰ ਆਪਾਂ ਅੱਗੇ ਵੀ ਜਿਸ ਤਰ੍ਹਾਂ ਬਾਈ ਨੇ ਅੱਜ ਗੱਲ ਕੀਤੀ ਆ ਤੁਹਾਡੀ, ਜਾਂ ਫਿਰ ਗੁਰਬਖਸ਼ ਸ਼ੌਂਕੀ ਹੋਣਾ ਦੀ, ਆਪਾਂ ਇਹ ਤਿੰਨਾਂ ਦੀ ਜੁਗਲਬੰਦੀ ਜਿਹੜੀ ਆ ਆਪਾਂ ਛੇਤੀ ਜਿਹੜਾ ਟੀਮ ਨਾਲ ਟਾਈ ਅਪ ਕਰਕੇ ਜਿਹੜਾ ਉਹ ਆਪਾਂ ਸਾਡੇ ਜਿਹੜੇ ਦਰਸ਼ਕ ਆ ਆਰ ਪੀ ਡੀ ਦੇ ਉਹਨਾਂ ਦੇ ਆਪਾਂ ਰੂਬਰੂ ਸੋਨੂੰ ਕਰਨੀ ਆ।
ਜ਼ਰੂਰ ਭਾਜੀ, ਆਪਣੇ ਵੱਡੇ ਭਰਾ ਨੇ, ਸ਼ੇਰਾ ਭਾਜੀ ਤੇ ਸਤਿਕਾਰਤ ਨੇ, ਰਿਸਪੈਕਟਡ ਨੇ, ਤੇ ਜੈਨੂਨ ਕਲਾਕਾਰ ਨੇ, ਗੁਰਬਖਸ਼ ਸ਼ੌਂਕੀ ਭਾਜੀ ਵੀ ਲਾਜਵਾਬ ਨੇ, ਮੈਂ ਤਾਂ ਹਲੇ ਇਹਨਾਂ ਤੋਂ ਬਹੁਤ ਛੋਟਾ, ਪਰ ਮੈਂ ਨਾਲ ਬੈਠੂਗਾ ਸੇਵਾ ਪਾਣੀ ਲਈ, ਕੋਈ ਗੱਲ ਨਹੀਂ,
ਨਾ ਪ੍ਰੋਬਲਮ ਜੀ। ਤੇ ਹੁੰਦੀ ਦੁਬਾਰਾ ਗੱਲਬਾਤ, ਮੇਰਾ ਵੀ ਰੱਖਿਓ ਖਿਆਲ, ਔਰ ਇੱਕ ਵਾਰੀ ਫਿਰ ਤੁਹਾਨੂੰ ਦੋਨਾਂ ਵੀਰਾਂ ਨੂੰ ਦਿਲੋਂ ਸਤਿਕਾਰ ਔਰ ਦਿਲੋਂ ਪਿਆਰ, ਔਰ ਇਸੇ ਹੀ ਤਰ੍ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਜੀ।
ਸੇਮ ਟੂ ਯੂ ਭਾਜੀ, ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ, ਮਸ਼ੇਰਾ ਭਾਜੀ ਵੱਲੋਂ ਵੀ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਤੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ।
ਥੈਂਕ ਯੂ ਬ੍ਰਦਰ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਰੋਤੋ ਏ ਸੀ ਪੰਜਾਬ ਤੋਂ ਹਰਭਜਨ ਸ਼ੇਰਾ, ਤੇ ਹੁਣ ਜਿਹੜੀ ਸੋਨੂੰ ਵਿਰਕ ਹੋਣਾ ਨਾਲ ਹੈਲੋ ਜਿਹੜੀ ਆਪਾਂ ਕੀਤੀ ਆ, ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ, ਫਿਰ ਆਪਾਂ ਜਿਹੜਾ ਜੀ ਖਬਰਾਂ ਵੀ ਤੁਹਾਡੇ ਰੂਬਰੂ ਕਰਨੇ ਆ। ਜ਼ਰੂਰ ਤੁਸੀਂ ਦੱਸਿਓ, ਕੋਈ ਮਸਕਾ ਦੇਣ ਵਾਲੀ ਗੱਲ ਨਹੀਂ, ਕੋਈ ਤੁਸੀਂ ਪ੍ਰੋਗਰਾਮ ਤੋਂ ਬਾਅਦ 'ਚ ਕਾਲ ਕਰਿਓ ਵੀ ਅੱਜ ਦੀ ਜਿਹੜੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ, ਅਤੇ ਅਗਲੇ ਵੀਕ ਸੈਟਰਡੇ ਕਿਹੜਾ ਹੀਰਾ ਹੋਵੇਗਾ ਉਹ ਆਪਾਂ ਵੀਕਡੇ ਦੇ ਵਿੱਚ ਤੁਹਾਡੇ ਨਾਲ ਜਿਹੜੀ ਆ ਪੋਸਟ ਪਾ ਕੇ ਜਿਹੜੀ ਉਹ ਸਾਂਝ ਪਾਵਾਂਗੇ। ਕੋਈ ਵੀ ਤੁਹਾਡਾ ਬਿਜ਼ਨਸ ਆ, ਤੁਸੀਂ ਇਸ਼ਤਿਹਾਰ ਦੇਣਾ ਚਾਹੁੰਦੇ ਹੋ ਰੇਡੀਓ ਪ੍ਰੋਗਰਾਮਾਂ ਦੇ ਵਿੱਚ, ਜਾਂ ਫਿਰ ਤੁਸੀਂ ਆਰ ਪੀ ਡੀ 24 ਦੇ ਨਾਲ, ਤਾਂ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਤੁਹਾਡੇ ਕੋਲ ਸਾਡਾ ਨੰਬਰ ਹੈਗਾ 416-3034-44 ਤੇ ਸੰਪਰਕ ਕਰ ਲੈਣਾ। ਸਵੀਟ ਮਹਿਲ ਵਾਲੇ ਸੁਖਰਾਜ ਕੰਗਬਾਈ ਹੁਣੀ ਸਾਡੀ ਇਸ ਗੱਲਬਾਤ ਦੇ ਮੇਨ ਸਪੋਂਸਰ ਸੀਗੇ ਔਰ ਰਹਿਣਗੇ ਹਮੇਸ਼ਾ। 416-679-9999 ਤੇ ਗਰਮਾ ਗਰਮ ਫੂਡ ਜਿਹੜਾ ਤੁਸੀਂ ਲੈਣ ਵਾਸਤੇ ਇਸ ਨੰਬਰ ਤੇ ਕਾਲ ਕਰ ਲੈਣੀ। ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਫਿਰ ਜਿਹੜਾ ਅਗਲੀ ਗੱਲ ਕਰਦੇ ਜੀ।
ਐਵਰੋ ਟਰਾਂਸਪੋਰਟ ਵਾਲਿਆਂ ਨੂੰ ਸਿਟੀ ਵਾਸਤੇ ਤੇ ਲੌਂਗ ਹਾਲ ਵਾਸਤੇ ਡਰਾਈਵਰ ਤੇ ਓਨਰ ਆਪਰੇਟਰ ਚਾਹੀਦੇ ਆ। ਤੁਸੀਂ ਇੱਕ ਵਧੀਆ ਕੰਪਨੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਗੁਰਨੇਕ ਜਾਂ ਫਿਰ ਰਿਸ਼ਪਾਲ ਸੰਘਾ ਨਾਲ 416-896-1313 ਤੇ ਸੰਪਰਕ ਕਰ ਸਕਦੇ ਹੋ। 416-896-1313 ਐਵਰੋ ਟਰਾਂਸਪੋਰਟ ਦਾ ਜਿਹੜਾ ਉਹ ਟੈਲੀਫੋਨ ਨੰਬਰ ਆ।
हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992। अफोर्डेबल, स्टाइलिश एंड क्वालिटी फर्नीचर। विजिट इन स्टोर फॉर much more. Two locations to serve you: 6 Marconi Court, Bolton, 905-951-9394, 2575 Steeles Avenue East, Brampton, 905-790-0560. Stevens Furniture.
ਅੱਜ ਘਰ ਵਾਲੀ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ, ਬਸ ਹੁਣ ਕੁਝ ਸਵਾਦਿਸ਼ਟ ਖਾਣ ਨੂੰ ਮਿਲ ਜਾਏ ਤੇ ਮਜ਼ਾ ਆ ਜਾਏ।
ਆ ਚੱਲ ਫਿਰ ਨਿਊ ਇੰਡੀਆ ਕਰੀ ਮਹਿਲ ਚੱਲਦੇ ਆ। ਇਹਨਾਂ ਦੀ ਸਪੈਸ਼ਲ ਡਿਸ਼ ਚਿੱਲੀ ਚਿਕਨ ਤੇ ਚਿੱਲੀ ਪਨੀਰ ਦਾ ਤਾਂ ਕਿਆ ਹੀ ਕਹਿਣਾ। ਇਹਦੇ ਨਾਲ ਨਾਲ ਮਨਚੂਰੀਅਨ ਨੂਡਲ, ਲਾਲ ਮਾਸ, ਭੁੰਨਿਆ ਗੋਟ, ਚਿਕਨ ਲਬਾਬਦਾਰ, ਪਨੀਰ ਲਬਾਬਦਾਰ ਸਭ ਮਿਲੇਗਾ, ਜੋ ਮਰਜ਼ੀ ਖਾ ਲਈ।
ਨਿਊ ਇੰਡੀਆ ਕਰੀ ਮਹਿਲ, ਚਿੰਗੂਜ਼ੀ ਤੇ ਵਿਲੀਅਮ ਪਾਸਵੇ ਦੇ ਕਾਰਨਰ ਤੇ। ਕਾਲ 905-454-7500, 905-454-7500।
ਜੀ ਸਰੋਤੋ, ਇਸ ਵਕਤ ਸਾਡੇ ਨਾਲ ਸਾਡੇ ਟੀਮ ਮੈਂਬਰ ਜਸਵੀਰ ਹੁਸੈਨ ਹੁਣੀ, ਜਿਹੜਾ ਪੰਜਾਬ ਤੋਂ ਆਪਾਂ ਜੁੜ ਚੁੱਕੇ ਹਾਂ। ਖਬਰਾਂ 'ਤੇ ਜਿਹੜੀ ਗੱਲਬਾਤ ਕਰਾਂਗੇ, ਖਬਰਾਂ 'ਤੇ ਸਾਡੇ ਸਪੋਂਸਰਸ ਭੰਡਾਲ ਟਰਾਂਸਪੋਰਟ ਤੋਂ ਵੱਡੇ ਵੀਰ ਸਰਦਾਰ ਸੁਖਦੇਵ ਸਿੰਘ ਭੰਡਾਲ, ਪੂਰੇ ਦਾ ਪੂਰਾ ਉਹਨਾਂ ਦਾ ਸਟਾਫ 'ਚ, ਇੱਥੇ ਦੀ ਗੱਲ ਕਰਾਂ ਜਾਂ ਕਪੂਰਥਲੇ ਦੀ। ਅਤੇ ਅਗਲੇ ਸਪੋਂਸਰ ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਹੁਣੀ, 416-999-7022 ਜਿਹੜਾ ਨੰਬਰ ਆ, 416-999-7022। 58 ਦੇ ਕਰੀਬ ਜਿਹੜਾ ਪ੍ਰਾਈਸ ਜਿਹੜੀ ਆ ਚੱਲ ਰਹੀ ਆ। ਤੁਸੀਂ ਭਾਰਤ ਪੰਜਾਬ ਪੈਸੇ ਭੇਜਣਾ ਚਾਹੁੰਦੇ ਤਾਂ $1 ਦੇ 58 ਰੁਪਈਏ ਜਿਹੜੇ ਤੁਹਾਨੂੰ ਮਿਲ ਸਕਦੇ ਆ, ਔਰ ਨੰਬਰ ਇਸ 'ਤੇ ਕਾਲ ਕਰ ਲਿਓ। ਅਤੇ ਏਸੀ ਪਲਾਜ਼ੇ ਦੇ ਵਿੱਚ ਨੈਸ਼ਨਲ ਸਵੀਟ ਰੈਸਟੋਰੈਂਟ ਬਾਈ ਦੀਪ ਉਹਨਾਂ ਦਾ ਪਿਓਰ ਵੈਜੀਟੇਰੀਅਨ ਫੂਡ ਟੇਕਆਊਟ ਲੈਣ ਵਾਸਤੇ ਤੁਸੀਂ ਜਿਹੜਾ ਜੀ 20 ਡਿਊ ਸਾਈਡ 'ਤੇ ਜਿਹੜਾ ਜੀ ਜਾਣਾ, ਬੀ ਡਿਊ ਸਾਈਡ 'ਤੇ ਬ੍ਰੈਂਪਟਨ ਦੇ ਵਿੱਚ, ਨੰਬਰ ਹੈ 905-7790-059। ਅਤੇ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲਿਆਂ ਦਾ ਮੈਨੂੰ ਰੂਪ, ਇੱਕ ਵਾਰੀ ਤੁਸੀਂ ਨੰਬਰ 'ਤੇ ਪ੍ਰਾਈਸ ਬੋਲ ਦਿਓ, ਫਿਰ ਆਪਾਂ ਬਾਈ ਜਸਵੀਰ ਹੁਣਾਂ ਨਾਲ ਜਿਹੜੀ ਖਬਰਾਂ 'ਤੇ ਗੱਲ ਕਰਦੇ ਜੀ।
ਜੀ ਬਿਲਕੁਲ, ਗੋਲਡ ਬਾਰ 'ਚ ਜੇ ਤੁਸੀਂ ਇੰਟਰਸਟਿਡ ਹੋ ਤਾਂ ਜਾ ਕੇ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲਿਆਂ ਕੋਲੋਂ ਲਓ $2190 'ਚ। ਇਹੀ ਜੇ ਤੁਸੀਂ ਗੋਲਡ ਬਾਰ US ਡਾਲਰ ਦੇ ਵਿੱਚ ਲੈਣੀ ਹੈ, ਯਾਨੀ ਕਿ US ਡਾਲਰ ਤੁਹਾਡੇ ਕੋਲ ਪਏ ਨੇ ਅਤੇ ਤੁਸੀਂ ਫੇਰ ਜਾ ਕੇ ਗੋਲਡ ਬਾਰ ਲੈਣਾ ਚਾਹੁੰਦੇ ਹੋ, ਤਾਂ ਉਹ ਵੀ ਤੁਹਾਨੂੰ ਮਿਲੂਗੀ $1700 ਦੇ ਵਿੱਚ। 30 ਗ੍ਰਾਮ ਦਾ 24 ਕੈਰਟ ਦਾ ਕੜਾ ਤੁਹਾਨੂੰ ਮਿਲੂਗਾ $2130 'ਚ। ਅਤੇ ਇਹਨੂੰ ਲੈਣ ਵਾਸਤੇ ਤੁਸੀਂ ਕਾਲ ਕਰਨਾ 905-671-9934 'ਤੇ, 905-671-9934।
ਤੇ ਜਸਵੀਰ ਹੁਣਾਂ ਦਾ ਕਰੋ ਵੈਲਕਮ ਫਿਰ।
ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਰਣਕ ਪੰਜਾਬ ਦੀ ਤੇ।
ਸ਼ੁਕਰੀਆ ਜੀ ਨਾਗਰਾਜ ਸਾਹਿਬ, ਤਮਾਮ ਜਿੰਨੇ ਸਰੋਤੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ।
ਔਰ ਜਸਵੀਰ ਜੀ, ਆਪਣੇ ਟੀਮ ਮੈਂਬਰ ਮਨਰੂਪ ਹੋਣੀ ਆ, ਪਿੱਛੇ 3 ਕੁ ਵੀਕ ਪੰਜਾਬ ਦੀ ਫੇਰੀ ਤੋਂ ਬਾਅਦ 'ਚ 22 ਤੋਂ ਪਹਿਲਾਂ ਆ ਗਿਆ, ਅਤੇ 15 ਦਿਨਾਂ ਤੋਂ ਬਾਅਦ 'ਚ ਅੱਜ ਫੇਰ ਦੁਬਾਰਾ ਵੀਕਐਂਡ 'ਤੇ ਮੇਰਾ ਸਾਥ ਦਿੰਦੇ ਹੁੰਦੇ ਸ਼ੁੱਕਰ ਅਤੇ ਸ਼ਨੀਵਾਰ। ਅੱਜ ਇੱਥੇ ਅਸੀਂ ਪੰਜਾਬ ਨੂੰ ਲੈ ਕੇ ਮੈਂ ਗੱਲਾਂ ਬਾਤਾਂ ਕੀਤੀਆਂ, ਕਿਉਂਕਿ ਇਹੋ ਜਦੋਂ ਇੱਕ ਤਾਂ ਆਪਾਂ ਗੱਲ ਕਰਦੇ ਹਾਂ ਜਸਵੀਰ ਜੀ, ਇੱਕ ਤੁਸੀਂ ਉੱਥੇ ਜਿਹੜੇ ਆ ਉਹ ਅਸੀਂ ਜਿਹੜਾ ਇੱਥੇ ਬੈਠੇ ਭਾਵੇਂ ਫੀਲ ਕਰਦੇ, ਪਰ ਜਿਹੜਾ ਤੁਸੀਂ ਅੱਖੀਂ ਦੇਖਦੇ ਆ ਉਹ ਅਸੀਂ ਇੱਥੇ ਜੱਜ ਨਹੀਂ ਉਹ ਜਿਹੜਾ ਕਰ ਸਕਦੇ, ਕਿਉਂਕਿ ਇਸੇ ਹੀ ਤਰ੍ਹਾਂ ਮੇਰੀ ਹੁਣੇ ਹਰਭਜਨ ਸ਼ੇਰੇ ਨਾਲ ਗੱਲ ਹੋਈ ਆ, ਬਾਈ ਨਾਲ 45 ਮਿੰਟ ਤੋਂ ਉੱਪਰ ਜਿਹੜੀ ਗੱਲਬਾਤ ਚੱਲੀ, ਤੁਸੀਂ ਯਕੀਨ ਜਾਣਿਓ ਬਾਈ ਨੇ ਇੱਦਾਂ ਦੀਆਂ ਪਾਏਦਾਰ ਜਿਹੜੀਆਂ ਗੱਲਾਂ ਕੀਤੀਆਂ, ਕਲਾਕਾਰ ਬਹੁਤ ਹੈ, ਔਰ ਉਹਨਾਂ ਨੇ ਕਲਾਕਾਰਾਂ ਬਾਰੇ ਵੀ ਗੱਲ ਕੀਤੀ ਆ ਵੀ ਸਾਨੂੰ ਜਿਹੜੇ ਆ ਡਬਲ ਚਿਹਰੇ ਨਹੀਂ ਰੱਖਣੇ ਚਾਹੀਦੇ ਆ, ਸਾਨੂੰ ਜੇ ਅਸੀਂ 4 ਪੈਸੇ ਕਮਾਉਂਦੇ ਹਾਂ ਤਾਂ ਸਾਨੂੰ ਪੁੰਨ ਦਾਨ ਵੀ ਕਰਨਾ ਚਾਹੀਦਾ ਜੀ।
ਬਿਲਕੁਲ ਨਾਗਰਾ ਸਾਹਿਬ, ਸਾਦਾ ਤੇ ਮਿੱਠਾ ਗਾਉਣ ਵਾਲਾ ਆ ਹਰਭਜਨ ਸ਼ੇਰਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਔਰ ਮੈਂ ਖੁਦ ਮੁਰੀਦ ਰਿਹਾ ਆ, ਕਿਸੇ ਸਮੇਂ ਮੈਂ ਵੀ ਜਿਹੜਾ ਆ ਉਹ ਬਹੁਤ ਜ਼ਿਆਦਾ ਸੁਣਿਆ ਕਰਦਾ ਸੀਗਾ ਹਰਭਜਨ ਸ਼ੇਰੇ ਦੇ ਗੀਤ, ਔਰ ਮੇਰੇ ਦਿਲ ਦੇ ਬੜਾ ਕਰੀਬ ਹੁੰਦਾ ਸੀਗਾ ਗੀਤ, ਕਿ ਜਦੋਂ ਸੀ ਇਹ ਖੱਤ ਲਿਖਿਆ ਮਾਂ ਲਿਖਦੀ ਜ਼ਰੂਰ ਰੋਈ ਹੋਵੇਗੀ, ਚਿੱਠੀ ਤੇ ਡਿੱਗੇ ਹੰਝੂ ਦੱਸਦੇ। ਉਹ ਗੀਤ ਮੈਨੂੰ ਬੜਾ ਪਿਆਰਾ ਲੱਗਦਾ ਹੁੰਦਾ ਸੀਗਾ, ਕਿਉਂਕਿ ਉਸ ਗੀਤ ਦੇ ਵਿੱਚ ਬੜੀਆਂ ਉਹ ਚੀਜ਼ਾਂ ਸੀਗੀਆਂ, ਕੱਚਾ ਜਿਹਾ ਕੋਠਾ ਸੀ ਸਾਡਾ ਜਿਹਦੇ ਵਿੱਚ ਕਰੇ ਟੱਬਰ ਗੁਜ਼ਾਰਾ, ਡਿਗੂ ਡਿਗੂ ਛੱਤ ਕਰ ਦਿੱਤੀ ਥੰਮੀਆਂ ਦਾ ਦੇ ਕੇ ਸਹਾਰਾ। ਉਹ ਗੀਤ ਮੇਰੇ ਬੜਾ ਕਰੀਬ ਹੁੰਦਾ ਸੀਗਾ, ਕਿਉਂਕਿ ਤਕਰੀਬਨ ਪਰਿਸਥਿਤੀਆਂ ਇੱਦਾਂ ਦੀਆਂ ਬਹੁਤ ਸਾਰੀਆਂ ਦੇਖੀਆਂ ਸੀਗੀਆਂ, ਤੇ ਜਦੋਂ ਕੋਈ ਤੁਹਾਡੇ ਹਾਲਾਤਾਂ ਦੀ ਗੱਲ ਕਰਦਾ ਹੋਵੇ ਨਾ, ਤੇ ਤੁਸੀਂ ਇੱਕ ਮਿੱਕ ਆਪਣੇ ਤੌਰ ਤੇ ਹੋ ਜਾਂਦੇ। ਵੈਸੇ ਵੀ ਸ਼ੇਰਾ ਬਹੁਤ ਮਿੱਠਾ ਗਾਉਂਦਾ ਆ, ਸੁਰੀਲਾ ਗਾਉਂਦਾ ਆ, ਸਾਦਾ ਗਾਉਂਦਾ ਆ, ਤੇ ਉਸ ਸਾਦੀ ਗਾਇਕੀ ਦੇ ਵਿੱਚ ਕਿਤੇ ਵੀ ਅਸ਼ਲੀਲਤਾ ਜਿਹੜੀ ਆ ਉਹ ਜਿੰਨੇ ਕੁ ਗੀਤ ਮੈਂ ਸੁਣਿਆ ਉਹਦੇ ਵਿੱਚ ਕਿਤੇ ਨਜ਼ਰ ਨਹੀਂ ਆਏ। ਬਹੁਤ ਬਿਹਤਰ ਤਰੀਕੇ ਨਾਲ ਉਹਨੇ ਗਾਇਆ, ਔਰ ਕੋਈ ਸ਼ੱਕ ਨਹੀਂ ਹੈ ਕਿ ਚੰਗਾ ਗਾਉਣ ਵਾਲੇ ਲੋਕਾਂ ਦੇ ਵਿੱਚ ਸ਼ੁਮਾਰ ਹੁੰਦਾ ਹੈ ਹਰਭਜਨ ਸ਼ੇਰੇ ਦਾ। ਜਿਹੜੇ ਲੋਕ ਚੰਗਾ ਗਾਉਂਦੇ ਨੇ ਖੁਦ ਚੰਗੇ ਹੁੰਦੇ ਨੇ, ਤੇ ਫਿਰ ਨਾਗਰਾ ਸਾਹਿਬ ਉਹਨਾਂ ਨਾਲ ਗੱਲਬਾਤ ਕਰੋ ਤੇ ਆਨੰਦ ਤਾਂ ਆਉਣਾ ਹੀ ਹੋਇਆ, ਤੇ ਸੁਣਨ ਵਾਲਿਆਂ ਨੂੰ ਵੀ ਆਨੰਦ ਲਾਜ਼ਮੀ ਤੌਰ ਤੇ ਜਿਹੜਾ ਉਹ ਆਇਆ ਹੋਏਗਾ
ਜੀ। ਔਰ ਆਪਾਂ ਜਿਹੜੀ ਪਹਿਲੀ ਖਬਰ ਤੇ ਝਾਤ ਮਾਰਦੇ ਆ, ਲੱਖੇ ਸੁਧਾਣੇ ਦਾ ਜਿਹੜਾ ਫੇਸਬੁੱਕ ਪੇਜ ਉਹ ਡਿਲੀਟ ਜੀ।
ਨਾਗਰਾ ਸਾਹਿਬ, ਇਹਨੂੰ ਡਿਲੀਟ ਕਹਿ ਲਿਆ ਜਾਵੇ ਜਾਂ ਇਹਨੂੰ ਕਹਿ ਲਿਆ ਜਾਵੇ ਕਿ ਭਾਰਤ ਦੇ ਵਿੱਚੋਂ ਜਿਹੜਾ ਆ ਉਹ ਹਾਈਡ ਕਰ ਦਿੱਤਾ ਗਿਆ। ਹੁਣ ਭਾਰਤ ਦੇ ਵਿੱਚ ਕਿਤੇ ਵੀ ਲੱਖੇ ਸਿਧਾਣੇ ਦਾ ਪੇਜ ਫਰੋਲਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਨਹੀਂ ਮਿਲਣਾ, ਕਿਉਂਕਿ ਇੱਥੇ ਬਲੌਕ ਕਰ ਦਿੱਤਾ ਗਿਆ। ਹਾਂ, ਕੈਨੇਡਾ 'ਚ ਬੈਠੇ ਆ, ਪੈਰਿਸ 'ਚ ਬੈਠੇ ਆ, ਇਟਲੀ 'ਚ ਬੈਠੇ ਆ, ਅਮਰੀਕਾ ਬੈਠੇ ਹੋ, ਇੰਗਲੈਂਡ ਬੈਠੇ ਹੋ, ਉੱਥੇ ਤੁਸੀਂ ਲੱਖੇ ਸਿਧਾਣੇ ਦਾ ਪੇਜ ਖੋਲ੍ਹ ਕੇ ਉਹਨੂੰ ਦੇਖ ਸਕਦੇ ਹੋ, ਉਹਦੀਆਂ ਪੋਸਟਾਂ ਪੜ੍ਹ ਸਕਦੇ ਹੋ, ਉਹਨਾਂ ਦੀ ਵੀਡੀਓ ਦੇਖ ਸਕਦੇ ਹੋ, ਪਰ ਭਾਰਤ ਦੇ ਵਿੱਚ ਉਹਦੇ ਉੱਤੇ ਰੋਕ ਲਗਾ ਦਿੱਤੀ ਗਈ। ਔਰ ਇਹਦਾ ਵੱਡਾ ਕਾਰਨ ਜਿਹੜਾ ਆ ਉਹ ਇਹੀ ਦੱਸਿਆ ਜਾ ਰਿਹਾ ਨਾਗਰਾ ਸਾਹਿਬ, ਕਿ ਇੱਕ ਤਾਂ 26 ਜਨਵਰੀ ਦਾ ਘਟਨਾਕ੍ਰਮ, ਉਹਦੇ ਤੋਂ ਬਾਅਦ ਲੱਖੇ ਸਿਧਾਣੇ ਦੇ ਉੱਤੇ ₹1,00,000 ਦਾ ਇਨਾਮ, ਉਸ ₹1,00,000 ਦੇ ਇਨਾਮ ਦੇ ਬਾਵਜੂਦ ਬਠਿੰਡਾ ਦੇ ਪਿੰਡ ਮਹਿਰਾਜ ਦੇ ਵਿੱਚ ਰੈਲੀ ਕਰਨਾ, ਔਰ ਰੈਲੀ ਦੇ ਵਿੱਚ ਇਹ ਚੇਤਾਵਨੀ ਕਿ ਆਹ ਬੈਠਾ ਲੱਖਾਂ ਸਿਧਾਣਾ ਇਹਨੂੰ ਗ੍ਰਿਫ਼ਤਾਰ ਕਰਕੇ ਦਿਖਾਲੋ। ਉਸ ਚੇਤਾਵਨੀ ਤੋਂ ਬਾਅਦ ਜਿਹੜਾ ਆ ਉਹ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ, ਔਰ ਉਹ ਫੇਸਬੁੱਕ ਪੇਜ ਜਿਹੜਾ ਆ ਉਹ ਅਨਸਬਸਕ੍ਰਾਈਬ ਕਰ ਦਿੱਤਾ ਗਿਆ, ਭਾਰਤ ਦੇ ਵਿੱਚ ਰੋਕ ਦਿੱਤਾ ਗਿਆ, ਲੁਕੋ ਦਿੱਤਾ ਗਿਆ ਆ। ਹੁਣ ਭਾਰਤ ਦੇ ਵਿੱਚ ਉਹ ਪੇਜ ਨਹੀਂ ਲੱਭਣਾ, ਹੁਣ ਉਹ ਲੱਭੇਗਾ ਕਦੋਂ, ਕਦੋਂ ਸਬਸਕ੍ਰਾਈਬ ਕੀਤਾ ਜਾਂਦਾ, ਭਾਰਤ ਦੇ ਵਿੱਚ ਕਦੋਂ ਦਿਖਾਇਆ ਜਾਂਦਾ ਆ, ਇਹ ਹੁਣ ਨਿਰਭਰ ਕਰਦਾ ਆ ਸਰਕਾਰ ਦੇ ਉੱਤੇ। ਨਿਰਭਰ ਕਰਦਾ ਜਾਂਚ ਏਜੰਸੀਆਂ ਦੇ ਉੱਤੇ ਤੇ ਨਿਰਭਰ ਕਰਦਾ ਆ ਫੇਸਬੁੱਕ ਦੇ ਉੱਤੇ ਕਿ ਉਹ ਕਿੱਦਾਂ ਦੀਆਂ ਉਹਦੇ ਉੱਤੇ ਪ੍ਰਤੀਕਿਰਿਆਵਾਂ ਆਉਂਦੀਆਂ, ਕਿੱਦਾਂ ਦੀਆਂ ਉਹਨੂੰ ਰਿਕੁਐਸਟ ਚੱਲਦੀਆਂ, ਕਿਉਂਕਿ ਸੋਸ਼ਲ ਮੀਡੀਆ ਦਾ ਇੱਕ ਆਪਣਾ ਵੀ ਪਲੇਟਫਾਰਮ ਹੁੰਦਾ ਆ, ਉੱਥੇ ਜੇ ਕਿਸੇ ਦਾ ਪੇਜ ਬਲੌਕ ਕੀਤਾ ਜਾਂਦਾ, ਕਿਸੇ ਦਾ ਪੇਜ ਡਿਲੀਟ ਕੀਤਾ ਜਾਂਦਾ ਤੇ ਇੱਕ ਵਕਤ ਦਿੱਤਾ ਜਾਂਦਾ ਤੁਸੀਂ ਆਪਣਾ ਸਪਸ਼ਟੀਕਰਨ ਦੇਣਾ ਹੁੰਦਾ, ਤੇ ਉਹ ਸਪਸ਼ਟੀਕਰਨ ਦਿੰਦੇ ਆ ਜੇ ਲੱਖਾਂ ਸਿਧਾਣਾ ਹੋ ਰਹੀ ਉਹਦੇ ਵਿੱਚ ਟੈਸਟ ਜਿਹੜਾ ਲੈਂਦੇ ਨੇ ਉਹਦੇ ਵਿੱਚ ਪਾਸ ਹੁੰਦੇ ਤੇ ਹੋ ਸਕਦਾ ਕਿ ਦੁਬਾਰਾ ਦਿਖਾ ਵੀ ਦਿੱਤਾ ਜਾਵੇ, ਕਿਉਂਕਿ ਏਦਾਂ ਹੀ ਬਹੁਤ ਸਾਰੇ ਟਵਿੱਟਰ ਅਕਾਊਂਟ ਜਿਹੜੇ ਆ ਉਹ ਨਾਗਰਾ ਸਾਹਿਬ ਬੰਦ ਕੀਤੇ ਗਏ ਸੀ ਕਿਸਾਨ ਅੰਦੋਲਨ ਦੇ ਦੌਰਾਨ, ਜਿਹੜੇ ਟਰੈਕਟਰ ਟੂ ਟਵਿੱਟਰ ਮੁਹਿੰਮ ਦੇ ਤਹਿਤ ਇੰਟਰਨੈਸ਼ਨਲੀ ਹੈਸ਼ਟੈਗ ਪਾ ਪਾ ਕੇ ਇਸ ਅੰਦੋਲਨ ਦੀ ਆਵਾਜ਼ ਪਹੁੰਚਾ ਰਹੇ ਸੀਗੇ, ਤੇ ਕਰੀਬ 1100 ਦੇ ਲਗਭਗ ਸਰਕਾਰ ਨੇ ਕਿਹਾ ਸੀ ਕਿ ਟਵਿੱਟਰ ਅਕਾਊਂਟ ਜਿਹੜੇ ਉਹ ਬੰਦ ਕੀਤੇ ਜਾਣ, 1100 ਦੇ ਵਿੱਚੋਂ 200 ਤੋਂ ਲੈ ਕੇ 250 ਤੱਕ ਟਵਿੱਟਰ ਅਕਾਊਂਟ ਜਿਹੜੇ ਆ ਉਹ ਬਲੌਕ ਕੀਤੇ ਗਏ ਸੀ, ਪਰ ਬਲੌਕ ਕਰਨ ਤੋਂ ਬਾਅਦ ਉਹਦੇ ਵਿੱਚੋਂ ਬਹੁਤੇ ਜਿਹੜੇ ਸੀਗੇ ਥੋੜੇ ਸਮੇਂ ਬਾਅਦ ਦੁਬਾਰਾ ਓਪਨ ਵੀ ਕਰ ਦਿੱਤੇ ਗਏ ਸੀ, ਜਿਹਦਾ ਕਰਕੇ ਸਰਕਾਰ ਨੇ ਨਾਰਾਜ਼ਗੀ ਵੀ ਜਤਾਈ ਸੀ ਟਵਿੱਟਰ ਦੇ ਨਾਲ, ਸੋ ਇਸ ਕਰਕੇ ਭਾਰਤ ਦੇ ਵਿੱਚ ਬਲੌਕ ਕੀਤਾ ਗਿਆ। ਹੁਣ ਦੇਖਦੇ ਹਾਂ ਕਿ ਇਹ ਕੋਈ ਸ਼ਿਕਾਇਤ ਕੀਤੀ ਜਾਂਦੀ ਆ ਫੇਸਬੁੱਕ ਨੂੰ, ਉਹਦੇ ਤੋਂ ਬਾਅਦ ਕੋਈ ਨਿਪਟਾਰਾ ਹੁੰਦਾ ਆ ਉਹਨੂੰ ਚਲਾ ਦਿੱਤਾ ਜਾਂਦਾ ਆ, ਜਾਂ ਹੁਣ ਸਰਕਾਰ ਦੀ ਜਿਹੜੀ ਆ ਉਹ ਰਹਿਮ ਦਿਲੀ ਦੇ ਉੱਤੇ ਨਿਰਭਰ ਕਰਦਾ ਕਿ ਉਹ ਲੱਖੇ ਸਿਧਾਣੇ ਦਾ ਪੇਜ ਓਪਨ ਹੋਣ ਦਿੰਦੀ ਹੈ ਜਾਂ ਨਹੀਂ ਹੋਣ ਦਿੰਦੀ। ਨਾਗਰਾ ਸਾਹਿਬ
ਤੇ ਦੂਸਰੀ ਜਿਹੜਾ ਜੀ ਨੌਦੀਪ ਕੌਰ ਦੀ ਗੱਲ ਕਰੀਏ, ਉਸ ਲੜਕੀ ਦੀ ਵੀ ਜਿਹੜਾ ਰਿਹਾਈ ਹੋਈ ਜੀ।
ਨਾਗਰਾ ਸਾਹਿਬ ਬੜੀ ਲੰਬੀ ਲੜਾਈ ਸੀ ਔਰ ਨੌਦੀਪ ਕੌਰ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਆ ਔਰ ਇਸ ਲੜਕੀ ਨੇ ਬਕਾਇਦਾ ਕੁੰਡਲੀ ਬਾਰਡਰ ਦੇ ਲਾਗੇ ਜਿਹੜਾ ਇੰਡਸਟਰੀਅਲ ਏਰੀਆ ਆ ਉੱਥੇ ਮਿਹਨਤ ਮਜ਼ਦੂਰੀ ਵੀ ਕੀਤੀ ਹੈ ਤੇ ਉੱਥੋਂ ਦੀਆਂ ਫੈਕਟਰੀਆਂ ਦੇ ਵਿੱਚ ਕੋਰੋਨਾ ਦੇ ਦੌਰ ਦੇ ਦਰਮਿਆਨ ਜਿਹੜੇ ਮਜ਼ਦੂਰਾਂ ਦੇ ਹੱਕ ਮਾਰੇ ਜਾ ਰਹੇ ਸੀ ਉਹਨਾਂ ਹੱਕਾਂ ਨੂੰ ਮੁੜ ਹਾਸਲ ਕਰਨ ਲਈ ਆਵਾਜ਼ ਵੀ ਬੁਲੰਦ ਕੀਤੀ ਹੈ, ਤੇ ਜਦੋਂ ਵੱਡਿਆਂ ਨਾਲ ਤੁਸੀਂ ਮੱਥਾ ਲਾਉਂਦੇ ਆ ਫਿਰ ਔਖਾ ਵੀ ਹੋ ਜਾਂਦਾ ਤੁਹਾਡੇ ਦਾ। ਸੋ ਇਸੇ ਕਰਕੇ 3 ਦੇ ਕਰੀਬ ਮੁਕੱਦਮੇ ਦਰਜ ਹੋਏ ਸੀ, ਉਹਨਾਂ 3 ਮੁਕੱਦਮਿਆਂ ਦੇ ਵਿੱਚ ਜਿਹੜੀ ਆ ਉਹ ਨੌਦੀਪ ਕੌਰ ਜੇਲ੍ਹ ਦੇ ਵਿੱਚ ਸੀ, ਅੰਦੋਲਨ ਦੇ ਵਿੱਚ ਵੀ ਸ਼ਾਮਲ ਹੋਈ, ਜਦੋਂ ਉਹ ਬਾਹਰ ਸੀਗੀ ਤੇ ਉਹਦੇ ਤੋਂ ਬਾਅਦ ਇੱਕਦਮ ਗ੍ਰਿਫਤਾਰ ਹੋ ਜਾਂਦੀ ਆ। ਹੁਣ ਉਹ ਇੱਕ ਇੱਕ ਕਰਕੇ 3 ਮੁਕੱਦਮਿਆਂ ਦੇ ਵਿੱਚ ਉਹਨੂੰ ਜ਼ਮਾਨਤ ਜਿਹੜੀ ਆ ਉਹ ਮਿਲ ਗਈ ਆ। ਜ਼ਮਾਨਤ ਤੋਂ ਬਾਅਦ ਕੱਲ੍ਹ ਭਾਰਤੀ ਸਮੇਂ ਦੇ ਮੁਤਾਬਕ ਕੋਈ ਰਾਤੀ 8:15 ਵਜੇ ਦੇ ਕਰੀਬ ਜੇਲ੍ਹ ਤੋਂ ਬਾਹਰ ਆਈ ਆ, ਕਰਨਾਲ ਦੀ ਜੇਲ੍ਹ ਤੋਂ ਬਾਹਰ ਆਈ ਆ ਨੌਦੀਪ ਕੌਰ, ਔਰ ਆਉਂਦੇ ਸਾਰ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ। ਬਕਾਇਦਾ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਨਾਲ ਮੌਜੂਦ ਸੀ, ਕਿਉਂਕਿ ਨਾਗਰਾ ਸਾਹਿਬ ਮੈਨੂੰ ਲੱਗਦਾ ਕਿ ਸਿਰਸਾ ਸਾਹਿਬ ਦੀ ਸਿਆਸਤ ਕਿੱਦਾਂ ਦੀ ਹੈ, ਉਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਨੇ, ਉਹਨਾਂ ਸਾਰੀਆਂ ਗੱਲਾਂ ਨੂੰ ਜੇ ਕਿਨਾਰੇ ਤੇ ਰੱਖ ਦਈਏ, ਘੱਟੋ ਘੱਟ ਇਸ ਸਮੇਂ ਜਿਹੜੇ ਵੀ ਲੋਕ ਉਹ ਲੋਕ ਜਿਹਨਾਂ ਨੂੰ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ, ਜੇਲ੍ਹਾਂ 'ਚ ਸੁੱਟਿਆ ਗਿਆ, ਜੇ ਉਹਨਾਂ ਨੂੰ ਬਾਹਰ ਲਿਆਉਣ ਦੇ ਵਿੱਚ ਮਦਦ ਕਰਦੇ ਆ ਤੇ ਮੈਨੂੰ ਲੱਗਦਾ ਇੱਕ ਤਾਰੀਫ ਕਰਨੀ ਬਣਦੀ ਹੈ। ਜੇ ਸ਼੍ਰੋਮਣੀ ਜਿਹੜੀ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਇਹਦੇ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ, ਸੰਯੁਕਤ ਕਿਸਾਨ ਮੋਰਚੇ ਦੀ ਟੀਮ ਮਦਦਗਾਰ ਸਾਬਤ ਹੋ ਰਹੀ ਹੈ, ਖਾਲੜਾ ਮਿਸ਼ਨ ਦੀ ਜਿਹੜੀ ਮਨੁੱਖੀ ਅਧਿਕਾਰ ਸੰਗਠਨ ਆ ਉਹਦੀ ਟੀਮ ਮਦਦਗਾਰ ਸਾਬਤ ਹੁੰਦੀ ਹੈ, ਤੇ ਜਾਂ ਫਿਰ ਆਪਣੇ ਪੱਧਰ ਤੇ ਜਿਹੜੇ ਵਕੀਲ ਕਹਿੰਦੇ ਆ ਕਿ ਅਸੀਂ ਕੋਈ ਗੱਲ ਨਹੀਂ ਆਪਣੀਆਂ ਸੇਵਾਵਾਂ ਆਪ ਦੇਵਾਂਗੇ, ਜੇ ਉਹਨਾਂ ਦੀ ਟੀਮ ਮਦਦਗਾਰ ਸਾਬਤ ਹੁੰਦੀ ਹੈ ਤੇ ਉਹਨਾਂ ਦਾ ਤਾਰੀਫ ਕਰਨੀ ਬਣਦੀ ਹੈ। ਸੋ ਸਿਰਸਾ ਸਾਹਿਬ ਕੱਲ੍ਹ ਬਕਾਇਦਾ ਮੌਜੂਦ ਸੀਗੇ ਨੌਦੀਪ ਕੌਰ ਨੂੰ ਜਿਹੜਾ ਆ ਉਹ ਰਿਸੀਵ ਕਰਨ ਦੇ ਲਈ। ਨੌਦੀਪ ਕੌਰ ਨੇ ਵੀ ਬਾਹਰ ਆਉਂਦਿਆਂ ਕਿਹਾ ਕਿ ਜੇਲ੍ਹ ਦੇ ਵਿੱਚ ਤਾਂ ਠੀਕ ਠਾਕ ਰਿਹਾ ਪਰ ਪੁਲਿਸ ਨੇ ਮੇਰੇ ਉੱਤੇ ਤਸ਼ੱਦਦ ਬਹੁਤ ਕੀਤੇ ਸੀਗੇ, ਉਹਨਾਂ ਦਾ ਖੁਲਾਸਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਕਰਾਂਗੀ, ਕਿਉਂਕਿ ਮਾਮਲਾ ਅਜੇ ਸਬ ਜੁਡਿਸ ਆ, ਬਹੁਤਾ ਕੁਝ ਨਹੀਂ ਬੋਲ ਸਕਦੀ। ਪਰ ਅੱਜ ਜਦੋਂ ਸਿੰਘੂ ਦੇ ਬਾਰਡਰ ਦੇ ਉੱਤੇ ਨੌਦੀਪ ਕੌਰ ਪਹੁੰਚੀ ਰਿਹਾਈ ਤੋਂ ਬਾਅਦ ਤੇ ਉੱਥੇ ਜ਼ਰੂਰ ਉਹਨੇ ਕਿਹਾ ਕਿ ਜਿੱਦਾਂ ਦਾ ਤਸ਼ੱਦਦ ਮੇਰੇ ਨਾਲ ਪੁਲਿਸ ਵਾਲਿਆਂ ਨੇ ਕੀਤਾ ਉਹ ਅਣਮਨੁੱਖੀ ਸੀਗਾ ਤੇ ਮੈਂ ਉਹਦੇ ਬਾਰੇ ਆਵਾਜ਼ ਜਿਹੜੀ ਬੁਲੰਦ ਕਰਦੀ ਰਵਾਂਗੀ, ਤੇ ਜੇ ਤਸ਼ੱਦਦ ਦਾ ਕਰਕੇ ਜੇਲ੍ਹ ਜਾਣ ਦਾ ਕਰਕੇ ਸਰਕਾਰਾਂ ਨੂੰ ਇਹ ਲੱਗਦਾ ਕਿ ਮੈਂ ਆਪਣੀ ਆਵਾਜ਼ ਦੱਬ ਕੇ ਚੁੱਪ ਕਰਕੇ ਘਰੇ ਬੈਠ ਜਾਂਗੀ, ਇਦਾਂ ਨਹੀਂ ਹੋਣਾ। ਮੈਂ ਆਵਾਜ਼ ਇਸੇ ਤਰੀਕੇ ਨਾਲ ਲੋਕਾਂ ਦੇ ਹੱਕਾਂ ਦੀ ਬੁਲੰਦ ਕਰਦੀ ਰਵਾਂਗੀ। ਨਾਗਰਾ ਸਾਹਿਬ ਅੱਜ ਫਿਰ ਦਹਾੜ ਮਾਰੀ ਸਿੰਘੂ ਬਾਰਡਰ ਦੇ ਉੱਤੇ ਨੌਦੀਪ ਕੌਰ ਨੇ।
ਜੀ ਸ਼ੁਰੂ ਤੋਂ ਇਸ ਵਕਤ ਆਪਣੀ ਜਸਵੀਰ ਹਸੈਨ ਹੋਣਾ ਨਾਲ ਸਾਡੇ ਟੀਮ ਮੈਂਬਰ ਹੈ ਜਿਹਨਾਂ ਨਾਲ ਪੰਜਾਬ ਤੋਂ ਜਿਹੜੀ ਗੱਲਬਾਤ ਚੱਲ ਰਹੀ ਹੈ, ਤੁਸੀਂ ਵੀ ਕੋਈ ਸਾਂਝ ਪਵਾਉਣੀ ਔਰ ਖਬਰਾਂ ਦੇ ਆਧਾਰਤ ਕੋਈ ਸਵਾਲ ਕਰਨਾ ਤਾਂ ਮੋਸਟ ਵੈਲਕਮ। 416-6201778 ਆਪਣਾ ਨੰਬਰ ਹੈ, 416-6201778 ਤੇ ਕਾਲ ਕਰ ਲੈਣੀ। ਔਰ ਤੁਸੀਂ ਟੋਰਾਂਟੋ ਤੋਂ ਮੋਂਟਰੀਅਲ ਚੱਲਣਾ ਚਾਹੁੰਦੇ ਹੋ, ਇੱਕ ਵਧੀਆ ਕੰਪਨੀ ਦੀ ਭਾਲ ਦੇ ਵਿੱਚੋਂ ਵਧੀਆ ਡਾਲਰ ਜਿਹੜੇ ਤੁਹਾਨੂੰ ਮਿਲਣੇ, ਔਰ ਬਿਜ਼ੀ ਰਹਿਣਾ ਤੁਸੀਂ, ਇਹ ਤੁਹਾਨੂੰ ਮੇਰਾ ਔਨ ਦੀਅਰ ਪ੍ਰੋਮਿਸ। ਔਰ ਸਮੇਂ ਸਿਰ ਚੈੱਕ ਮਿਲੇਗਾ, 6 ਡਰਾਈਵਰ ਤੁਰੰਤ ਚਾਹੀਦੇ ਆ। ਨੰਬਰ ਨੋਟ ਕਰ ਲਓ, ਜਾਂ ਟੂ ਜਾਂ ਤੁਸੀਂ ਚੱਲਣਾ 416-476-4443 ਤੇ ਕਾਲ ਕਰ ਲਿਓ। 416 ਏਰੀਆ ਕੋਡ ਆ, 476-44-39 ਤੇ ਜਿਹੜਾ ਜੀ ਤੁਸੀਂ ਕਾਲ ਕਰ ਸਕਦੇ ਹੋ। ਤੇ ਬ੍ਰੈਂਪਟਨ ਦੇ ਵਿੱਚ ਜਿਹੜਾ ਜੀ ਅਗਲਾ ਨੰਬਰ ਮੈਂ ਤੁਹਾਨੂੰ ਦੇਵਾਂ, ਬ੍ਰੈਂਪਟਨ ਕੈਸ਼ ਐਂਡ ਕੈਰੀ ਦਾ ਤੁਸੀਂ ਜਿਹੜਾ ਨੰਬਰ ਨੋਟ ਕਰਨਾ, 100 ਕੈਨੇਡੀ ਰੋਡ ਸਾਊਥ ਤੇ ਜਾਣਾ, 60,000 ਸਕੁਅਰ ਫੀਟ ਦੇ ਵਿੱਚ ਸਟੋਰ ਆ। ਗਰੋਸਰੀ ਤੋਂ ਲੈ ਕੇ ਘਰਾਂ ਦੇ ਵਿੱਚ ਵਰਤਣ ਵਾਲੇ ਭਾਂਡੇ, ਚਾਹੇ ਰੈਸਟੋਰੈਂਟ ਬੈਂਕਟ ਹਾਲ ਦੀ ਗੱਲ ਕਰਾਂ ਤਾਂ ਨੰਬਰ ਹੈ 905-230-4800 ਤੇ ਜਿਹੜਾ ਜੀ ਕਾਲ ਕਰ ਲੈਣੀ, 905-230-4800 ਦਲਵੀਰ ਕਥੂਰੀਆ ਹੁਣਾਂ ਦਾ ਟੈਲੀਫੋਨ ਨੰਬਰ ਹੈ ਜੀ।
ਖੁਸ਼ਖਬਰੀ ਖੁਸ਼ਖਬਰੀ ਜਿੰਨੇ ਵੀ ਸਾਡੇ ਟਰੱਕਰ ਵੀਰ ਆ ਇਹਨਾਂ ਵਾਸਤੇ ਗਿੱਲ ਟਰੱਕ ਟ੍ਰੇਲਰ ਰਿਪੇਅਰ ਲੂਬ ਐਂਡ ਟਰੱਕ ਵਾਸ਼ ਪਹਿਲਾਂ ਜਿੱਥੇ ਤੁਹਾਨੂੰ ਬ੍ਰਹਮਟਰ ਤੋਂ ਸੇਵਾਵਾਂ ਦਿੰਦੇ ਸੀਗੇ ਤੇ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਇਹਨਾਂ ਨੇ ਡੈਕਸੀ 1 ਅਤੇ 401 ਦੇ ਏਰੀਏ ਦੇ ਵਿੱਚ ਆਪਣੀ ਬਿਲਡਿੰਗ ਲੈ ਕੇ ਜਿਹੜੀ ਆ ਸ਼ਾਪ ਦੁਆਰਾ ਓਪਨ ਕਰ ਦਿੱਤੀ ਆ ਜਿੱਥੋਂ ਤੁਸੀਂ ਆਪਣੇ ਟਰੱਕ ਦਾ ਟ੍ਰੇਲਰ ਦਾ ਰਿਪੇਅਰ ਦਾ ਕੰਮ ਟਰੱਕ ਵਾਸ਼ ਕਰਵਾ ਸਕਦੇ ਹੋ ਡੈਕਸੀ ਅਤੇ 401 ਦਾ ਏਰੀਆ 1295 ਸ਼ਾਸ਼ਨ ਡਰਾਈਵ ਮਿਸੀ ਸਾਗਾ ਨਵੀਂ ਗਿੱਲ ਤੇ ਇੰਦਰਜੀਤ ਗਿੱਲ ਦਾ ਨੰਬਰ ਆ 905-458-3455 ਗਿੱਲ ਟਰੱਕ ਟ੍ਰੇਲਰ ਰਿਪੇਅਰ ਲੂਬ ਐਂਡ ਟਰੱਕ ਵਾਸ਼।
ਯਾਰ ਥੋੜੇ ਦਿਨ ਰਹਿ ਗਿਆ ਵਿਆਹ ਨੂੰ, ਮੈਂ ਇੰਡੀਆ ਵੀ ਜਾਣਾ ਸ਼ਾਪਿੰਗ ਕਰਨ, ਲੱਗਦਾ ਮੇਰਾ ਪ੍ਰੀ ਵੈਡਿੰਗ ਸ਼ੂਟ ਤਾਂ ਰਹਿ ਹੀ ਜਾਣਾ।
ਪ੍ਰੀ ਵੈਡਿੰਗ ਸ਼ੂਟ ਦਾ ਕੀ ਹੈ? ਉਹ ਇੰਡੀਆ ਚੱਲ ਕੇ ਕਰਵਾ ਲੈ।
ਅੱਛਾ ਤੂੰ ਕੀ ਜਾਣਦੀ ਹੈ? ਇੰਡੀਆ 'ਚ ਵੀ ਖਰਚਾ ਕਰਾ ਤੇ ਇੱਥੇ ਵੀ ਫੋਟੋਗ੍ਰਾਫਰ ਹਾਇਰ ਕਰਾ।
ਓਹੋ ਤੂੰ ਸੋਢੀ ਨਾਗਰਾ ਜੀ ਨੂੰ ਕਿਉਂ ਨਹੀਂ ਕੰਟੈਕਟ ਕਰਦੀ? ਉਹਨਾਂ ਨੇ ਤਾਂ ਤੇਰਾ ਕੈਨੇਡਾ ਦੇ ਵਿੱਚ ਵੀ ਮੈਰਿਜ ਪਾਰਟੀ ਫੰਕਸ਼ਨ ਸਭ ਕੁਝ ਸ਼ੂਟ ਕਰ ਦੇਣਾ ਤੇ ਇੰਡੀਆ ਦੇ ਵਿੱਚ ਵੀ ਤੇਰੀ ਮਨ ਚਾਹੀ ਜਗ੍ਹਾ ਦੇ ਉੱਤੇ ਪ੍ਰੀ ਵੈਡਿੰਗ ਸ਼ੂਟ ਕਰਵਾ ਦੇਣਾ। ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਹਾਈ ਐਂਡ ਵੈਡਿੰਗ ਸ਼ੂਟ, ਅੱਜ ਹੀ ਕਾਲ ਕਰੋ 416-303-4444 ਤੇ 416-303-4444।
काम में हो गए अब बिजी तो किचन से भी तो चाहिए थोड़ी छुट्टी और लेट नाइट स्टडीज, फ्रेंड्स के साथ पार्टीज, लेट नाइट बिंज वॉचिंग ऑफ मूवीज एंड वेब सीरीज, क्या बस यू ही लेट नाइट फूड क्रेविंग। ब्रॉड्स एट बोवेड एंड एयरपोर्ट इज नाउ ओपन फॉर पिकअप एंड डिलीवरी शाम 5 से रात 3 बजे तक। कॉल ब्रॉड्स एट बोवेड एंड एयरपोर्ट और ऑर्डर थ्रू स्किप द डिशेस, उबर ईट्स और डोरडैश। ब्रॉड्स एट बोवेड एंड एयरपोर्ट।
यार मार्केट विच ना नवा पनीर है, एदे वर्गा पनीर ना कदी बने नहीं होना।
ओ अच्छा केड़ा?
हैप्पी डेरी पनीर, ए है प्योर नेचुरल बढ़िया ते बिना किसी प्रिजर्वेटिव दे। कदी कदी ना पनीर विच ग्वारगम ते जैंथम गम भी ऐड कर देंदे ने ते पता नहीं होर की पाया हुंदा।
ताही ता खान विच चीड़ा हुंदा जा सकत,
पर हुन हैप्पी डेरी पनीर खा के वेख इन्ना स्वाद ते इन्ना सॉफ्ट के मुंह विच ही घुल जावे।
बस फिर अज तो घर घर विच हैप्पी डेरी पनीर दा ही नाम होएगा, जिस नु खा के सारे हो जाणगे हैप्पी।
हैप्पी डेरी पनीर हुन तुहाडे लोकल ग्रोसरी stores available।
ਜੀ 770 AM ਪ੍ਰੋਗਰਾਮ ਰੌਣਕ ਪੰਜਾਬ ਦੀ ਸੁਣ ਰਹੇ ਹੋ ਤੁਸੀਂ ਤੇ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ। ਜਸਵੀਰ ਜੀ, ਜਿਹੜਾ ਅਗਲਾ ਸਵਾਲ ਆ ਰਿਹਾ ਉਹ ਇਹ ਹੈ ਕਿ ਹੁਣ ਸਿੱਧੂ ਹੁਣਾਂ ਦਾ ਕੀ ਬਣੂਗਾ?
ਬਹੁਤ ਦਿਲਚਸਪ ਸਵਾਲ ਹੈ। ਮੈਨੂੰ ਲੱਗਦਾ ਕਿ ਇਸ ਸਮੇਂ ਬਹੁਤ ਸਾਰੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਕਿਆਸ ਰਾਈਆਂ ਲਾ ਰਹੇ ਨੇ, ਖਬਰਾਂ ਵੀ ਨਿਤ ਦਿਨ ਨਵੀਆਂ ਆ ਰਹੀਆਂ ਨੇ। ਔਰ ਖਾਸ ਤੌਰ ਤੇ ਇਸ ਕਿਸਾਨ ਅੰਦੋਲਨ ਦੇ ਵਿੱਚ ਕਈ ਲੋਕ ਕਹਿ ਰਹੇ ਸੀਗੇ ਕਿ ਸਿੱਧੂ ਨੂੰ ਸਾਰੀਆਂ ਗੱਲਾਂ ਛੱਡ ਕੇ, ਪਾਰਟੀ ਛੱਡ ਕੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਸੀਗਾ ਤੇ ਫਿਰ ਸਿੱਧੂ ਦੀ ਬੱਲੇ ਬੱਲੇ ਹੋ ਜਾਣੀ ਸੀ। ਪਰ ਸਿੱਧੂ ਨੇ ਭਾਵੇਂ ਪਾਰਟੀ ਨਹੀਂ ਛੱਡੀ, ਭਾਵੇਂ ਵਿਧਾਇਕੀ ਤੋਂ ਅਸਤੀਫਾ ਨਹੀਂ ਦਿੱਤਾ, ਪਰ ਬਾਵਜੂਦ ਇਸ ਦੇ ਵਕਤ ਬਾ ਵਕਤ ਨਵਜੋਤ ਸਿੰਘ ਸਿੱਧੂ ਕਦੀ ਆੜਤੀਆਂ ਦੇ ਨਾਲ ਤੜਕੇ ਜਾ ਕੇ ਬਹਿ ਜਾਂਦਾ ਸੀ, ਕਦੀ ਕਿਸੇ ਸਬਜ਼ੀ ਮੰਡੀ ਦੇ ਵਿੱਚ ਬਹਿ ਜਾਂਦਾ ਸੀਗਾ, ਕਦੀ ਪੱਤਰਕਾਰਾਂ ਨਾਲ ਬਹਿ ਜਾਂਦਾ ਸੀ ਵਿਚਾਰ ਚਰਚਾ ਕਰਨ ਲਈ, ਕਦੀ ਖੇਤੀਬਾੜੀ ਦੇ ਮਾਹਿਰਾਂ ਨਾਲ ਬਹਿ ਜਾਂਦਾ ਸੀਗਾ, ਆਪਣੇ ਯੂਟਿਊਬ ਚੈਨਲ ਦੇ ਜ਼ਰੀਏ ਲੋਕਾਂ ਤੱਕ ਆਵਾਜ਼ ਪਹੁੰਚਾਉਂਦਾ ਸੀਗਾ ਕਿ ਇੱਥੇ ਕਮੀ ਆ, ਆਹ ਚੀਜ਼ਾਂ ਹੋ ਸਕਦੀਆਂ ਨੇ, ਏਦਾਂ ਸਾਰਾ ਸਿਸਟਮ ਬਿਹਤਰ ਹੋ ਸਕਦਾ, ਕੌਣ ਲੁੱਟ ਰਿਹਾ ਤੇ ਕੌਣ ਲੁੱਟਿਆ ਜਾ ਰਿਹਾ, ਇਹ ਗੱਲਾਂ ਲਗਾਤਾਰ ਕਰਦਾ ਰਿਹਾ ਸੀਗਾ। ਹੁਣ ਇਹਨਾਂ ਸਥਿਤੀਆਂ ਦੇ ਵਿੱਚ ਸਿੱਧੂ ਦੀ ਚਰਚਾ ਚੱਲੀ ਸੀਗੀ ਕਿ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਕਾਂਗਰਸ ਦਾ, ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ, ਸਿੱਧੂ ਦੁਬਾਰਾ ਕੈਬਨਿਟ ਦੇ ਵਿੱਚ ਆ ਰਿਹਾ। ਪਰ ਆ ਨਗਰ ਨਿਗਮ ਦੀਆਂ ਚੋਣਾਂ ਜਿਵੇਂ ਜਿੱਤੀਆਂ ਗਈਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ, ਸਿੱਧੂ ਦੇ ਅਗਲੇ ਭਵਿੱਖ ਦੇ ਉੱਤੇ ਪ੍ਰਸ਼ਨ ਚਿੰਨ ਲੱਗ ਗਿਆ। ਪ੍ਰਸ਼ਨ ਚਿੰਨ ਕਿਉਂ ਲੱਗਿਆ? ਪਹਿਲਾਂ ਤਾਂ ਹਰੀਸ਼ ਰਾਵਤ ਕਹਿੰਦੇ ਸੀਗੇ ਕਿ ਕੈਬਨਿਟ ਦੇ ਵਿੱਚ ਵਾਪਸੀ ਹੋ ਰਹੀ ਹੈ, ਕੰਮ ਇਕੱਠੇ ਕਰਨਗੇ ਰਲ ਕੇ, ਪਰ ਆ ਚੋਣਾਂ ਤੋਂ ਬਾਅਦ ਕਰਨਗੇ। ਹੁਣ ਚੋਣਾਂ ਦੇ ਵਿੱਚ ਨਤੀਜੇ ਹੀ ਇੱਦਾਂ ਦੇ ਆ ਗਏ, ਨਤੀਜੇ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਦੇ ਵਿੱਚ ਆਏ ਆ। ਹੁਣ ਹਾਈਕਮਾਂਡ ਨੂੰ ਲੱਗਦਾ ਕਿ ਭਾਈ 19 ਦੀਆਂ ਚੋਣਾਂ ਦੇ ਵਿੱਚ ਵੀ ਸਾਨੂੰ 8 ਸੀਟਾਂ ਜਿੱਤ ਕੇ ਦਿੱਤੀਆਂ ਕੈਪਟਨ ਅਮਰਿੰਦਰ ਸਿੰਘ ਨੇ, 17 ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾ ਕੇ ਦਿੱਤੀ ਆ ਪੰਜਾਬ ਦੇ ਵਿੱਚ, ਆਹ ਜਿਹੜੀਆਂ ਇੱਕ ਸਾਲ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਉਹ ਉਹਨਾਂ ਸੀਟਾਂ ਦੇ ਉੱਤੇ ਉਹਨਾਂ ਨਗਰ ਪਾਲਿਕਾ ਦੇ ਉੱਤੇ ਵੀ ਕਬਜ਼ਾ ਕਰ ਲਿਆ ਜਿੱਥੇ ਕਦੀ ਸੋਚਿਆ ਤੱਕ ਨਹੀਂ ਸੀ। ਬਠਿੰਡੇ ਦੀ ਪਿਛਲੇ 50 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ, ਕਾਂਗਰਸ ਕਦੀ ਉੱਥੇ ਬਹੁਮਤ ਨਹੀਂ ਹਾਸਲ ਕਰ ਸਕੀ ਸੀ ਬਠਿੰਡੇ ਦੀ ਸੀਟ ਜਿੱਤ ਲਈ। ਆ ਜਦੋਂ ਦਾ ਹੁਸ਼ਿਆਰਪੁਰ ਦੀ ਨਗਰ ਨਿਗਮ ਬਣੀ ਸੀਗੀ ਇੱਥੇ ਕਦੀ ਕਾਂਗਰਸ ਨੂੰ ਸਿਰ ਨਹੀਂ ਚੁੱਕਣ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਨੇ, ਉਹ ਵੀ ਜਿੱਤ ਲਈ, ਗੁਰਦਾਸਪੁਰ ਦੇ ਵਿੱਚ ਜਿੱਤ ਲਿਆ। ਹੁਣ ਕੈਪਟਨ ਦਾ ਕੱਦ ਏਡਾ ਕੁ ਵੱਡਾ ਹੋ ਗਿਆ ਹਾਈਕਮਾਂਡ ਦੇ ਸਾਹਮਣੇ ਕਿ ਹਾਈਕਮਾਂਡ ਇਹ ਨਹੀਂ ਕਹਿ ਸਕਦੀ ਕਿ ਭਾਈ ਬੰਦਿਆਂ ਵਾਂਗੂ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਅਹੁਦਾ ਬਣਦਾ ਉਹ ਦੇ ਦੇ। ਹੁਣ ਸਿਰਫ ਐਡਜਸਟਮੈਂਟ ਕਰਨੀ ਬਣਦੀ ਹੈ, ਦੇਖਣਾ ਇਹ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਕਿੰਨੀ ਕੁ ਐਡਜਸਟਮੈਂਟ ਕਰਦਾ, ਦੇਖਣਾ ਇਹ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਕਿੰਨਾ ਕੁ ਝੁੱਕ ਕੇ ਲਿਫ ਕੇ ਨਵਜੋਤ ਸਿੰਘ ਸਿੱਧੂ ਨੂੰ ਐਕਸੈਪਟ ਕਰਦੇ ਆ, ਜਿਹਨੇ ਤਿੱਖੀ ਵਿਰੋਧਤਾ ਕੀਤੀ ਹੈ। ਦੇਖਣਾ ਇਹ ਹੋਏਗਾ ਕਿ ਹੁਣ ਹਰੀਸ਼ ਰਾਵਤ ਹੋਰੀ ਜਿਹੜੇ ਕਹਿੰਦੇ ਸੀਗੇ ਕਿ ਮੈਂ ਇੱਥੇ ਸਿਆਸਤ ਸੁਧਾਰ ਕੇ ਜਾਵਾਂਗਾ, ਜਿਹੜੇ ਕਹਿੰਦੇ ਸੀਗੇ ਜੇ ਸਿੱਧੂ ਨੇ ਜਿਹੜਾ ਆ ਉਹ ਬੀ ਏ ਕੀਤੀ ਹੈ ਨਾ ਇਸ ਸਿਆਸਤ ਦੇ ਵਿੱਚ ਤੇ ਮੈਂ ਪ੍ਰਾਇਮਰੀ ਤੋਂ ਸਿਆਸਤ ਕਰਦਾ ਆ ਰਿਹਾ, ਮੇਰਾ ਤਜਰਬਾ ਵੱਧ ਹੈ, ਹੁਣ ਦੇਖਣਾ ਹੋਏਗਾ ਕਿ ਉਹਨਾਂ ਦੀ ਪ੍ਰਾਇਮਰੀ ਵਾਲੀ ਸਿਆਸਤ ਜਿਹੜੀ ਹੈ ਉਹ ਕਿੰਨੀ ਕੁ ਕਾਮਯਾਬ ਹੁੰਦੀ ਹੈ, ਦੋਨਾਂ ਦੇ ਵਿੱਚ ਕਿੰਨਾ ਕੁ ਸਮਨਵੇ ਬਿਠਾ ਪਾਉਂਦੇ ਨੇ, ਪਰ ਕੁੱਲ ਮਿਲਾ ਕੇ ਕਹਿ ਲਈਏ ਕਿ ਹੁਣ ਬਚਦਾ ਕਿੰਨਾ ਆ, ਇੱਕ ਸਾਲ ਰਹਿ ਗਿਆ ਨਾਗਰਾ ਸਾਹਿਬ ਚੋਣਾਂ ਹੋਣ ਦੇ ਵਿੱਚ, ਇੱਕ ਸਾਲ ਦੇ ਵਿੱਚ ਜੇ ਸਿੱਧੂ ਨੂੰ ਕੋਈ ਅਹੁਦਾ ਦਿੱਤਾ ਜਾਂਦਾ ਕੈਬਨਿਟ ਦੇ ਵਿੱਚ ਬਿਠਾਇਆ ਜਾਂਦਾ, ਉਸ ਕੈਬਨਿਟ ਦੇ ਉਸ ਅਹੁਦੇ ਤੇ ਕਿੰਨਾ ਕੁ ਇਨਸਾਫ਼ ਕਰ ਪਾਉਂਦੇ, ਕਿੰਨਾ ਕੁ ਕ੍ਰਾਂਤੀ ਇਸ ਇੱਕ ਸਾਲ ਦੇ ਦਰਮਿਆਨ ਲਿਆ ਪਾਉਂਦੇ ਨੇ, ਇਹ ਸਿੱਧੂ ਤੇ ਨਿਰਭਰ ਕਰੇਗਾ। ਔਰ ਇਹ ਵੀ ਹੋਏਗਾ ਸਵਾਲ ਕਿ ਕੀ ਸਿੱਧੂ ਜਾਂਦੇ ਜਾਂਦੇ ਇਹ ਅਹੁਦਾ ਕਬੂਲ ਕਰਨਗੇ, ਜਾਂ ਪਹਿਲਾਂ ਜਿੱਦਾਂ ਪਾਵਰ ਮਿਨਿਸਟਰ ਬਣਾਉਣ ਦੇ ਲਈ ਉਹਨਾਂ ਨੂੰ ਕਿਹਾ ਸੀਗਾ ਤੇ ਉਹ ਕਹਿੰਦੇ ਨਾ ਭਾਈ ਮੈਂ ਤਾਂ ਲੱਤ ਮਾਰਦਾ ਪਾਵਰ ਮਿਨਿਸਟਰੀ ਨੂੰ, ਜਾਂ ਉਸੇ ਤਰੀਕੇ ਨਾਲ ਕਹਿ ਦਿੰਦੇ ਕਿ ਹੁਣ ਭਾਈ ਏਦਾਂ ਹੀ ਸਹਾਰ ਲਾਂਗੇ ਆਪਾਂ, ਹਾਂ 2022 ਦੀਆਂ ਚੋਣਾਂ ਦੇ ਵਿੱਚ ਜੇ ਕਿਤੇ ਮੈਨੂੰ ਉਪ ਮੁੱਖ ਮੰਤਰੀ ਬਣਾ ਕੇ ਚੋਣਾਂ ਲੜਾਉਣੀਆਂ ਨੇ, ਜਾਂ ਪੱਕਾ ਮੇਰੇ ਨਾਲ ਵਾਅਦਾ ਕਰਨਾ ਕਿ ਆਹ ਉਹਦਾ ਤੈਨੂੰ ਮਿਲਣਾ ਹੀ ਮਿਲਣਾ ਜੇ ਸਰਕਾਰ ਬਣੀ ਆ, ਤੇ ਫੇਰ ਮੈਂ ਤੁਹਾਡੇ ਨਾਲ ਖੜਾ ਆ, ਨਹੀਂ ਤਾਂ ਫਿਰ ਮੇਰੇ ਵੱਲੋਂ ਚੁੱਪ ਚਪੀਤੇ ਕੁੱਝ ਨਾ ਕੁੱਝ ਕਦਮ ਤੇ ਜਿਹੜੇ ਉਹ ਪੁੱਟੇ ਜਾਣਗੇ, ਫਿਰ ਸਿੱਧੂ ਦਾ ਏਦਾਂ ਦਾ ਵੀ ਕਦਮ ਹੋ ਸਕਦਾ। ਇਸ ਕਰਕੇ ਸਿੱਧੂ ਦਾ ਭਵਿੱਖ ਕੀ ਹੋਏਗਾ ਇਹਨੂੰ ਲੈ ਕੇ ਨਾਗਰਾ ਸਾਹਿਬ ਬਹੁਤ ਸਾਰੇ ਸਵਾਲ ਉੱਠ ਰਹੇ ਨੇ, ਬਹੁਤ ਸਾਰੇ ਪ੍ਰਸ਼ਨ ਚਿੰਨ ਲੱਗੇ ਹੋਏ ਨਜ਼ਰ ਆ ਰਹੇ ਨੇ।
ਤੇ ਜਾਣ ਤੋਂ ਪਹਿਲਾਂ ਜਿਹੜਾ ਜੀ ਚੋਣਾਂ ਨੂੰ ਲੈ ਕੇ ਭਾਜਪਾ ਲਈ ਬਹੁਤ ਚੁਣੌਤੀਆਂ ਜੀ,
ਨਾਗਰਾ ਸਾਹਿਬ ਚੋਣਾਂ ਤੇ ਭਾਰਤੀ ਜਨਤਾ ਪਾਰਟੀ
ਜੀ
ਇਹ ਇੱਕ ਮਿੱਕ ਚੀਜ਼ਾਂ ਹੋਈਆਂ ਪਈਆਂ ਨੇ, ਕਿਉਂਕਿ ਭਾਜਪਾ ਗਵਰਨੈਂਸ ਦਵੇ ਨਾ ਦਵੇ, ਭਾਜਪਾ ਦੇ ਰਾਜ ਦੇ ਵਿੱਚ ਜਿਹੜਾ ਆ ਉਹ ਲੋਕਾਂ ਨੂੰ ਕੋਈ ਸੁੱਖ ਸੁਵਿਧਾ ਮਿਲੇ ਨਾ ਮਿਲੇ, ਪਰ ਭਾਰਤੀ ਜਨਤਾ ਪਾਰਟੀ ਇਹ ਜ਼ਰੂਰ ਜਾਣਦੀ ਹੈ ਕਿ ਚੋਣਾਂ ਜਿੱਤਣੀਆਂ ਕਿਵੇਂ ਆ, ਤੇ ਜਿੱਥੇ ਇਹਨੂੰ ਚੋਣਾਂ ਦੇ ਵਿੱਚ ਜਿੱਤ ਨਹੀਂ ਵੀ ਮਿਲਦੀ ਹੈ, ਹੈਰਾਨੀ ਦੀ ਗੱਲ ਹੈ ਕਿ ਸਰਕਾਰਾਂ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀਆਂ ਬਣਦੀਆਂ ਨੇ। ਕਰਨਾਟਕਾ 'ਚ ਭਾਜਪਾ ਚੋਣ ਹਾਰੀ ਪਰ ਸਰਕਾਰ ਮੁੜ ਕੇ ਫਿਰ ਤੋੜ ਕੇ ਭਾਜਪਾ ਨੇ ਆਪਣੀ ਬਣਾ ਲਈ। ਇਹਦੇ ਤੋਂ ਇਲਾਵਾ ਹੋਰ ਕਈਆਂ ਥਾਵਾਂ ਦੇ ਆ ਪੁਡੂਚੇਰੀ ਦੀ ਸਰਕਾਰ ਤੋੜਤੀ ਜਾਂਦਿਆਂ ਜਾਂਦਿਆਂ, ਜੇ ਗੱਲ ਕਰੀਏ ਕਈ ਹੋਰ ਥਾਵਾਂ ਦੇ ਉੱਤੇ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਉੱਥੇ ਸਰਕਾਰ ਕਾਂਗਰਸ ਦੀ ਬਣੀ ਸੀ ਉਹ ਤੋੜੀ ਤੇ ਉੱਥੇ ਆਪਣੀ ਸਰਕਾਰ ਬਣਾ ਲਈ ਹੈ। ਸੋ ਕੁੱਲ ਮਿਲਾ ਕੇ ਸਰਕਾਰਾਂ ਤੋੜ ਕੇ ਬਣਾਉਣਾ ਵੀ ਆਉਂਦਾ ਤੇ ਚੋਣਾਂ ਜਿੱਤਣਾ ਵੀ ਆਉਂਦਾ ਆ। ਇਸ ਕਰਕੇ ਆ ਜਿਹੜੀਆਂ 5 ਸੂਬਿਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਨਾਗਰਾ ਸਾਹਿਬ, ਚਾਹੇ ਪੱਛਮੀ ਬੰਗਾਲ ਹੈ, ਚਾਹੇ ਪੁਡੂਚੇਰੀ ਹੈ, ਚਾਹੇ ਅਸਾਮ ਹੈ, ਚਾਹੇ ਤਾਮਿਲਨਾਡੂ ਹੈ ਤੇ ਬੇਸ਼ੱਕ ਕੇਰਲਾ ਆ, ਇਹਨਾਂ 5 ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਵੱਡੀ ਚੁਣੌਤੀ ਭਾਰਤੀ ਜਨਤਾ ਪਾਰਟੀ ਦੀ ਇਹ ਹੈ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਕਿਸਾਨ ਆਗੂਆਂ ਦਾ ਇਹ ਕਹਿਣਾ ਆ ਕਿ ਅਸੀਂ ਪੱਛਮੀ ਬੰਗਾਲ 'ਚ ਜਾ ਕੇ ਵੀ ਰੈਲੀਆਂ ਕਰਾਂਗੇ, ਉੱਥੇ ਵੀ ਪ੍ਰਚਾਰ ਕਰਾਂਗੇ, ਕਿਸਾਨਾਂ ਨੂੰ ਜਾਗਰੂਕ ਕਰਾਂਗੇ ਕਿ ਭਾਜਪਾ ਕਰ ਕੀ ਰਹੀ ਹੈ, ਅਸੀਂ ਤਾਮਿਲਨਾਡੂ ਵੀ ਜਾ ਸਕਦੇ ਹਾਂ, ਅਸੀਂ ਅਸਾਮ ਵੀ ਜਾਵਾਂਗੇ, ਅਸੀਂ ਕੇਰਲਾ ਵੀ ਜਾਵਾਂਗੇ। ਸੋ ਕੁੱਲ ਮਿਲਾ ਕੇ ਕਹਿ ਲਿਆ ਜਾਵੇ ਕਿ ਹਰ ਥਾਂ ਜਾਣ ਲਈ ਜਥੇਬੰਦੀਆਂ ਤਿਆਰ ਬੈਠੀਆਂ ਨੇ, ਔਰ ਇਸ ਕਰਕੇ ਇਹ ਚੋਣਾਂ ਭਾਰਤੀ ਜਨਤਾ ਪਾਰਟੀ ਲਈ ਚੁਣੌਤੀ ਬਣੀਆਂ ਹੋਈਆਂ ਨੇ ਕਿ ਜੇ ਇਹਨਾਂ ਦੇ ਵਿੱਚ ਨਫਾ ਨਾ ਹੋਇਆ ਨਾ, ਇਹਨਾਂ 'ਚ ਪਿੱਠ ਲੱਗ ਗਈ ਤੇ ਮੰਨ ਕੇ ਚੱਲੋ ਫਿਰ ਅਗਲੇ ਸਾਲ ਜਦੋਂ ਫਰਵਰੀ ਮਹੀਨੇ ਦੇ ਵਿੱਚ ਪੰਜਾਬ ਤੇ ਯੂਪੀ ਦੀਆਂ ਚੋਣਾਂ ਹੋਣੀਆਂ ਨੇ, ਫਿਰ ਖੈਰ ਇੱਥੋਂ ਵੀ ਨਹੀਂ ਪੈਣੀ ਕਿਉਂਕਿ ਪੰਜਾਬ ਦੇ ਤਾਂ ਲੱਲ ਆ ਨਗਰ ਨਿਗਮ ਦੀਆਂ ਚੋਣਾਂ 'ਚ ਹੀ ਨਜ਼ਰ ਆ ਗਏ ਨੇ ਭਾਰਤੀ ਜਨਤਾ ਪਾਰਟੀ ਨੂੰ ਕਿ ਇੱਥੇ ਤਾਂ ਚੋਣ ਪ੍ਰਚਾਰ ਲਈ ਵੀ ਨਹੀਂ ਨਿਕਲਣ ਦਿੱਤਾ ਤੇ ਫਿਰ ਵੋਟਾਂ ਕਿਹਨੇ ਪਾਉਣੀਆਂ ਨੇ। ਉਹ ਕੁੱਲ ਮਿਲਾ ਕੇ ਪੱਛਮੀ ਯੂਪੀ ਦੇ ਵਿੱਚ ਜਿਹੜੀਆਂ ਸਥਿਤੀਆਂ ਬਣੀਆਂ ਨੇ ਉਹ ਵੀ ਕਹਿੰਦੀਆਂ ਨੇ ਕਿ ਇਸ ਵੇਲੇ ਭਾਜਪਾ ਦੀ ਹਾਲਤ ਪਤਲੀ ਹੋ ਰਹੀ ਨੇ। ਨਾਗਰਾ ਸਾਹਿਬ ਇਹ ਚੋਣਾਂ ਭਾਰਤੀ ਜਨਤਾ ਪਾਰਟੀ ਲਈ ਵੱਡੀ ਚੁਣੌਤੀ ਬਣ ਕੇ ਆ ਰਹੀਆਂ ਨੇ। ਜੇ ਤਾਂ ਇਸ ਚੁਣੌਤੀ ਨੂੰ ਪਾਰ ਕਰ ਲੈਂਦੀ ਹੈ ਭਾਰਤੀ ਜਨਤਾ ਪਾਰਟੀ ਤੇ ਫਿਰ ਇਹ ਤੈਅ ਮੰਨ ਕੇ ਚੱਲੋ ਕਿ ਇਹਨਾਂ ਨੇ ਕਿਸਾਨਾਂ ਦੀ ਬਹੁਤੀ ਕੋਈ ਮੰਗ ਮੰਨਣ ਵੱਲ ਧਿਆਨ ਨਹੀਂ ਦੇਣਾ, ਇਸ ਅੰਦੋਲਨ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀਆਂ। ਪਰ ਜੇ ਇਹਨਾਂ ਚੋਣਾਂ ਦੇ ਵਿੱਚ ਖਤਾ ਖਾਧੀ ਨਾ ਭਾਜਪਾ ਨੇ, ਜੇ ਇਹਦਾ ਸੂਪੜਾ ਸਾਫ਼ ਹੁੰਦਾ ਆ ਤੇ ਫਿਰ ਲਾਜ਼ਮੀ ਤੌਰ ਤੇ ਇਹਦੀ ਕੋਸ਼ਿਸ਼ ਇਹ ਹੋਏਗੀ ਕਿ ਭਾਵੇਂ ਜਿੱਥੋਂ ਤੱਕ ਮਰਜ਼ੀ ਜਾ ਕੇ ਹੋ ਸਕੇ ਇਸ ਅੰਦੋਲਨ ਨੂੰ ਖਤਮ ਕਰਵਾਇਆ ਜਾਵੇ, ਮੰਗਾਂ ਮੰਨੀਆਂ ਜਾਵੇ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਆ ਘੱਟੋ ਘੱਟ ਉਹਨਾਂ ਦੇ ਵਿੱਚ ਆਪਣੀ ਸੱਤਾ ਜਿਹੜੀ ਆ ਨਾਗਰਾ ਸਾਹਿਬ ਬਚਾ ਕੇ ਰੱਖੀ ਜਾਵੇ।
ਜਸਵੀਰ ਜੀ ਅੱਜ ਵਾਸਤੇ ਇੰਨਾ ਹੀ, ਥੈਂਕ ਯੂ ਤੇ ਆਪਣੀ ਮੁਲਾਕਾਤ ਫਿਰ ਬੁੱਧਵਾਰ ਨੂੰ ਦੁਬਾਰਾ ਹੁੰਦੀ ਆ ਤੇ ਕਰੋ ਰੈਸਟ ਜੀ।
ਸ਼ੁਕਰੀਆ ਨਾਗਰਾ ਸਾਹਿਬ,
ਥੈਂਕ ਯੂ ਬ੍ਰਦਰ ਜੀ। ਸਰੋਤੇ ਸੀ ਜਸਵੀਰ ਹਸੈਨ ਹੋਣੀ ਪੰਜਾਬ ਤੋਂ। ਅਗਲਾ ਨੰਬਰ ਤੁਹਾਨੂੰ ਗੋਲਡ ਵਾਂਗੂ ਚਮਕਦਾ ਨਾਮ ਰੀਮਿਕਸ ਰਿਐਲਟੀ ਨਾਲ ਕੰਮ ਕਰਦੇ, ਰੀਮਿਕਸ ਗੋਲਡ ਰਿਐਲਟੀ ਨਾਲ ਕੰਮ ਕਰਦੇ ਬਾਈ ਜਗਦੀਪ ਬਰਾੜ ਹੋਣਾ ਦਾ 647-296-9085 ਤੇ ਕਾਲ ਕਰ ਲੈਣੀ। ਇਨਸ਼ੋਰੈਂਸ ਸੰਬੰਧੀ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਚਾਹੇ ਕੋਈ ਆਪਣੀ ਇਨਸ਼ੋਰੈਂਸ ਜਾਂ ਬੱਚਿਆਂ ਦੀ ਹਜੇ ਤੱਕ ਵੀ ਨਹੀਂ ਕਰਵਾਈ ਜਾਂ ਫਿਰ ਪਹਿਲਾਂ ਵੀ ਕਰਵਾਈ ਆ, ਤੁਸੀਂ ਪਾਲਿਸੀ ਵਗੈਰਾ ਚੈੱਕ ਕਰਵਾਉਣੀ ਆ ਤੇ ਤਾਂ ਵੀ ਤੁਸੀਂ ਸਾਡੇ ਟੀਮ ਮੈਂਬਰ ਮਨਰੂਪ ਹੋਣਾ ਨਾਲ ਸੰਪਰਕ ਕਰ ਲੈਣਾ। ਪ੍ਰੋਗਰਾਮ ਤੋਂ ਬਾਅਦ ਚ ਇਸ ਨੰਬਰ ਤੇ ਕਿਹੜੇ ਤੇ ਕਾਲ ਕਰਨੀ ਆ 9059652117 ਤੇ ਕਾਲ ਕਰ ਲੈਣੀ। 905-965-2117 ਜਿਹੜਾ ਜੀ ਇਹਨਾਂ ਦਾ ਟੈਲੀਫੋਨ ਨੰਬਰ ਆ। ਸਵੀਟ ਮਹਿਲ ਦੇ ਸਹਿਯੋਗ ਦੇ ਨਾਲ ਬਹੁਤ ਹੀ ਪਿਆਰੇ ਬੋਲ ਤੁਹਾਡੇ ਰੂਬਰੂ ਜਿਹੜਾ ਉਹ ਕਰਦੇ ਹਾਂ। ਸੁਣੋ ਤੇ ਕਰੋ ਇੰਜੋਏ, ਕਿਉਂਕਿ ਹਰੇਕ ਤਰ੍ਹਾਂ ਦਾ ਟੇਸਟ ਜਿਹੜਾ ਜੀ ਤੁਹਾਨੂੰ ਰੌਣਕ ਪੰਜਾਬ ਤੇ ਜਿਹੜਾ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਹਜੇ ਤੱਕ ਤੁਸੀਂ ਚੱਲਦਾ ਆਈ ਪੀ ਟੀ ਵੀ ਦੀਆਂ ਸੇਵਾਵਾਂ ਨਹੀਂ ਲਈਆਂ ਤਾਂ ਤੁਸੀਂ ਆਈ ਪੀ ਟੀ ਵੀ ਨਵਾਂ ਬਾਕਸ ਲੈਣਾ, ਇੱਕ ਲੈਣੇ, ਦੋ ਲੈਣੇ, ਚਾਰ, ਸਟੀਲ ਅਤੇ ਮੈਲਨੀ ਦਾ ਏਰੀਆ ਫਰੈਂਡਜ਼ ਵੀਡੀਓ ਪ੍ਰੋਡਕਸ਼ਨ ਤੇ 416-666-1200 ਤੇ ਕਾਲ ਕਰ ਲਿਓ। 3 ਮੰਥ 6 ਮੰਥ 1 0 ਦਾ ਪੈਕੇਜ ਲੈਣ ਵਾਸਤੇ ਤੁਸੀਂ ਇਸ ਨੰਬਰ ਤੇ ਕਾਲ ਜਿਹੜੀ ਕਰ ਲੈਣੀ ਜੀ।
ਜੀ 770 AM ਤੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਰੌਣਕ ਪੰਜਾਬੀ ਦਾ ਪਿਛਲੇ 10 ਵਜੇ ਤੋਂ ਲੈ ਕੇ ਤੇ ਅੱਜ ਸਾਡਾ ਟਾਈਮ ਸੀ 12 ਵਜੇ ਤੱਕ, 1.5-2 ਘੰਟੇ ਹੋ ਚੁੱਕੇ ਨੇ। ਸਾਨੂੰ ਉਮੀਦ ਹੈ ਤੁਸੀਂ ਬਹੁਤ ਬਹੁਤ ਇੰਜੋਏ ਕੀਤਾ ਹੋਊਗਾ ਤੇ ਹੁਣ ਤੁਹਾਨੂੰ ਇੱਕ ਕਾਲ ਤੇ ਲੈ ਕੇ ਚੱਲਦੇ ਹਾਂ। ਉਹ ਹੈ ਜੀ ਸਟੀਫਨ ਫਰਨੀਚਰ ਤੋਂ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ।
ਸਭ ਤੋਂ ਪਹਿਲਾਂ ਆਪ ਜੀ ਨੂੰ ਆਪਣੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ
ਜੀ ਸੋਹਣੀ ਸਾਹਿਬ, ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਮੈਂ ਸੁਣ ਰਿਹਾ ਸੀਗਾ ਪ੍ਰੋਗਰਾਮ ਆ ਰਿਹਾ ਸੀਗਾ ਗੱਡੀ ਦੇ ਵਿੱਚ ਤੇ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਸੀ
ਜੀ,
ਤੇ ਬਹੁਤ ਬਹੁਤ ਮੁਬਾਰਕਾਂ ਤੁਸੀਂ ਅਗੇਨ ਜਿਹੜਾ 2 ਘੰਟੇ ਦਾ ਪ੍ਰੋਗਰਾਮ ਕਰ ਦਿੱਤਾ ਵੀਕਐਂਡ ਤੇ।
ਥੈਂਕ ਯੂ ਭਾਜੀ। ਔਰ ਇਹਦੇ ਵਿੱਚ ਆਪਾਂ ਇੱਕ ਇਹ ਵੀ ਕੀਤਾ ਕਿ ਜਿਹੜਾ ਇਹ 45 ਮਿੰਟ ਜਾਂ 1.5 ਘੰਟੇ ਦਾ ਸੈਗਮੈਂਟ ਰੱਖਿਆ ਕਰਨੀ, ਪੰਜਾਬ ਤੋਂ ਹਰਿਆਣਾ ਕਿਤਿਓਂ ਵੀ ਕੋਈ ਸਿੰਗਰ ਤੁਹਾਡੇ ਵੀ ਲਿੰਕ ਹੋਏ ਜ਼ਰੂਰ ਦਿਓ, ਤੇ ਉਸ ਕਲਾਕਾਰ ਨਾਲ ਜਾਂ ਰਾਈਟਰ ਨਾਲ ਜਾਂ ਕੋਈ ਟੈਲੈਂਟ ਹੈ ਕਿਸੇ ਅੰਦਰ ਤੇ ਉਹਨਾਂ ਨਾਲ ਆਪਾਂ ਜਿਹੜੀ ਆ ਜਿੰਨੇ ਵੀ ਸਾਡੇ ਸਰੋਤੇ ਆ ਸ਼ਨੀਵਾਰ ਨੂੰ 10:30-10:20 ਤੇ ਕਾਲ ਲਾ ਕੇ ਅੱਧਾ ਘੰਟਾ ਜਿੰਨਾ ਵੀ ਸਮਾਂ ਹੋਇਆ ਉਹ ਆਪਾਂ ਸ਼ਖਸੀਅਤ ਨੂੰ ਲੈ ਕੇ ਆਇਆ ਕਰਨਾ ਜੀ।
ਬਿਲਕੁਲ, ਆਪਾਂ ਜ਼ਰੂਰ ਖਿਆਲ ਰੱਖਾਂਗੇ ਜੀ, ਜ਼ਰੂਰ ਇੰਟਰੋਡਿਊਸ ਕਰਾਵਾਂਗੇ ਤੁਹਾਨੂੰ ਕੋਈ ਨਾ ਕੋਈ ਆਪਣੇ ਦਾਇਰੇ ਦੇ ਵਿੱਚ ਕੋਈ ਵੀ ਆਏ ਹੋਇਆ ਜਿਹੜਾ
ਜੀ,
ਉਹ ਬੜੀ ਚੰਗੀ ਗੱਲ ਹੈ ਜੀ। ਨਵੇਂ ਤੋਂ ਨਵਾਂ ਕੋਈ ਨਾ ਕੋਈ ਇੰਟਰਵਿਊ ਹੁੰਦਾ ਰਹੇ, ਨਵੀਂ ਚੰਗੀਆਂ ਗੱਲਾਂ ਕੋਲੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ ਹਰ ਇੱਕ ਨਵੇਂ ਬੰਦੇ ਕੋਲੋਂ ਜੀ, ਉਹ ਚੰਗੀ ਗੱਲ ਹੈ ਜੀ। ਕੀਪ ਇਟ ਅਪ ਗੁੱਡ ਵਰਕ ਸੋਹਣੀ ਸਾਹਿਬ। ਤੇ ਹਾਂਜੀ, ਨਾਲ ਦੀ ਨਾਲ ਦੱਸ ਦਈਏ ਆਪਣਾ ਸਟੀਵਨ ਫਰਨੀਚਰ ਦਾ ਵੀ, ਜਿਹੜਾ ਕਿ ਕਾਫੀ ਸਾਰੀਆਂ ਡੀਲਸ ਨੇ ਸਟੀਵਨ ਫਰਨੀਚਰ ਦੀਆਂ। ਮੈਂ ਸੋਹਣੀ ਸਾਹਿਬ ਦੱਸਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਕਿ ਇਹ ਲੋਕਡਾਊਨ ਦੇ ਵਿੱਚ ਜਿਹੜੀਆਂ ਤੁਹਾਨੂੰ ਡੀਲਸ ਮਿਲਣੀਆਂ ਨੇ, ਇਹ ਜਦੋਂ ਲੋਕਡਾਊਨ ਖਤਮ ਹੋ ਗਿਆ ਉਸ ਤੋਂ ਬਾਅਦ ਡੀਲਸ ਨਹੀਂ ਮਿਲ ਸਕਣੀਆਂ, ਕਿਉਂਕਿ ਅਸੀਂ ਬਹੁਤ ਸਾਰੀਆਂ ਮਤਲਬ ਕਿ ਜਿਹੜੀਆਂ ਆਈਟਮ ਸੀਗੀਆਂ ਫਰਨੀਚਰ ਦੀਆਂ ਕਲੀਅਰ ਕਰ ਰਹੇ ਹੈਗੇ ਆ। ਸੋ ਤੁਸੀਂ ਸਟੀਵਨ ਫਰਨੀਚਰ ਤੇ ਇੱਕ ਵਾਰੀ ਫੋਨ ਜ਼ਰੂਰ ਕਰੋ। ਕਿਸੇ ਵੀ ਤਰ੍ਹਾਂ ਦਾ ਹਾਊਸ ਹੋਲਡ ਫਰਨੀਚਰ ਤੁਸੀਂ ਦੇਖ ਰਹੇ ਹੋ, ਅੱਜ ਨਹੀਂ ਤੁਸੀਂ ਡਿਲੀਵਰੀ ਕਰਵਾਉਣੀ ਜਾਂ ਨਹੀਂ ਪਿਕਅਪ ਕਰਨਾ ਜਾਂ ਮਹੀਨੇ ਨੂੰ ਡੇਢ ਨੂੰ, ਤਾਂ ਜਦੋਂ ਵੀ ਤੁਹਾਨੂੰ ਜ਼ਰੂਰਤ ਆ, ਬਟ ਤੁਸੀਂ ਬੁੱਕ ਕਰਾ ਲਓ। ਸਾਡੀ ਜਿਹੜੀ ਸਟੀਵਨ ਫਰਨੀਚਰ ਦੀ ਵੈਬਸਾਈਟ ਹੈ, ਤੁਸੀਂ ਜ਼ਰੂਰ ਵਿਜਿਟ ਕਰੋ, www.stevensfurniture.ltd ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ, ਜਾਂ ਤੁਸੀਂ ਫੋਨ ਕਰਕੇ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਆ, ਤੁਸੀਂ ਫੋਨ ਕਰਕੇ ਸਟੀਵਨ ਫਰਨੀਚਰ ਤੇ 905-790-0560 ਤੇ ਜਾਣਕਾਰੀ ਜ਼ਿਆਦਾ ਲੈ ਸਕਦੇ ਹੋ। ਜਿਹੜੀਆਂ ਡੀਲਸ ਨੇ ਆਪਣੇ ਕੋਲ ਕਾਫੀ ਆਈਟਮ ਜਿਹੜੀਆਂ ਨਵੀਆਂ ਵੀ ਪਹੁੰਚੀਆਂ ਨੇ, ਉਹਨਾਂ ਉੱਤੇ ਵੀ ਡੀਲ ਦਿੱਤੀ ਜਾ ਰਹੀ ਹੈ, ਕਿਉਂਕਿ ਹਰ ਇੱਕ ਸਾਲ ਜਿਸ ਤਰ੍ਹਾਂ ਫਰਵਰੀ ਦੇ ਵਿੱਚ ਨਵੀਂ ਸ਼ਿਪਮੈਂਟ ਪਹੁੰਚ ਜਾਂਦੀਆਂ ਨੇ। ਸੋ ਸਾਡੇ ਕੋਲ ਲਿਵਿੰਗ ਰੂਮ ਵਾਸਤੇ ਜਿਹੜੇ ਲੇਟੈਸਟ ਨਵੇਂ ਡਿਜ਼ਾਈਨ ਸੋਫਿਆਂ ਦੇ ਪਹੁੰਚੇ ਆ, ਕੰਟੈਂਪਰੇਰੀ ਮਾਡਰਨ ਲੁੱਕ ਦੇ ਵਿੱਚ ਅੱਜ ਕੱਲ੍ਹ ਟ੍ਰੈਂਡ ਕਾਫੀ ਚੇਂਜ ਹੋ ਚੁੱਕਾ। ਸੋ ਤੁਸੀਂ ਜੇ ਉਹਨਾਂ ਦੀ ਡੀਲਸ ਲੈਣੀ ਹੈ, ਫਾਇਦਾ ਉਠਾਉਣਾ ਇਸ ਲੋਕਡਾਊਨ ਦੇ ਵਿੱਚ, ਤਾਂ ਸਪੈਸ਼ਲ ਸਪੈਸ਼ਲ ਡੀਲ ਨੇ ਲੱਗੀਆਂ ਹੋਈਆਂ ਨਵੇਂ ਨਵੇਂ ਫਰਨੀਚਰ ਦੀ ਆਈਟਮ ਦੇ ਉੱਪਰ ਵੀ। ਸੋ ਤੁਸੀਂ ਕੋਈ ਡਾਇਨਿੰਗ ਰੂਮ ਦੇਖ ਰਹੇ ਹੋ, ਕੋਈ ਬੈਡਰੂਮ ਦੇਖ ਰਹੇ ਹੋ, ਕਿਸੇ ਤਰ੍ਹਾਂ ਦਾ ਕਿਚਨ ਟੇਬਲ, ਕਾਫੀ ਟੇਬਲ, ਹਰ ਇੱਕ ਆਈਟਮ ਜਿਹੜੀਆਂ ਨਵੀਆਂ ਆ ਚੁੱਕੀਆਂ ਨੇ, ਸਟੀਵਨ ਫਰਨੀਚਰ ਦੀ ਵੈਬਸਾਈਟ ਜ਼ਰੂਰ ਵਿਜਿਟ ਕਰੋ, www.stevensfurniture.ltd.com ਤੇ ਜਾ ਕੇ। ਤੇ ਨਾਲ ਦੀ ਨਾਲ ਮੈਂ ਕੁਛ ਡੀਲਸ ਨੇ ਜਿਹੜੀਆਂ ਸਾਂਝੀਆਂ ਕਰ ਦੇਣਾ ਚਾਹੁੰਦਾ ਸਰੋਤਿਆਂ ਨੂੰ। ਆਪਣੇ ਕੋਲ ਬੈਡਰੂਮ ਸੈੱਟ ਇੱਕ ਕੈਨੇਡੀਅਨ ਮੇਡ ਤਿਆਰ ਕੀਤਾ ਜਿਹੜਾ ਜੀ ਸੋਹਣੀ ਸਾਹਿਬ ਫੈਕਟਰੀ ਦੇ ਵਿੱਚ, ਜਿਹੜਾ ਕਿ ਤਕਰੀਬਨ 1700-1800 ਦੀ ਵੈਲਿਊ ਹੈ, ਤੇ ਇਸ ਦੀ ਜਿਹੜੀ ਪ੍ਰਾਈਸ ਕੱਢੀ ਅਸੀਂ ਸਿਰਫ ਤੇ ਸਿਰਫ 1099 ਇਹਦੇ ਵਿੱਚ ਪੂਰੇ 9 ਪੀਸ ਬੈਡਰੂਮ ਸੈੱਟ ਮਿਲੇਗਾ ਤੁਹਾਨੂੰ ਆਮ 8 ਪੀਸ ਹੁੰਦੇ ਆ ਪਰ ਇਹ 9 ਪੀਸ ਦੇ ਨਾਲ ਤਿਆਰ ਕੀਤਾ ਗਿਆ ਐਕਸਟਰਾ ਇੱਕ ਪੀਸ ਤੁਹਾਨੂੰ ਮਿਲੇਗਾ ਫੋਨ ਕਰੋ ਸਟੀਵਨ ਫਰਨੀਚਰ ਤੇ ਤੁਹਾਨੂੰ ਵੀਡੀਓ ਕਾਲ ਕਰਕੇ ਦਿਖਾ ਦਿੱਤਾ ਜਾਏਗਾ ਤੁਸੀਂ ਆਪਣੇ ਮਨਪਸੰਦ ਦਾ ਕਲਰ ਵੀ ਲੈ ਸਕਦੇ ਹੋ ਤਿਆਰ ਕਰਵਾ ਸਕਦੇ ਹੋ ਹੋਰ ਵੀ ਡਿਫਰੈਂਟ ਕਲਰ ਦੇ ਵਿੱਚ ਸੋ ਇਸ ਤਰ੍ਹਾਂ ਹੀ ਆਪਣੇ ਕੋਲ ਮੈਟਰਸ ਬਹੁਤ ਹੀ ਲੋ ਪ੍ਰਾਈਸ ਦੇ ਉੱਤੇ ਨੇ 899 ਵਾਲਾ ਮੈਟਰਸ ਜਿਹੜਾ ਪਾਕਿਟ ਕੋਇਲ ਦੇ ਨਾਲ ਮੈਮਰੀ ਫੋਮ ਜੈਲ ਫੋਮ ਪਿਲੋ ਟੋਪ ਦੇ ਵਿੱਚ ਬਣਿਆ ਹੋਇਆ ਕੁਈਨ ਸਾਈਜ਼ ਦਾ ਉਹ ਦਿੱਤਾ ਜਾ ਰਿਹਾ ਓਨਲੀ 399 ਦੇ ਵਿੱਚ ਬੈਕ ਸਪੋਰਟ ਮੈਟਰਸ ਨੇ ਜਿਹੜੇ ਡਾਕਟਰ ਰੈਕਮੈਂਡ ਕਰਦੇ ਆ ਲਾਈਫ ਟਾਈਮ ਵਾਰੰਟੀ ਦਾ ਓਨਲੀ $279 ਦੇ ਵਿੱਚ ਹੈ ਸੈਕਸ਼ਨਲ ਸੋਫਾ ਸੈੱਟ ਬਹੁਤ ਵਧੀਆ ਆਪਣੇ ਕੋਲ ਕੁਆਲਿਟੀ ਦੇ ਨਵੇਂ ਪਹੁੰਚੇ ਆ ਲੋਵੈਸਟ ਪ੍ਰਾਈਸ ਦੇ ਉੱਤੇ ਲੱਗਿਆ ਹੋਇਆ ਜਿਹੜਾ 1199 ਵਾਲਾ ਸੈਕਸ਼ਨਲ ਸੀਗਾ ਉਹ ਤੁਹਾਨੂੰ ਮਿਲ ਰਿਹਾ ਸਿਰਫ ਤੇ ਸਿਰਫ 599 ਦੇ ਵਿੱਚ ਸੋ ਜ਼ਰੂਰ ਸਟੀਵਨ ਫਰਨੀਚਰ ਤੇ ਫੋਨ ਕਰੋ 905-790-0560 ਦੇ ਉੱਪਰ ਵੈਬਸਾਈਟ ਪਿਕਅਪ ਹੈ ਜੇ ਤੁਸੀਂ ਦੂਰ ਦਰੇਡੇ ਰਹਿੰਦੇ ਹੋ ਜੇ ਡਿਲੀਵਰੀ ਕਰਵਾਉਣੀ ਹੈ ਤਾਂ ਤੁਹਾਨੂੰ ਹੋਮ ਡਿਲੀਵਰੀ ਵੀ ਜਿਹੜੀ ਉਹ ਕਰਕੇ ਦਿੱਤੀ ਜਾਏਗੀ ਜੀ
ਥੈਂਕ ਯੂ ਜਸਵੀਰ ਭਾਅ ਜੀ ਤੇ ਹੁੰਦੀ ਦੁਬਾਰਾ ਗੱਲਬਾਤ
ਬਹੁਤ ਬਹੁਤ ਧੰਨਵਾਦ
ਥੈਂਕ ਯੂ ਜੀ ਸਰੋਤੇ ਅਸੀਂ ਜਸਵੀਰ ਭਾਅ ਜੀ ਹੁਣੀ ਸਟੀਫਨ ਫਰਨੀਚਰ ਤੋਂ ਜਿਨ੍ਹਾਂ ਦਾ ਆਪਾਂ ਗੱਲਬਾਤ ਜਿਹੜੀ ਉਹ ਕੀਤੀ ਆ ਔਰ ਮਨਰੂਪ ਜੀ ਤੁਸੀਂ ਪੰਜਾਬ ਤੋਂ ਆਏ ਹੋ ਇੰਡੀਆ ਫਿਰ ਕਿਹੜਾ ਕਿਹੜਾ ਫੂਡ ਟਰਾਈ ਕੀਤਾ ਤੁਸੀਂ
ਜੀ ਸੋਢੀ ਜੀ ਤੁਸੀਂ ਚਾਹੁੰਦੇ ਹੋ ਵੀ ਹੁਣ ਮੂੰਹ ਚ ਫਿਰ ਪਾਣੀ ਆ ਜਾਏ ਤੂੰ ਵੀ ਕਹਿਣਾ ਵੀ
ਮੇਤੋਂ ਹਜੇ ਭਾਈ ਜਾਇਆ ਨਹੀਂ ਗਿਆ ਤੇ ਮੈਂ ਚਾਹੁੰਦਾ ਕਿ ਮੈਂ ਵੀ ਜਦੋਂ ਕਿਤੇ ਸਵੱਬ ਬਣਦਾ ਤੇ ਉਦੋਂ ਜਿਹੜਾ ਜੀ ਆਪਾਂ ਜਾਈਏ ਕਿਉਂਕਿ ਜਦੋਂ ਅੰਚਲ ਹੋਇਆ ਮੈਂ ਅੱਜ ਵੀ ਜੌਲੀ ਭਾਜੀ ਨਾਲ ਗੱਲ ਕਰਦਾ ਸੀ ਸ਼ੇਰੇ ਬਾਈ ਨਾਲ ਜਦੋਂ ਗੱਲ ਕੀਤੀ ਚੰਦਨ ਪ੍ਰੀਤ ਹੋਣਾ ਨਾਲ ਗੱਲ ਜਾਣੀ ਕਿ ਸਵੇਰੇ ਇੱਕ ਘੰਟਾ ਅਰਲੀ ਕਰੋ ਤੁਰ ਪਿਆ ਫੋਨ ਤੇ ਬਿਜ਼ੀ ਰਿਹਾ ਹਨਾ ਤੇ ਉਦੋਂ ਮੈਂ ਇਹ ਗੱਲ ਕਰ ਰਿਹਾ ਸੀ ਮੈਂ ਕਿਹਾ ਵੀ ਮੈਨੂੰ ਕਹਿੰਦੇ ਵੀ ਆਇਆ ਨਹੀਂ ਸੋਢੀ ਤੂੰ ਵੀ ਅਸੀਂ ਤਾਂ ਤਿਆਰੀਆਂ ਸੀ ਮੈਂ ਕਿਹਾ ਭਰਾਵਾ ਜਿਵੇਂ ਇੱਕ ਗਾਣਾ ਨੀ ਚੁੰਨੀਆਂ ਨੂੰ ਗੋਟੇ ਲਾਏ ਰਹਿ ਗਿਆ ਮੈਂ ਕਿਹਾ ਵੀ ਮੇਰਾ ਟੱਚ ਹੀ ਤਿਆਰ ਰਹਿ ਗਿਆ ਵੀ ਮੈਂ ਥੋੜਾ ਜਿਹਾ ਮੈਂ ਕਿਹਾ ਇੱਥੇ ਰਜੇਵੇਂ ਲਾ ਲਓ ਜਾਂ ਇੱਕ ਆਪਾਂ ਸਟੂਡੀਓ ਦੀ ਸੈਟਅਪ ਦੂਸਰਾ ਪਲੱਸ ਕੋਵਿਡ ਦਾ ਕਰਕੇ ਵੀ ਕਿਉਂਕਿ ਜਿੱਥੇ ਪਹਿਲਾਂ ਦੇ ਟਰੂਡੋ ਨੇ ਜਦੋਂ ਪੈਸੇ ਦੇਣੇ ਸੀ ਉਦੋਂ ਪਰਵਾਹ ਨਹੀਂ ਕੀਤੀ ਕਈਆਂ ਦੇ ਉਹਨਾਂ ਨੂੰ ਵੀ ਗੱਫੇ ਦਿੱਤੇ ਜਿਹਨਾਂ ਨੂੰ ਲੋੜ ਵੀ ਨਹੀਂ ਸੀ ਕਿਉਂਕਿ ਹਰੇਕ ਤਰ੍ਹਾਂ ਦੀਆਂ ਹਰੇਕ ਤੋਂ ਘੁੰਡੀਆਂ ਤੇ ਹੁਣ ਉਹ ਉਸੇ ਹੀ ਤਰ੍ਹਾਂ ਜਿਹੜੀ ਵਸੂਲੀ ਵੀ ਕਰ ਰਹੇ ਆ ਜਿਹੜਾ ਹੁਣ ਕੰਮ ਕਰ ਰਹੇ ਆ ਇਹ ਇਹਨਾਂ ਨੂੰ ਲਾਸਟ ਈਅਰ ਕਰਨਾ ਚਾਹੀਦਾ ਸੀ ਏਅਰਪੋਰਟ ਵਾਲਾ
ਬਿਲਕੁਲ ਸਹੀ ਤੁਹਾਡੀ ਜੀ ਇਹ ਤੁਸੀਂ ਗੱਲ ਕਹੀ ਹੈ ਵੀ ਹੁਣ ਜਿਹੜੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਬਹੁਤ ਲੋਕਾਂ ਨੇ ਐਡਵਾਂਸ ਟਿਕਟਸ ਕਰਾਈਆਂ ਨੇ ਤੇ ਜਿਹੜੇ ਆ ਵੀ ਰਹੇ ਨੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹਜੇ ਤੱਕ ਮੈਂ ਦੇਖ ਰਹੀ ਹਾਂ ਫੇਸ ਕਰ ਰਹੇ ਨੇ ਕਿਉਂਕਿ ਮੇਰੇ ਬਹੁਤ ਸਾਰੇ ਨੋਨ ਮੇਰੇ ਕਜ਼ਨਸ ਜਿਹੜੇ ਸੀ ਉਹ ਇੰਡੀਆ ਨੇ ਤੇ ਉਹਨਾਂ ਨੇ ਹੁਣ ਆਹ ਦਿਨਾਂ ਦੇ ਵਿੱਚ ਆਉਣਾ ਸੀ ਆਫਟਰ ਬਾਈ ਦੀਆਂ ਟਿਕਟਸ ਨੇ ਉਹ ਇੰਡੀਆ ਤੋਂ ਲਗਾਤਾਰ ਕਾਲ ਕਰ ਰਹੇ ਨੇ ਹੋਟਲ ਬੁਕਿੰਗਸ ਵਾਸਤੇ ਪਰ ਜਿਹੜੀ ਕਾਲ ਆ ਉਹ ਹਰ 3 ਘੰਟਿਆਂ ਬਾਅਦ ਕੱਟ ਜਾਂਦੀ ਹੈ ਹੋਟਲ ਦੇ ਵਿੱਚ ਜੀ ਮੈਂ ਕਈਆਂ ਦੇ ਇਹ ਵੀ ਕਮੈਂਟਸ ਪੜ੍ਹੇ ਨੇ ਉਹ ਕਹਿੰਦੇ ਅਸੀਂ 9-9 ਘੰਟੇ ਵੇਟਿੰਗ ਤੇ ਰਹੇ ਹਾਂ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਹੋਟਲ ਵਾਲਿਆਂ ਨਾਲ ਹੈ ਉਹ ਗੱਲ ਹੋਈ ਹੈ ਤੇ ਅਸੀਂ ਫੇਰ ਰੂਮ ਬੁੱਕ ਕਰਵਾ ਸਕੇ ਹਾਂ ਤੇ ਇਹ ਚੀਜ਼ ਕਿਤੇ ਵੀ ਕਲੈਰਿਟੀ ਨਹੀਂ ਹੈਗੀ ਕਿ ਉਹਨਾਂ ਨੂੰ ਹੋਟਲ ਬੁਕਿੰਗ ਤੋਂ ਬਿਨਾਂ ਵੀ ਬੋਰਡ ਕਰਨ ਦਿੱਤਾ ਜਾਊਗਾ ਕਿ ਨਹੀਂ ਕਿ ਉਹ ਕੈਨੇਡੀਅਨ ਏਅਰਪੋਰਟ ਟੋਰਾਂਟੋ ਜਾਂ ਜਿੱਥੇ ਵੀ ਉਹ ਜਾ ਰਹੇ ਨੇ ਉੱਥੇ ਪਹੁੰਚ ਕੇ ਉਹ ਹੋਟਲ ਬੁਕਿੰਗਸ ਲੈ ਸਕਦੇ ਨੇ ਜਾਂ ਨਹੀਂ ਲੈ ਸਕਦੇ ਤੇ ਸਿਸਟਮ ਕਿਵੇਂ ਦਾ ਬਣੂਗਾ ਇਹ ਇਸ ਚੀਜ਼ ਦੀ ਜਿਹੜੀ ਆ ਬਹੁਤ ਵੱਡੀ ਕਨਫਿਊਜ਼ਨ ਸਾਰੇ ਕਿਤੇ ਚੱਲ ਰਹੀ ਹੈ ਕਿਉਂਕਿ ਕਿਤੇ ਵੀ ਗਾਈਡਲਾਈਨ ਸਹੀ ਨਹੀਂ ਦਿੱਤੀਆਂ ਹੋਈਆਂ
ਚਲੋ ਇਹ ਤੇ ਹੋ ਗਈ ਇੱਥੇ ਦੀ ਗੱਲ ਫਿਰ ਖਾਣੇ ਦੀ
ਗੱਲ ਖਾਣੇ ਦੀ ਸੋਢੀ ਜੀ ਜਿਹੜੀਆਂ ਚੀਜ਼ਾਂ ਉੱਥੇ ਆਪਣੀਆਂ ਟ੍ਰੈਡੀਸ਼ਨਲ ਚੀਜ਼ਾਂ ਹੁੰਦੀਆਂ ਨੇ ਉਹ ਚੀਜ਼ਾਂ
ਘਰ ਵਾਲੀਆਂ ਨਹੀਂ ਮੈਂ ਗੱਲ ਕਰਦਾ ਮੈਂ ਤੁਸੀਂ ਉਹ ਦਿਖਾਉਣੀਆਂ ਜਿਹੜੀਆਂ ਰੇੜੀ ਤੋਂ ਖਾਧੀਆਂ ਕਿਤੇ ਗੱਡੀ ਰੋਕ ਕੇ ਕਿਤੇ ਹਨਾ
ਜੀ ਉਹਦੇ 'ਚ ਜੇ ਅਸੀਂ ਗੱਲ ਕਰੀਏ ਚਾਪਾਂ ਤੋਂ ਲੈ ਕੇ ਸੋਇਆ ਚਾਪਾਂ ਤੋਂ ਲੈ ਕੇ ਪਨੀਰ ਟਿੱਕਾ ਚਿਕਨ ਟਿੱਕਾ ਮੋਮੋਜ ਜਿਹੜੇ ਚਿਕਨ ਵਾਲੇ ਹੁੰਦੇ ਨੇ ਰੇੜੀ ਦੇ ਭਾਈ ਲੈ ਕੇ ਖੜਦਾ ਉਹ ਕੁਲਚਾ ਜਿਹੜਾ ਕੁਲਚਾ ਸਭ ਤੋਂ ਫੇਮਸ ਆਪਣੇ ਇੱਥੇ ਆਪਾਂ ਉਹ ਟੇਸਟ ਮਿਸ ਕਰਦੇ ਹਾਂ
ਆਪਣਾਪਨ ਜਿਵੇਂ ਹਰਭਜਨ ਸ਼ੇਰੇ ਨੇ ਵੀ ਕਿਹਾ ਹਨਾ ਉੱਥੇ ਪੰਜਾਬ ਦੇ ਵਿੱਚ ਤੁਸੀਂ ਜੇ ਕੋਈ ਮਾੜਾ ਮੋਟਾ ਵੀ ਬਿਮਾਰ ਹੁੰਦਾ ਤੁਸੀਂ ਯਕੀਨ ਜਾਣਿਓ ਬੰਦਾ ਸਟ੍ਰੈਸ ਫ੍ਰੀ ਹੋ ਜਾਂਦਾ ਮੈਨੂੰ ਹੁਣ ਜਿੱਦਾਂ ਪਹਿਲਾਂ ਵੀ ਤੁਹਾਡੀ ਬਿਊਟੀ ਵਧੀਆ ਪਰ ਹੁਣ ਤੁਸੀਂ ਪੰਜਾਬ ਤੋਂ ਤੁਸੀਂ ਹੋਰ ਵੀ ਨਿਖਰੇ ਨਿਖਰੇ ਲੱਗਦੇ ਹੋ ਕਿਉਂਕਿ ਜਿਹੜਾ ਸਾਡਾ ਉਹ ਪੰਜਾਬ ਹੈ ਹੀ ਇੱਦਾਂ ਦਾ ਜਿੱਥੇ ਵੀ ਹਨਾ ਅਸੀਂ ਜਾਂਦੇ
ਹਾਂ
ਪਿਆਰ ਮਿਲਦਾ ਹੁਣ ਵੀ ਜਿਵੇਂ ਸ਼ੇਰੇ ਬਾਈ ਨੇ ਗੱਲ ਕੀਤੀ ਚਾਹੇ ਜਿੰਨੇ ਮਰਜ਼ੀ ਅਸੀਂ ਇੱਥੇ ਪੈਸੇ ਬਣਾਈ ਚੱਲੀਏ ਪਰ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਵੀ ਇਹ ਨਹੀਂ ਕਿ ਸਾਨੂੰ ਗੇੜਾ ਮਾਰਦੇ ਰਹਿਣਾ ਚਾਹੀਦਾ ਚਾਹੇ ਸਾਲ ਬਾਅਦ ਹੈ ਜਿੱਦਾਂ ਵੀ ਤੁਹਾਡੀ ਫੈਮਿਲੀ ਦਾ ਤੁਹਾਡਾ ਸਕੇਜੂਲ ਬਣਦਾ ਚਾਹੇ ਦੋਹੀਂ ਸਾਲ ਨਹੀਂ ਪੰਜਾਬ ਦੇ ਵਿੱਚ ਇਕੱਲਾ ਇਹ ਨਹੀਂ ਕਿ ਰਿਸ਼ਤੇਦਾਰਾਂ ਨੂੰ ਪਿੰਡ ਦੇ ਵਿੱਚ ਪ੍ਰੋਗਰਾਮ ਕਰਵਾ ਦਿੱਤਾ ਗੁਰਦੁਆਰੇ ਜਾਂ ਮੰਦਿਰ ਜਾਂ ਜਿੱਥੇ ਵੀ ਆ ਉੱਥੇ ਰਿਸ਼ਤੇਦਾਰ ਸੱਦ ਲਿਆ ਤੇ ਬਸ ਮੁੜਿਆ ਨੋ ਤੁਸੀਂ ਕਿਤੇ ਨਾ ਕਿਤੇ ਪਿੰਡ ਦੇ ਨਾਲ ਨਾਲ ਬਾਹਰ ਨਿਕਲ ਕੇ ਵੀ ਦੇਖੋ
ਜੀ ਬਿਲਕੁਲ ਸੋਢੀ ਜੀ ਬਹੁਤ ਸਾਰੀ ਚੇਂਜ ਮਹਿਸੂਸ ਹੁੰਦੀ ਹੈ ਹੁਣ ਜਦੋਂ ਜਾਂਦੇ ਹਾਂ ਚੀਜ਼ਾਂ ਅੱਡ ਲੱਗਦੀਆਂ ਕਈ ਚੀਜ਼ਾਂ ਤਾਂ ਐਂ ਲੱਗਦੀਆਂ ਵੀ ਕਿੰਨੇ ਸਾਲ ਹੋ ਗਏ ਕੈਨੇਡਾ 'ਚ ਸਾਨੂੰ ਦੇਖਣ ਨੂੰ ਹੀ ਨਹੀਂ ਮਿਲਦੀਆਂ ਫਿਰ ਆਪਾਂ ਉਹ ਖੁਸ਼ਬੂ ਭੁੱਲੇ ਹੁੰਦੇ ਹਾਂ ਹਰ ਥਾਂ ਦੀ ਇੱਕ ਪਰਟੀਕੁਲਰ ਖੁਸ਼ਬੂ ਹੁੰਦੀ ਜਿਵੇਂ ਆਪਾਂ ਪਿੰਡ 'ਚ ਵੜਦੇ ਹਾਂ ਉਸ ਥਾਂ ਦੀ ਕੋਈ ਅੱਡ ਖੁਸ਼ਬੂ ਹੈ ਜਦੋਂ ਆਪਾਂ ਆਪਾਂ ਇੰਨੇ ਸਾਲ ਰਹੇ ਹੁੰਦੇ ਹਾਂ, ਉਸ ਥਾਂ ਦੀ ਜਿਹੜੀ ਉਹ ਖੁਸ਼ਬੂ ਹੈ ਉਹ ਅਲੱਗ ਹੁੰਦੀ ਹੈ, ਤੇ ਉਹ ਚੀਜ਼ਾਂ ਆਪਾਂ ਬਹੁਤ ਜ਼ਿਆਦਾ ਮਿਸ ਕਰਦੇ ਹਾਂ, ਤੇ ਜਿਹੜੀ ਖੂਬਸੂਰਤੀ ਹੈਗੀਆਂ ਉਹ ਤਾਂ ਅੰਦਰੋਂ ਉਮੜਦੀ ਹੈ। ਆਪਣਾ ਚਾਹ ਹੀ ਇੰਨਾ ਹੁੰਦਾ ਜਦੋਂ ਆਪਣੇ ਰਿਸ਼ਤੇਦਾਰਾਂ ਨੂੰ ਮਾਂ ਪਿਓ ਨੂੰ ਜਾ ਕੇ ਮਿਲਦੇ ਹਾਂ, ਤੇ ਇੱਕ ਨਵੀਂ ਨੁਹਾਰ ਆਪਾਂ ਲੈ ਕੇ ਵਾਪਸ ਮੁੜਦੇ ਹਾਂ, ਤੇ ਉਹ ਮੈਨੂੰ ਲੱਗਦਾ ਸਾਲ ਕੁ ਆਪਣੇ ਰਹਿੰਦੀ ਹੈ ਤੇ ਫਿਰ ਦੁਬਾਰਾ ਗੇੜਾ ਮਾਰ ਲੈਣਾ ਚਾਹੀਦਾ।
ਤੇ ਇੱਥੇ ਆਪਾਂ ਸਾਡੇ ਸਰੋਤਿਆਂ ਤੋਂ ਲੈਣੇ ਇਜਾਜ਼ਤ, ਜਾਣ ਤੋਂ ਪਹਿਲਾਂ ਸਵੀਟ ਮਹਿਲ ਦਾ ਨੰਬਰ ਦੇ ਦਈਏ 416-679-9999 ਤੇ ਤੁਸੀਂ ਫੂਡ ਜਿਹੜਾ ਆਰਡਰ ਕਰ ਲੈਣਾ, ਜਿਸ ਤਰ੍ਹਾਂ ਦਾ ਵੀ ਤੁਹਾਨੂੰ ਫੂਡ ਤੁਹਾਡੀ ਜ਼ਬਾਨ ਦਾ ਟੇਸਟ ਆ ਉਸੇ ਤਰ੍ਹਾਂ ਦਾ ਫੂਡ ਜਿਹੜਾ ਤੁਹਾਨੂੰ ਮਿਲਣਾ। ਔਰ ਪ੍ਰੋਗਰਾਮ ਤੋਂ ਬਾਅਦ ਤੁਸੀਂ ਸਾਡੇ ਕਿਸੇ ਵੀ ਨੰਬਰ ਤੇ ਸੰਪਰਕ ਕਰ ਲਿਓ, ਤੁਹਾਡਾ ਕੋਈ ਬਿਜ਼ਨਸ ਆ ਇਸ਼ਤਿਹਾਰ ਦੇਣਾ ਚਾਹੁੰਦੇ ਹੋ ਤਾਂ 416-303-4444 ਆਟੋ ਹੱਟ ਕਲੀਜ਼ਨ ਆਟੋ ਹੱਟ ਟਰੱਕ ਸੈਂਟਰ ਵੀ ਸਾਡੇ ਮੇਨ ਸਪਾਂਸਰਾਂ ਚੋਂ ਇੱਕ ਹੈ ਬਾਈ ਨਰਿੰਦਰ ਔਜਲਾ ਹੁਣੀ, 905-400-5-8100 ਨੰਬਰ ਹੈ। ਤੇ ਐਚ ਕੇ ਟਾਇਰ ਸੈਂਟਰ ਦਾ ਜੇ ਨੰਬਰ ਨਾ ਦਿੱਤਾ ਭਾਵੇਂ ਰਿਕਾਰਡਡ ਕਮਰਸ਼ੀਅਲ ਦੇ ਵਿੱਚ ਸੁਣ ਲਿਆ, ਜਿਹੜੀ ਲੰਡਨ ਵਾਲੀ ਲੋਕੇਸ਼ਨ ਹੈ ਉੱਥੇ ਇਹਨਾਂ ਨੇ ਬਾਡੀ ਵਰਕ ਦਾ ਵੀ ਗੱਡੀਆਂ ਦਾ ਕੰਮ ਜਿਹੜਾ ਸਟਾਰਟ ਕਰ ਦਿੱਤਾ, ਚਾਹੇ ਕਾਰਾਂ ਦੇ ਟਾਇਰ ਪਾਉਣੇ ਟਰੱਕਾਂ ਦੇ। ਔਰ ਇਸੇ ਹੀ ਉੱਥੇ ਦਾ ਨੰਬਰ ਦੇ ਦੇਵਾਂ ਪਹਿਲਾਂ 647-402-3 ਤੇ ਮਿਸੀ ਸਾਗਾ ਵਾਲੀ ਲੋਕੇਸ਼ਨ ਦੇ ਬਾਈ ਬੂਟਾ ਚਾਹਲ 647-295-4600 ਤੇ ਜਿਹੜਾ ਜੀ ਤੁਸੀਂ ਕਾਲ ਕਰ ਲੈਣੀ। ਮਨਰੂਪ ਜੀ ਲਈ ਛੁੱਟੀਆਂ
ਜੀ? ਬਿਲਕੁਲ ਸੋਡੀ ਜੀ, ਆਪਾਂ ਲੈਂਦੇ ਹਾਂ ਛੁੱਟੀਆਂ, ਪਰ ਜਾਂਦੇ ਜਾਂਦੇ ਮੈਂ ਇੱਕ ਗੱਲ ਦੱਸ ਦਵਾਂ, ਮੈਨੂੰ ਬੜਿਆਂ ਨੇ ਲਾਮੇ ਦਿੱਤੇ, ਕਹਿੰਦੇ ਤੁਸੀਂ ਉੱਥੇ ਸਵੀਟ ਮਹਿਲ ਸਾਰਾ ਦਿਨ ਕਹਿੰਦੇ ਹੋ ਵੀ ਫੂਡ ਬੜਾ ਸਵਾਦ ਹੈ, ਸਾਡੇ ਲਈ ਵੀ ਲੈ ਆਉਣਾ ਸੀ।
ਚਲੋ ਮੈਂ ਲੈ ਕੇ ਜਾਊਂਗਾ
ਜੀ। ਬਿਲਕੁਲ, ਇਹਦੇ ਨਾਲ ਲੈਣੇ ਇਜਾਜ਼ਤ, ਮਿਲਾਂਗੇ ਤੁਹਾਨੂੰ ਅਗਲੇ ਵੀਕ ਸੋਮਵਾਰ ਨੂੰ। ਸਤਿ ਸ਼੍ਰੀ
ਅਕਾਲ। ਤੋ ਸੌ ਨਹੀਂ ਹੁੰਦਾ ਤਾਈਓ ਅੱਖਾਂ ਲਾਲ ਰਹਿੰਦੀਆਂ ਨੇ, ਲੱਗਦਾ ਹਰ ਦਮ ਯਾਦਾਂ ਮੇਰੀਆਂ ਨਾਲ ਰਹਿੰਦੀਆਂ ਨੇ, ਉਹ ਤੋਂ ਸੌ ਨਹੀਂ ਹੁੰਦਾ ਤਾਈਓ ਅੱਖਾਂ ਲਾਲ ਰਹਿੰਦੀਆਂ ਨੇ। ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ, ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ, ਸੱਚ ਨਹੀਂ ਦੱਸਦੀ ਅਜੇ, ਸੱਚ ਨਹੀਂ ਦੱਸਦੀ। ਖੋਈਆਂ ਮੇਰੀ ਹਾਲਤ ਪੁੱਛਦੀ ਏ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ ਕੋਵਿਡ 19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਸੁਪਰ ਫੈਨ ਵਿਦ ਅ ਸੁਪਰ ਡੀਲ, ਦ ਆਈ ਹਾਰਟ ਵਿੰਟਰ ਸੇਲਸ ਇਵੈਂਟ ਇਜ਼ ਔਨ ਨਾਓ। ਡੋਨਟ ਪੇ ਫਾਰ 90 ਡੇਜ਼ ਔਨ ਆਲ ਨਿਊ ਕਾਰਸ ਓਏਸੀ ਐਂਡ ਨੋ ਚਾਰਜ ਆਲ ਵਿਲ ਡਰਾਈਵ ਔਨ ਸਿਲੈਕਟ ਮਾਡਲਸ। Frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit navbhatiashyundai.com. Now 3 locations to serve you. This is Superfan Nav Bhatia. You are listening to 770 AM. For Hyundai, call Shah Ahmed. 416-817-2720.
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और सीआईबीसी फॉरेन एक्सचेंज रेट्स लागू।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नु कॉल करो 416-655-2000।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800, 416-898-3800. Brokerage